ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਸਾਥੀਆਂ ਜੀ ਗੁਰੂ ਰੂਪ ਖਾਲਸਾ ਪੰਥ ਸੰਤ ਜੀਓ ਸਤਿਗੁਰੂ ਜੀ ਦੇ ਪਵਿੱਤਰ ਆਯੋਜਿਤ ਸਾਹਿਬ ਕੇ ਗੁਰਮੁਖਾਂ ਪਿਆਰਿਆਂ ਦੇ ਰਸਨਾ ਤੋਂ ਆਪ ਸਿੰਘਾਂ ਅੰਮ੍ਰਿਤਮਈ ਤੁਲਸੀ ਬਾਣੀ ਦਾ ਕੀਰਤਨ ਆਪ ਜੀ ਨੇ ਸਰਵ ਕੀਤਾ ਹੈ। ਉਪਰੰਤ ਇਤਿਹਾਸ ਰੂਪ ਵਿੱਚ ਸਤਿਗੁਰੂ ਦੇਵ ਨੇ ਸੱਚੇ ਪਾਤਸ਼ਾਹ ਜੀ ਦੇ ਅਤੇ ਪਿਆਰਿਆਂ ਨੂੰ ਦਰਸ਼ਨ ਕੀਤੇ ਹਨ ਸਰਵ ਰੂਪ ਦੁਆਰਾ। ਸੋ ਅੱਜ ਮਾਘ ਦੇ ਮਹੀਨੇ ਦੀ ਸਮਾਪਤੀ ਤੋਂ ਉਪਰੰਤ ਫੱਗਣ ਦੇ ਮਹੀਨੇ ਦੀ ਇਸ ਨਾਮ ਦਾ ਪਵਿੱਤਰ ਦਿਹਾੜਾ ਹੈ। ਸਤਿਗੁਰੂ ਦੀ ਕਿਰਪਾ ਕਰਨ ਸਾਰਿਆਂ ਨੂੰ ਸੁੱਖ ਸ਼ਾਂਤੀ ਧੀਰਜ ਪਰਮ ਤੀਰਤਾ ਬਖਸ਼ ਸਿੰਘਾਲ ਕਰਨ ਇਹ ਸਤਿਗੁਰੂ ਦੇ ਚਰਨਾਂ ਵਿੱਚ ਅਰਦਾਸ ਜ਼ਰੂਰੀ ਹੈ। ਬਾਰਾਂ ਮਹਾਂ ਪਵਿੱਤਰ ਬਾਣੀ ਜੋ ਆਪਾਂ ਸਰਵਨ ਕੀਤੀ ਹੈ ਮੰਜੀ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਵਿੱਚ ਸ਼ਹੀਦਾਂ ਦੇ ਸਰਤਾਜ ਪੰਡਿਤ ਜਗਾਰ ਕਰਕੇ ਦਰਸ਼ਨ ਦੇ ਕਰਕੇ ਪੰਡਤਾਂ ਦੇ ਧੰਨਵਾਦ ਕਰ ਰਹੇ ਹਨ। ਇੱਕ ਪੰਡਤ ਨੇ ਆ ਕੇ ਸਤਿਗੁਰੂ ਦੇ ਚਰਨਾਂ 'ਚ ਬੇਨਤੀ ਕੀਤੀ ਹੈ ਕਿ ਗੁਰੂ ਗਰੀਬ ਨੂੰ ਆਏ ਜੀ ਉਹ ਮੇਰੇ 'ਤੇ ਕਿਰਪਾ ਕਰੋ, ਆਪਣੇ ਗਲ ਵਿੱਚ ਮੈਨੂੰ ਵੀ ਥਾਂ ਦੇਵੋ, ਜਿਸ ਕਰਕੇ ਸਿੱਖਾਂ ਦੇ ਵਿੱਚ ਮੈਂ ਕੁਝ ਪ੍ਰਚਾਰ ਕਰਕੇ ਆਪਣੀ ਅਬਲੀਵਕਾ ਨਾਲ ਸਕਾਂ, ਦੇਸ਼ ਸੇਵਾ ਕਰਾਂ, ਲੋਕ ਮੈਨੂੰ ਸਤਿਕਾਰ ਕਰਨ, ਜੋ ਕੁਝ ਭੇਟਾ ਦਿਆ ਕਰਨ, ਸੁਣਿਆ ਕਰਕੇ ਆਪਣਾ ਗੁਜ਼ਾਰਾ ਕਰ ਸਕਾਂ। ਸਤਿਗੁਰੂ ਜੀ ਨੇ ਮਾਨਤਾ ਜਾਣ ਕੇ, ਗਰੀਬ ਜਾਣ ਕੇ ਖਾ ਦਿੱਤਾ, ਸੰਗਤਾਂ ਵਿੱਚ ਪ੍ਰਚਾਰ ਕਰਨ ਲੱਗਾ। ਸੰਗਤਾਂ ਨੇ ਸਤਿਗੁਰੂ ਗਰੀਬ ਨਿਵਾਸ ਦੇ ਦਰ ਵਿੱਚ ਆ ਜਾਣ ਕੇ ਇਸ ਨੂੰ ਭੇਟਾ ਦੇਣੀ ਸ਼ੁਰੂ ਕਰ ਦਿੱਤੇ, ਸਤਿਕਾਰ ਕਰਨਾ ਆਰੰਭ ਕਰ ਦਿੱਤਾ। ਪਰ ਜਦੋਂ ਕਈ ਵਾਰੀ ਕਈਆਂ ਦਾ ਸਤਿਕਾਰ ਹੋ ਜਾਵੇ, ਮੱਤ ਵੀ ਮਾਰੀ ਜਾਂਦੀ ਹੈ, ਸਤਿਕਾਰ ਆਉਣ ਦਾ, ਆਪਣੇ ਗੁਰੂ ਦਾ, ਆਪਣੀ ਵਿਵਸਥਾ ਦਾ, ਸੰਗਰਾਮ ਦਾ ਦਿਹਾੜਾ ਦਿਹਾੜਾ ਆਇਆ ਹੈ। ਪੰਡਿਤ ਰੁੱਕ ਕੇ ਆਪਣੇ ਘਰ ਵਿੱਚ ਬੈਠ ਗਿਆ। ਬਾਬਾ ਬੁੱਢਾ ਸਾਹਿਬ ਜੀ ਨੇ ਸਿੱਖ ਭੇਜਿਆ ਹੋਇਆ, ਖਜਾ ਪੰਥ ਜੀ ਨੂੰ ਸੱਦ ਚਿਣਿਆ ਹੋ, ਸਤਿਗੁਰੂ ਸੱਚੇ ਪਾਤਸ਼ਾਹ ਦੇ ਬ੍ਰਹਮ ਗਿਆਨੀ ਪਰਮੇਸ਼ਰ ਦੇ ਪਿਆਰੇ ਦਾ ਹੁਕਮ ਮੰਨ ਕੇ ਜਗਿਆਸੂ ਗਏ ਪੰਡਿਤ ਦੇ ਕੋਲ। ਪੰਡਿਤ ਜੀ, ਚਲੋ ਅੱਜ ਸੰਗਰਾਮ ਦਾ ਦਿਹਾੜਾ, ਪਵਿੱਤਰ ਬਚਨ ਸੁਣਾਓ, ਵਿਚਾਰ ਸੁਣਾਓ, ਸਾਨੂੰ ਮਹਾਤਮਾ ਦੱਸੋ, ਮਹੀਨੇ ਦਾ ਬੜਾ ਉਪਦੇਸ਼ ਦੱਸੋ। ਕਹਿਣ ਲੱਗੇ, ਤੁਸੀਂ ਤਾਂ ਗੁਰੂ ਅਰਜਨ ਦੇਵ ਜੀ ਦੇ ਸਿੱਖ ਹੋ, ਜਾ ਕੇ ਸਤਿਗੁਰੂ ਦੇ ਪਾਤਸ਼ਾਹ ਉਪਦੇਸ਼ ਹੋ, ਮੈਂ ਨਹੀਂ ਜਾਵਾਂਗਾ। ਇਹ ਪੰਡਿਤ ਨੇ ਜਵਾਬ ਦੇ ਦਿੱਤਾ। ਸਿੱਖ ਸੁਣ ਕੇ ਵਾਪਸ ਮੁੜਿਆ, ਪਰ ਬੁੱਢਾ ਸਾਹਿਬ ਜੀ ਨੂੰ ਆ ਕੇ ਸਾਰੇ ਹਾਲਤ ਦੱਸ ਦਿੱਤੇ। ਬਾਬਾ ਬੁੱਢਾ ਸਾਹਿਬ ਜੀ ਨੇ ਬੜੇ ਵਿਚਾਰ ਕੀਤੇ, ਸਤਿਗੁਰੂ ਚੋਜੀ ਪ੍ਰੀਤਮ ਜੀ ਆਏ ਹਨ, ਸੰਗਤ ਸੱਜ ਗਏ, ਜਿਵੇਂ ਤਾਰਕਾ ਮੰਡਲ ਦੇ ਵਿੱਚ ਪੂਰਨਮਾਸੀ ਦਾ ਚੰਦਰਮਾ ਸ਼ੋਭਾ ਪਾਉਂਦਾ ਹੈ, ਚੰਦਰਮਾ ਨੂੰ ਵੇਖ ਕਰਕੇ ਕਲੀਆਂ ਜਿਹੜੀਆਂ ਖਿੜ ਜਾਂਦੀਆਂ ਹਨ, ਸ਼ਾਂਤੀ ਉਸ ਵਿੱਚੋਂ ਹਾਸਲ ਹੁੰਦੀ ਹੈ। ਇਸੇ ਤਰ੍ਹਾਂ ਹੀ ਜੋ ਤਪਸ਼ ਹੁੰਦੀ ਹੈ ਸੂਰਜ ਦੀਆਂ ਕਿਰਨਾਂ ਦੀ, ਉਹ ਮਿਟ ਜਾਂਦੀ ਹੈ, ਮਨ ਖੜ ਜਾਂਦਾ ਹੈ। ਇਸ ਚੰਦਰਮਾ ਵਿੱਚ ਕੁਝ ਗੁਣ ਹਨ, ਇਸੇ ਤਰ੍ਹਾਂ ਹੀ ਕਲੰਕ ਚੰਦਰਮਾ ਦੀ ਤਰ੍ਹਾਂ ਸਤਿਗੁਰੂ ਦੀ ਸੁਰਮੀਕ ਹੋ ਰਹੇ ਹਨ, ਤਾਰਾ ਮੰਡਲ ਦੀ ਤਰ੍ਹਾਂ ਸਿੱਖ ਸੰਗਤਾਂ ਚਾਸ ਤੇਰੇ ਸੜ ਕਰਕੇ ਦਰਸ਼ਨ ਕਰਕੇ ਨਿਹਾਲ ਹੋ ਰਹੀਆਂ ਹਨ। ਸਤਿਗੁਰ ਸੱਚੇ ਪਾਤਸ਼ਾਹ ਦੇ ਭਗਤੀ ਰੂਪ ਚਾਂਦਨੀ ਬਖਸ਼ ਕਰਕੇ ਸਹੁਰੇ ਤਾਂ ਨਿਹਾਲ ਕਰੇ, ਸ਼ਾਂਤੀ ਰੂਪ ਠੰਡ ਦੇ ਰਹੇ ਹਨ। ਗੁਰਸਿੱਖਾਂ ਦੀਆਂ ਬੁੱਧੀ ਰੂਪ ਕਵੀਆਂ ਜੋ ਹਨ, ਇਹ ਸਤਿਗੁਰੂ ਦੇ ਦੁਆਰੇ ਕਰਕੇ ਖਿੜ ਰਹੀਆਂ ਹਨ, ਖੁਸ਼ ਹੋ ਰਹੀਆਂ ਹਨ। ਜਾਂ ਤਾਂ ਜਿਵੇਂ ਸੂਰਜ ਦੇ ਚੰਨ ਤੋਂ ਕਮਲ ਖਿੜ ਜਾਂਦਾ ਅਤੇ ਕਲੀਆਂ ਮਿਟ ਜਾਂਦੀਆਂ, ਬੰਦ ਹੋ ਜਾਂਦੀਆਂ ਹਨ, ਰਾਤ ਦੂਰ ਹੋ ਜਾਂਦੇ ਆ, ਤਾਰੇ ਭਾਵ ਹੋ ਜਾਂਦੇ ਹਨ, ਇਸੇ ਤਰ੍ਹਾਂ ਸਤਿਗੁਰੂ ਜੀ ਮੇਹ ਕਲੰਕ ਸੂਰਜ ਦੀ ਤਰ੍ਹਾਂ ਪ੍ਰਕਾਸ਼ ਰੂਪ ਹਨ। ਜੋ ਆਪਣੀ ਸੰਪਦਾ ਰੂਪ ਇਹ ਤਾਰੇ ਗੁਰੂ ਕੇ ਪਿਆਰੇ ਤਹਿਤ ਰਹੇ ਸਨ, ਔਗਣ ਇਹ ਵੀ ਸਾਰੇ ਮਿਟ ਗਏ। ਅਵਿਦਿਆ ਰੂਪੀ ਰਾਤਰੀ ਗੁਰੂ ਕੇ ਗੁਰਸਿੱਖਾਂ ਦੇ ਹਿਰਦੇ ਰੂਪੀ ਆਕਾਸ਼ ਵਿੱਚੋਂ ਭਾਵ ਹੋ ਗਏ। ਐਸੇ ਸਤਿਗੁਰੂ ਜੀ ਨੇ ਕਿਰਪਾ ਕੀਤੇ ਰਿਜ਼ਾ ਰੂਪ ਕਵਲ ਗਿਆਨ ਰੂਪ ਸੋਚ ਦੀਆਂ ਭਗਤੇ ਰੂਪ ਜਾਂ ਗੁਰੂ ਕੇ ਪਿਆਰ ਵਿਆਰ ਰੂਪ ਕਿਰਨਾਂ ਨੂੰ ਵੇਖ ਕਰਕੇ ਰਿਜ਼ਾ ਰੂਪੇ ਕਵਲ ਗੁਰੂ ਕੇ ਗੁਰਸਿੱਖਾਂ ਦਾ ਕਰਨਾ ਮਤਾ ਮੈਤਰੀ ਤੇ ਅਪੇਖਿਆ ਰੂਪੇ ਪੱਖੜੀਆਂ ਖਿੜ ਗਈਆਂ ਹਨ। ਮਾਇਆ ਦਾ ਮੋਹ ਰੂਪੀ ਜਿਹੜਾ ਚੰਦਰਮਾ ਹੈ ਉਸਦਾ ਤੇਜ ਗੁਰੂ ਕੇ ਪਿਆਰ ਸਿੱਖਾਂ ਪੈ ਗਿਆ। ਐਸੀ ਸਤਿਗੁਰੂ ਜੀ ਨੇ ਕਿਰਪਾ ਕੀਤੀ ਹੈ ਜੇ ਚੰਦਰਮਾ ਹਨ ਤਾਂ ਅਗਿਆਨ ਰੂਪੀ ਸੂਰਜ ਦੀਆਂ ਰਾਜ ਤੇ ਦਵਾਖ ਰੂਪੀ ਕਿਰਨਾਂ ਤੇ ਤ੍ਰਿਸ਼ਨਾ ਰੂਪੀ ਤਪਸ਼ ਇਸ ਨੂੰ ਦੂਰ ਕਰਦੇ ਹਨ ਤੇ ਜੇ ਸੂਰਜ ਰੂਪ ਹਨ ਤਾਂ ਮਾਇਆ ਦਾ ਮੋਹ ਰੂਪੀ ਚੰਦਰਮਾ ਇਹਨੂੰ ਤੇ ਅਵਿਦਿਆ ਰੂਪੇ ਰਾਜ ਤੇ ਆਸਰੀ ਸੰਪਦਾ ਰੂਪ ਤਾਰੇ ਇਹ ਮਿਟ ਗਏ ਹਨ। ਐਸੀ ਕਿਰਪਾ ਸਤਿਗੁਰੂ ਜੀ ਨੇ ਕੀਤੀ। ਬਾਬਾ ਬੁੱਢਾ ਸਾਹਿਬ ਜੀ ਨੇ ਸਤਿਗੁਰੂ ਘਰ ਨੂੰ ਸਤਿਗੁਰੂ ਘਰ ਦੇ ਸਤਕਾਰ ਨੂੰ ਕਾਇਮ ਰੱਖਦਿਆਂ ਹੋਇਆ ਉੱਠ ਕੇ ਗੱਲ ਪੱਲਾ ਪਾ ਕੇ ਬੇਨਤੀ ਕੀਤੀ ਕਿ ਸਤਿਗੁਰੂ ਪਿਤਾ ਜੀ ਮੈਂ ਬੇਨਤੀ ਕਰਨਾ ਚਾਹੁੰਦਾ ਹਾਂ ਜੇ ਆਪ ਜੀ ਆਗਿਆ ਦੇਵੋ ਤੇ ਢੰਗ ਹੈ ਬੇਨਤੀ ਕਰਨ ਦਾ ਇਸ ਨੇ ਫੜਾ ਕਰੇ ਸੋਟਾ ਮਾਰ ਦੇਣਾ ਗੱਲ ਕਹਿ ਦੇਣੀ। ਸਤਿਗੁਰੂ ਜੀ ਕਹਿ ਕੇ ਬਾਬਾ ਜੀ ਤੁਸੀਂ ਸਤਕਾਰਯੋਗ ਤੇ ਬਜ਼ੁਰਗ ਹੋ ਬੈਠੇ ਕਹਿ ਦੇਣਾ ਤੇ ਉੱਠਣ ਦੀ ਕੀ ਲੋੜ ਸੀ। ਨਹੀਂ ਸਤਿਗੁਰੂ ਪਿਤਾ ਜੀ ਉੱਠ ਕੇ ਬੇਨਤੀ ਕਰਨ ਵਾਲੇ ਬੈਠਿਆ ਸਰਦਾ ਨੇ ਚੰਗਾ ਦੱਸੋ ਕੀ ਕਹਿੰਦੇ ਹੋ ਫਰਮਾਓ। ਉਸ ਵੇਲੇ ਬਾਬਾ ਬੁੱਢਾ ਸਾਹਿਬ ਜੀ ਨੇ ਬੇਨਤੀ ਕੀਤੀ ਕਿ ਸਤਿਗੁਰੂ ਜੀ ਹੋਰ ਜਿੰਨੇ ਵੀ ਕਾਰਜ ਹਨ ਵਿਆਹ ਸ਼ਾਦੀਆਂ ਦੇ ਹੋਰ ਸਾਰੇ ਦੁਨਿਆਵੀ ਵਿਹਾਰ ਆਪ ਜੀ ਨੇ ਗੁਰਮਤ ਦੁਆਰਾ ਸਾਨੂੰ ਸਿੱਖਿਆ ਦਿੱਤੀ ਹੈ ਜੇ ਮਿਰਤ ਕੋਈ ਵਿਹਾਰ ਹੈ ਤੇ ਉਹ ਵੀ ਗੁਰਮਤ ਦੁਆਰਾ ਰਾਣੀਆਂ ਦਾ ਪਾਠ ਕਰਕੇ ਜੇ ਵਿਆਹ ਸ਼ਾਦੀ ਦਾ ਕਾਰਜ ਲਾਵਾਂ ਪੜ੍ਹ ਕੇ ਜਾਂ ਵਿਆਹ ਹੋਵਾਂ ਮੇਰੇ ਬਾਬਲਾ ਅੰਤ ਸ਼ਬਦ ਪੜ੍ਹ ਕੇ ਸੋ ਸਾਜਨ ਆਏ ਬੁੱਠੇ ਘਰ ਮਾਹੇ ਇਹ ਕੁਰਮਾਈ ਆਜ ਦੇ ਟਾਈਮ ਤੇ ਸਾਰੇ ਸ਼ਬਦ ਹੋਰ ਜੋ ਖੁਸ਼ੀਆਂ ਵਾਲੇ ਹਨ ਇਹ ਬਖਸ਼ਿਸ਼ ਕੀਤੇ ਆ ਸਤਿਗੁਰੂ ਗਰੀਬ ਨਿਵਾਜ ਕਿ ਅਸੀਂ ਸੰਗਰਾਮ ਦੇ ਦਿਨ ਮਹੀਨੇ ਦਾ ਉਪਦੇਸ਼ ਸੁਣ ਵਾਸਤੇ ਇਹਨਾਂ ਬਾਹਮਣਾ ਲੋਕਾਂ ਮਗਰ ਪੜਤ ਲੋਕਾਂ ਮਗਰ ਤੁਰੇ ਫਿਰਾਏ ਸਾਡੇ ਤੇ ਕਿਰਪਾ ਕਰੋ ਕੀ ਪਤਾ ਇਹਨਾਂ ਕੋਲ ਰੁਕ ਕੇ ਬਹਿ ਜਾਣਾ ਚਾਹੇ ਨੇ ਜਿਆਦਾ ਕਰੋ ਬਾਰਾਂ ਮਹੀਨਿਆਂ ਦੁਆਰਾ ਸਾਨੂੰ ਸਿੱਖਿਆ ਦੇਵੋ ਬਾਣੀ ਉਚਾਰਨ ਕਰੋ। ਬਾਬਾ ਬੁੱਢਾ ਸਾਹਿਬ ਜੀ ਦੀ ਬੇਨਤੀ ਸੁਣ ਕੇ ਮਹਾਰਾਜ ਗੁਰੂ ਅਰਜਨ ਦੇਵ ਜੀ ਕਹਿਣ ਲੱਗੇ ਬਾਬਾ ਜੀ ਅਸੀਂ ਪਹਿਲੇ ਸਰੂਪ ਵਿੱਚ ਤਖਾਰੀ ਰਾਜ ਵਿੱਚ ਬਾਰਾਂ ਮਹਾਂ ਚਾਰਨ ਕੀਤਾ ਹੈ ਸਤਿਗੁਰੂ ਗਰੀਬ ਨਿਵਾਜ ਜੀ ਦੇ ਪਹਿਲੇ ਸਰੂਪ ਵਿੱਚ ਆਪ ਜੀ ਨੇ ਬਾਣੀ ਉਚਾਰੀ ਹੈ ਉਸਦਾ ਬੜਾ ਭਾਰੀ ਬੁੱਝ ਭੇਦ ਹੈ ਹਰ ਇੱਕ ਉਸ ਗੁਰਬਾਣੀ ਦੇ ਬੁੱਝ ਭੇਦ ਨੂੰ ਅੱਖ ਨੂੰ ਸਮਝ ਨਹੀਂ ਸਕਦਾ ਕੋਈ ਪੜ੍ਹਿਆ ਲਿਖਿਆ ਜਾਣ ਸਕੇਗਾ। ਸ੍ਰੇਸ਼ਟ ਬੁੱਧੀ ਵਾਲਾ ਕਰਜੂਗੀ ਜੀ ਮਲੀਨ ਬੁੱਧ ਵਾਲੇ ਹਨ ਐਸੀ ਕਿਰਪਾ ਕਰੋ ਸਖੈਰ ਬਾਣੀ ਉਚਾਰਨ ਕਰੋ ਜਿਸਦੇ ਸਾਹਮਣੇ ਮਾਤਰ ਤੇ ਅਰਥਾਂ ਦੀ ਸਮਝ ਲੱਗ ਜਾਵੇ ਜਦੋਂ ਇਹ ਪਿਆਰ ਦੇ ਨਾਲ ਸਾਰਿਆਂ ਨੇ ਭਰੇ ਵਾਲੀ ਗੱਲ ਕਹੀ ਤਾਂ ਉਸ ਵੇਲੇ ਸੁਣ ਕਰਕੇ ਬਾਬਾ ਬੁੱਢਾ ਸਾਹਿਬ ਦੀ ਬੇਨਤੀ ਸਤਿਗੁਰੂ ਗਰੀਬ ਨਿਵਾਜ ਨੇ ਮੰਜੀ ਸਾਹਿਬ ਅਰਥਾਂ ਤੇ ਇਹ ਪਵਿੱਤਰ ਬਾਰਾਂ ਮਹਾਂ ਪਿਆਰ ਉਚਾਰਨ ਕੀਤਾ ਹੈ। ਸਤਿਗੁਰੂ ਗਰੀਬ ਨਿਵਾਜ ਚੋਜੀ ਪ੍ਰੀਤਮ ਜੀ ਨੇ ਪਹਿਲਾਂ ਉਸ ਅਕਾਲ ਪੁਰਖ ਪਰਮੇਸ਼ਵਰ ਦੇ ਚਰਨਾਂ ਵਿੱਚ ਬੇਨਤੀ ਕਰਨ ਦਾ ਤਰੀਕਾ ਦੱਸਿਆ ਕਿ ਕਿਰਤ ਕਰਨ ਤੇ ਵੀ ਛੇੜੇ ਕਰ ਕਿਰਪਾ ਮਿਲੋ ਰਹੋ ਤੇ ਬੇਨਤੀ ਕਰਨੀ ਹੈ ਜੋੜੀ ਕਰਨ ਦਾ ਢੰਗ ਹੈ ਸੋ ਅੱਗੇ ਚੇਤ ਦੇ ਮਹੀਨੇ ਦੁਆਰਾ ਬਚਨ ਕਹਿ ਚੇਤ ਗੋਬਿੰਦ ਆਰਾਧਿਆ ਹੋ ਆਨੰਦ ਕਰ ਸੋ ਚੇਤਰ ਦੇ ਮਹੀਨੇ ਦੁਆਰਾ ਮਾਰਕਣ ਦੇ ਪਰਮੇਸ਼ਰ ਨੂੰ ਬਹੁਤਾ ਯਾਦ ਕਰੀਏ ਤੇ ਬਹੁਤਾ ਆਨੰਦ ਪ੍ਰਾਪਤ ਹੋਵੇਗਾ। ਸਮਾਪਤੀ ਦੀ ਪੰਕਤੀ ਕਿਹਾ ਚੇਤ ਮਰਵਾਏ ਸੋ ਪ੍ਰਭੂ ਇਸਕਾ ਪਾਏ ਲੱਗੇ ਜਿਹੜਾ ਚੇਤ ਦੇ ਮਹੀਨੇ ਦੁਆਰਾ ਸਾਨੂੰ ਪ੍ਰਭੂ ਨਾਲ ਮਰਾਦ ਦੇ ਸਿਰ ਚਾਨੀ ਲੱਗਦੇ ਹਨ ਇਹ ਤਰੀਕਾ ਹੈ ਬੇਨਤੀ ਦਾ। ਦੂਜੇ ਤੀਜੀ ਪੌੜੀ ਵਿੱਚ ਦੂਜੇ ਮਹੀਨੇ ਦਾ ਕਥਨ ਕਰਦਿਆਂ ਵਪਾਰ ਧੀਰ ਕਿਉਂ ਵੱਧ ਗਿਆ ਸੋ ਗੁਰੂ ਦੇ ਪਿਆਰੇ ਧੀਰ ਦਾ ਕਥਨ ਕੀਤਾ ਹੈ ਉਹਨਾਂ ਕਿਵੇਂ ਧੀਰ ਜਾਵੇ ਜਿਹਨਾਂ ਦਾ ਪਰਮੇਸ਼ਰ ਨਾਲ ਵਿਛੋੜਾ ਪੈ ਚੁੱਕਾ ਹੈ। ਸਮਾਪਤੀ ਦੀ ਪੰਕਤੀ ਵਿੱਚ ਬਚਨ ਕਹੇ ਵਪਾਰ ਸੁਹਾਵਾ ਤਾਂ ਲੱਗਾ ਜਾਂ ਸੰਤ ਭੇਟਾ ਹਰ ਸੋਏ ਜੇ ਹਰੀ ਪਰਮੇਸ਼ਰ ਦੇ ਸੰਤ ਮਿਲ ਪੈਣ ਤੇ ਤਾਂ ਸੋਮ ਨੀਕ ਤੇ ਵਿਸਾਖ ਦਾ ਮਹੀਨਾ ਹੈ ਅੱਗੇ ਹਰ ਜੇਠ ਜੁੜਨ ਦਾ ਲੋੜ ਹੈ ਜਿਸ ਅੱਗੇ ਸਭ ਨਵੰਨ ਜੇਠ ਕਹੀਦਾ ਵੱਡੇ ਨੂੰ ਸੋ ਜਿਵੇਂ ਜੇਠ ਤੋਂ ਸਾਰੇ ਸਤਿਕਾਰ ਕਰਦੇ ਹਨ ਇਸੇ ਤਰ੍ਹਾਂ ਉਸ ਪਰਮੇਸ਼ਰ ਜੇਠ ਜੋ ਸਾਰਿਆਂ ਤੋਂ ਵੱਡਾ ਉਸ ਨਾਲ ਜੁੜਨਾ ਚਾਹੀਦਾ ਹੈ ਲੋੜੀਏ ਚਾਹੀਏ ਜਿਸ ਦੇ ਅੱਗੇ ਨਿਮਣਾ ਬਣਦਾ ਤੇ ਸਾਰਿਆਂ ਨੂੰ ਸਤਿਕਾਰ ਕਰਦੇ ਹਨ। ਸਮਾਪਤੀ ਪੰਕਤੀ ਵਿੱਚ ਬਚਨ ਕਹੇ ਹਰ ਜੇਠ ਰੰਗੀਲਾ ਤੇ ਸਹੀ ਜਿਸ ਕਾ ਭਾਰ ਮਥਨ ਜਿਨ੍ਹਾਂ ਦੇ ਮੱਥੇ ਤੇ ਲੇਖ ਪ੍ਰਾਪਤੀ ਦਾ ਹੈ ਉਹਨਾਂ ਨੂੰ ਜੇਠ ਦਾ ਮਹੀਨਾ ਰੰਗੀਲਾ ਰੰਗ ਦੇ ਸਾਹ ਸੋਮਨੀਤ ਆਨੰਦ ਦੇ ਦੇਣ ਵਾਲਾ ਹੈ। ਅੱਗੇ ਕਹਿੰਦੇ ਹਨ ਆਕਾਸ ਪੰਨਾ ਤੇ ਸਲੱਗਾ ਹਰ ਨਾ ਹੋਣਾ ਜਿੰਨਾ ਪਾਸ ਹਾਰ ਦਾ ਮਹੀਨਾ ਉਹਨਾਂ ਨੂੰ ਦੁਖਦਾਇਕ ਤਪਸ਼ ਵਾਲਾ ਪ੍ਰਤੀਤ ਹੈ ਜਿਨ੍ਹਾਂ ਨੂੰ ਅਕਾਲ ਪੁਰਖ ਨਾ ਪਤੀ ਦੇ ਨਾਲ ਤਿਆਰ ਨਹੀਂ। ਸਮਾਪਤੀ ਪੰਕਤੀ ਮਹਾਰਾਜ ਕਹਿੰਦੇ ਨੇ, ਆਸਾ ਸੁਹਾਵਣਾ ਤਿਸ ਲੱਗਾ ਜਿਸ ਮਨ ਹਰ ਚਰਨ ਨਿਵਾਸ। ਸਾਲ ਦਾ ਮਹੀਨਾ ਉਹਨਾਂ ਵਾਸਤੇ ਸੋਭਨੀਕ ਹੈ ਜਿਹਨਾਂ ਦੇ ਹਿਰਦੇ ਵਿੱਚ ਉਸ ਪਰਮੇਸ਼ਰ ਦੇ ਨਾਮ ਦਾ ਨਿਵਾਸ ਹੈ। ਅੱਗੇ ਮਹਾਰਾਜ ਕਹਿੰਦੇ, ਸਾਵਣ ਸਰਤੀ ਕਾਮਣੀ ਚਰਨ ਕਮਲ ਸਿਉ ਪਿਆਰ। ਸਾਵਣ ਦੇ ਮਹੀਨੇ ਦਾ ਵਾਰਾ ਅਰੂਪ ਕਰਨ ਕਾਰ ਦੁਆਰਾ ਇਸ ਕਥਨ ਕੀਤਾ ਕਿ ਸਾਵਣ ਦਾ ਮਹੀਨਾ ਉਹਨਾਂ ਇਸਤਰੀਆਂ ਵਾਸਤੇ ਸੋਭਨੀਕ ਹੈ ਜਿਨ੍ਹਾਂ ਇਸਤਰੀਆਂ ਬੀਬੀਆਂ ਦਾ ਆਪਣੇ ਪਤੀ ਦੇ ਚਰਨਾਂ ਵਿੱਚ ਪਿਆਰ ਹੈ, ਸਤਿਕਾਰ ਹੈ, ਮਨ ਵਿੱਚ ਭਾਵਨਾ ਹੈ। ਤੇ ਇਸ ਸ਼ਬਦ ਦੇ ਅਰਥ ਕੁਆਰੀ ਮਹਾਂਪੁਰਖਾਂ ਨੇ ਕੀਤੇ ਸਨ। ਇਸੇ ਗੁਰੂ ਕੇ ਪਿਆਰੇ ਕੁਝ ਦੇਹ ਧਾਰੀਆਂ ਦਾ ਖੰਡਨ ਵੀ ਕੀਤਾ ਸੀ, ਜਿਵੇਂ ਆ ਬਾਣੀ ਵਿੱਚ ਬਚਨ ਆਉਂਦੇ। ਕੱਲ ਵੀ ਬੇਨਤੀ ਕੀਤੀ ਸੀ, ਸੱਤ ਸੱਜਣ ਸੰਤ ਪਿਆਰੇ ਜਿਵੇਂ ਬਚਨ ਆਉਂਦੇ ਹੈ, ਉਹਨਾਂ ਲੋਕਾਂ ਨੇ ਆਰਤੀ ਗੁਰਬਾਣੀ ਦੇ ਆਰੰਭ ਕਰ ਦਿੱਤੇ ਇੱਥੋਂ ਕਿ ਜਿਹੜੇ ਪਿਆਰੇ ਸੱਜਣ ਸੰਤ ਹੈ ਨਾ, ਪਰਮੇਸ਼ਰ ਦੇ ਸਰਸੇ 'ਚ ਪੈਦਾ ਹੋਇਆ। ਸਰਸੇ ਸੱਜਣ ਸੰਤ ਪਿਆਰੇ, ਜਿਹੜੇ ਪਿਆਰੇ ਸੱਜਣ ਸੰਤ ਹੈ ਉਹ ਵੀ ਸਰਸੇ 'ਚ ਪੈਦਾ ਹੋ ਗਏ। ਤੇ ਗੁਰੂ ਕੇ ਪਿਆਰੇ ਦੇ ਸੰਤਰੀਆਂ ਕਿੱਥੇ ਜੰਮੀਆਂ ਦੇ ਘਰਾਂ ਵਾਲੇ ਸਾਰੇ ਸੰਤ ਤੱਕ ਆਏ ਹੈ ਨਹੀਂ, ਕਈ ਵਿਆਹ ਵੀ ਹੈ ਉਹ ਕਿੱਥੋਂ ਜੰਮ ਪਈਆਂ, ਉਹ ਕਿਹੜੇ ਸ਼ਹਿਰ 'ਚ ਜੰਮੀਆਂ, ਸਰਸੀ ਸ਼ਹਿਰ ਤਾਂ ਹੈ ਕੋਈ ਨਹੀਂ। ਫਿਰ ਅਸੀਂ ਆਹ ਪੰਕਤੀ ਪੜ੍ਹ ਕੇ ਅਰਥ ਕਰਦੇ ਹਾਂ, ਸਾਵਣ ਸਰਸੀ ਕਾਮਣੀ, ਸਰਸੀ ਦਾ ਸ਼ਹਿਰ ਹੀ ਕੋਈ ਨਹੀਂ। ਤੇ ਜੇ ਭਲਾ ਉਹਨਾਂ ਲੋਕਾਂ ਦੇ ਮਤ ਅਨੁਸਾਰ ਮੰਨਿਆ ਵੀ ਜਾਵੇ, ਸਰਸੇ 'ਚ ਪੈਦਾ ਹੋ ਗਏ ਸੰਤ ਤੇ ਸਰਸੀ ਸ਼ਹਿਰ 'ਚ ਪੈਦਾ ਹੋ ਗਈਆਂ ਸੰਤਣੀਆਂ, ਤੇ ਬਾਕੀ ਜਿਹੜੇ ਸ਼ਹਿਰ 'ਚ ਨਗਰ ਹੋਰ ਵਾਸਤੇ ਉਹ ਸਾਰੇ ਚੋਰੀ ਹੋਏਗਾ, ਡਾਕੂ ਹੋਏ, ਠਾਕੀ ਹੋਏ, ਉਹਨਾਂ ਵਿੱਚ ਤਾਂ ਕੋਈ ਬੰਦਗੀ ਕਰਨ ਵਾਲਾ ਵੀ ਫਿਰ ਹੋ ਸਕਦਾ। ਸੋ ਅਰਥੇ ਦੇ ਹਨ, ਸਾਵਣ ਸਰਸੀ ਕਾਮਣੀ ਚਰਨ ਕਮਲ ਸਿਉਂ ਪਿਆਰ। ਸਾਵਣ ਦੇ ਮਹੀਨੇ ਦੁਆਰਾ ਉਹ ਜਗਿਆਸੂ ਰੂਪ ਕਾਮਣ ਇਸਤਰੀ ਸਰਸੀ ਸਹਿਤ ਰਸੀ ਰਾਸੇ ਹੋ ਗਏ, ਜਿਹਨਾਂ ਕਮਲ ਸਰੀਖੇ ਚਰਨ ਦੇ ਸਾਥ ਪਿਆਰ ਹੈ। ਚਰਨ ਦਾ ਬੜਾ ਰੌਲਾ ਭਾਰੇ, ਕੋਈ ਕਹਿੰਦਾ ਮੇਰੇ ਚਰਨ ਮਿੱਠੇ ਆ, ਦੂਜਾ ਕਹਿੰਦਾ ਵੀ ਮੇਰੇ ਧੋਤੇ ਪੀਵੋ ਮੈਂ ਭਾਰ ਤਾਰਾ ਕਰਾਂਗਾ। ਭਾਈ ਕਵੀ ਇੱਕ ਹੋਇਆ ਨਿਹਾਲ ਸਿੰਘ ਦੀ ਗੁਰਮੁਖਾਂ ਦਾ ਨਾਮ ਹੈ, ਕਵੀ ਸੱਚੇ ਪਾਤਸ਼ਾਹ ਦੇ ਚਰਨ ਵਿੱਚ ਬਹੁਤ ਜ਼ਿਆਦਾ ਕਵੀਆਂ ਵਿੱਚੋਂ ਉਹ ਪਿਆਰੇ ਹੋਏ ਹੈ। ਉਹਨਾਂ ਨੇ ਕਵੀ ਘਰ ਦੇ ਚਰਨਾਂ ਦੀ ਉਸਤ ਕਰਦਿਆਂ ਹੋਇਆ ਆਪਣੀ ਰਚਨਾ 'ਚ ਦਰਜ ਕੀਤਾ ਜਾ ਰਿਹਾ ਹੈ। ਉਹ ਕਹਿੰਦਾ ਜੋਈ ਪਾਦ ਜੋਈ ਪਾਦ ਲਕਸ਼ਮੀ ਚਪਤਮੰਜ ਦੀਨਾ ਨਾਥ, ਜੋਈ ਪਾਦ ਨਾਂਗੇ ਦੌਰੇ ਗਾਢੇ ਤਹੇਰੇ ਹੈ, ਜੋਈ ਪਾਦ ਗੋਤਮੁਖੀ ਨਾਥ ਤੋਂ ਸੁਗਧ ਪਏ, ਜੋਈ ਪਾਦ ਨੀਤ ਕੀ ਕੇ ਪਾਛੇ ਪਏ ਤੇਰੇ ਹੈ, ਜੋਈ ਪਾਦ ਰਿਸ਼ੀ ਮੁਨੀ ਸਾਹਿਬ ਸੇਵਕ ਹੈ, ਜੋਈ ਪਾਦ ਕਾਜੀ ਨੇ ਪੱਤਰਕਾਰ ਘੇਰੇ ਹੈ, ਸਾਹਿਬ ਮਕੰਦ ਮਹਾਰਾਜ ਸ੍ਰੀ ਗੁਰੂ ਗੋਬਿੰਦ ਸਿੰਘ, ਖੋਜ ਖੋਜ ਦੇਖੇ ਸੋਈ ਪਾਦ ਤੇਰੇ ਹੈ। ਤੇ ਗੁਰੂ ਕੇ ਪਿਆਰੋ ਆਪਣੇ ਪ੍ਰੇਮ ਦਾ ਪ੍ਰਗਟਾਵਾ ਕੀਤਾ ਹੈ, ਕਹਿੰਦੇ ਜੋਈ ਪਾਦ ਲਕਸ਼ਮੀ ਚਪਤਮੰਜ ਦੀਨਾ ਨਾਥ, ਹੇ ਦੀਨਾ ਦੇ ਨਾਥ ਮਾਲਕ, ਜੋਈ ਜਿਹੜੇ ਪਾਦ ਚਰਨਾਂ ਨੂੰ ਲਕਸ਼ਮੀ ਮਾਇਆ ਝੱਪਦੀ ਹੈ, ਤੇ ਜੋਈ ਪਾਦ ਨਾਂਗੇ ਦੌੜੇ ਗਾਲੇ ਤੇ ਹੇਰੇ ਹੈ। ਜਦੋਂ ਹਰੀਹਰ ਖੇਤਰ ਇਤਿਹਾਸ ਨੂੰ ਪਕੜਦਾ ਪੰਨਵੇ ਨੇ, ਉਸ ਫੁੱਲ ਫੰਡ ਵਿੱਚ ਲੈ ਕੇ ਪਰਾ ਬਾਣੀ ਦੁਆਰਾ ਅਰਦਾਸ ਕੀਤੀ ਕਿ ਮੇਰੀ ਰੱਖਿਆ ਕਰੋ, ਤਾਂ ਪਰਿਵਾਰ ਨੇ ਸੁਦਰਸ਼ਨ ਚੱਕਰ ਲੈ ਕੇ ਉਹ ਚਲਾ ਕੇ ਤੇ ਤਨਵੇ ਦੀਆਂ ਤਾਰਾਂ ਕੱਟ ਕੇ ਹਰੀਹਰ ਖੇਤਰ ਦੇ ਵਿੱਚ ਹਾਥੀ ਨੂੰ ਬਚਾ ਲਿਆ। ਉਹਨਾਂ ਕਿੱਥੇ ਪਿਆਰੇ ਨੇ ਕਥਨ ਕੀਤਾ ਕਿ ਜੋਈ ਪਾਰ ਨਾਂਗੇ ਦੌੜੇ ਗਜ ਹਿੱਤ ਹੇਰੇ ਹੈ, ਗਜ ਦੇ ਹਿੱਤ ਵਾਸਤੇ ਉਹਦੀ ਰੱਖਿਆ ਵਾਸਤੇ ਦੌੜੀ ਦੇ ਵੇਖੇ ਸੀ, ਤੂੰ ਚੱਲ ਕੇ ਆਇਓ ਨੰਗੇ ਜੁੱਤੀ ਵੀ ਨਹੀਂ ਪਾਈ, ਇੰਨੀ ਕਾਲੀ ਕੀਤੀ ਹੈ, ਕਿਰਪਾ ਕੀਤੀ ਸੀ। ਇਸੇ ਤਰ੍ਹਾਂ ਹਿੰਦੁਸਤਾਨ ਰੂਪ ਇੱਕ ਹਾਥੀ ਹੈ, ਤੇ ਉਹ ਆਰੰਭ ਜੇ ਰੂਪੀ ਤਨਵਾ ਜਦੋਂ ਆਪਣੀਆਂ ਸੋ ਗੁਰੂ ਕੇ ਪਿਆਰ ਛੜਾ ਰੂਪੀ ਤਾਰਾ ਪਾ ਕੇ ਮਰਗ ਰੂਪੀ ਨਦੀ ਵਿੱਚ ਡੋਬਣਾ ਚਾਹਿਆ, ਤਾਂ ਉਸ ਵੇਲੇ ਹਿੰਦੁਸਤਾਨ ਰੂਪ ਹਾਥੀ ਨੇ ਪਰੇ ਰੂਪੀ ਫੁੱਲ ਲੈ ਕਰਕੇ ਸਤਿਗੁਰੂ ਤੇਗ ਬਹਾਦਰ ਸਾਹਿਬ ਦੇ ਚਰਨਾਂ 'ਚ ਅਨੰਦਪੁਰ ਸਾਹਿਬ ਜਾ ਕੇ ਅਰਪਣ ਕੀਤਾ। ਕਾਂਗੜੇ ਦਾ ਦਸ਼ਮੇਸ਼ ਪਿਤਾ ਜੀ ਨੇ ਪ੍ਰਭਾਵ ਪ੍ਰਭਾਵਿਤ ਰੂਪ ਹੋ ਕੇ ਸੁਦਰਸ਼ਨ ਚੱਕਰ ਦੇ ਤਾਂ ਥਾਂ ਤੀਰ ਚਲਾ ਕਰਕੇ ਤੇ ਔਰੰਗਜ਼ੇਬ ਰੂਪੀ ਤਨਵੇ ਦੀਆਂ ਸ਼ਰ੍ਹਾਂ ਰੂਪੀ ਤਾਰਾਂ ਕੱਟ ਕੇ ਹਿੰਦੁਸਤਾਨ ਰੂਪ ਹਾਥੀ ਨੂੰ ਮੁਸਲਮਾਨ ਦੀ ਮਾਝ ਰੂਪੀ ਨਦੀ ਵਿੱਚੋਂ ਡੁੱਬਣ ਤੋਂ ਬਚਾ ਕੇ ਗੁਰੂ ਕੇ ਪਿਆਰੋ ਕਿਨਾਰੇ ਤੇ ਕਰ ਦਿੱਤਾ, ਸੁਤੰਤਰ ਕਰ ਦਿੱਤਾ, ਆਪਣੇ ਘਰ ਵਿੱਚ ਇਹਨਾਂ ਇੱਜ਼ਤ ਕਰ ਦਿੱਤਾ, ਐਸੀ ਕਿਰਪਾ ਕੀਤੀ। ਇਸੇ ਤਰ੍ਹਾਂ ਹੀ ਜੀਵ ਇੱਕ ਹਾਥੀ ਹੈ, ਜੀਵ ਰੂਪ ਹਾਥੀ ਨੂੰ ਅਗਿਆਨ ਰੂਪੀ ਤਨਵਾ ਵਾਸ਼ਨਾ ਰੂਪੀ ਤਾਰਾ ਪਾ ਕੇ ਸੰਸਾਰ ਰੂਪੀ ਨਦੀ 'ਚ ਪਦਾਰਥਾਂ ਰੂਪੀ ਪਾਣੀ 'ਚ ਡੋਬਣਾ ਚਾਹੁੰਦਾ ਹੈ। ਜਦੋਂ ਜੀਵ ਰੂਪ ਹਾਥੀ ਨੇ ਸ਼ਰਧਾ ਰੂਪੀ ਫੁੱਲ ਸਤਿਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਮਨ ਦੇ ਮਤ ਦਾ ਤਿਆਗ ਕਰਨ ਰੂਪ ਫੁੱਲ ਅਰਪਣ ਕੀਤਾ, ਉਸ ਵੇਲੇ ਸਤਿਗੁਰੂ ਗ੍ਰੰਥ ਸਾਹਿਬ ਜੀ ਨੇ ਭਗਵੰਤ ਰੂਪ ਹੋ ਕਰਕੇ ਗੁਰੂ ਕੇ ਪਿਆਰੇ ਸ਼ਬਦ ਰੂਪੀ ਸੁਦਾਸ਼ਨ ਚੱਕਰ ਗੁਰੂ ਕੇ ਸਿੱਖ ਦੀ ਰਸਮਾਂ ਦੁਆਰਾ ਜਾਪ ਅਭਿਆਸ ਤਰਾਣ ਰੂਪ ਚਲਵਾ ਕੇ ਇਸ ਅਗਿਆਨ ਰੂਪੀ ਤਨਵੇ ਵਾਸ਼ਨਾ ਰੂਪੀ ਤਾਰਾਂ ਕੱਟ ਕੇ ਸੰਸਾਰ ਰੂਪੀ ਨਦੀ ਤੇ ਪਦਾਰਥ ਰੂਪੀ ਪਾਣੀ ਵਿੱਚ ਡੁੱਬਣ ਤੋਂ ਬਚਾ ਕੇ ਮੁਕਤੀ ਰੂਪ ਕਿਨਾਰੇ ਤੇ ਪਹੁੰਚਾ ਦੇਣਗੇ। ਐਸੀ ਕਿਰਪਾ ਸਤਿਗੁਰੂ ਜੀ ਕਰਨਗੇ, ਐਸੇ ਸਤਿਗੁਰੂ ਦੇ ਚਰਨ ਕਮਲ ਸਰੀਖੇ ਜੋ ਪਦਾਰਥ ਰੂਪੀ ਪਾਣੀ ਤੋਂ ਨਿਰਲੇਪ ਰੱਖਣ ਵਾਲੇ ਹਨ, ਕਦੇ ਸਿੱਖ ਨੂੰ ਮੋਹ ਵਿੱਚ ਨਹੀਂ ਪੈਣ ਦਿੰਦੇ ਗਏ। ਉਹਨਾਂ ਦਾ ਕਥਨ ਕੀਤਾ ਕਿ ਨਾਂਗੇ ਦੌਲੇ ਗਾਢੇ ਤਹੇਰੇ ਹੈ ਜੋ ਇਹ ਪਾਲ ਗੋਤਮੁਖੀ ਨਾਲ ਕੋਈ ਸੁਖਦ ਪਏ। ਜੋ ਗੁਰੂ ਕੇ ਪਿਆਰੇ ਦੇ ਇੰਦਰ ਨੇ ਗੋਤਮੁਖੀ ਦਾ ਘਰ ਤੱਕਿਆ ਤੇ ਗੋਤਮ ਨੇ ਸਰਾਪ ਦਿੱਤਾ, ਸਿਰਾ ਬਣ ਗਏ ਸੀ ਤੇਰੇ ਘਰ ਵਾਲੀ ਧਰ ਲਿਆ ਇਸਤਰੀ ਤੇ ਸਿਰ ਚਾਰ ਕਰਕੇ ਰਾਮ ਰੂਪ ਹੋ ਕਰਕੇ ਤੋ ਇਸ ਸਿਰਾ ਨੂੰ ਚਰਨ ਛੁਹਾ ਕੇ ਆਪਣਾ ਇਹ ਗੋਤਮ ਦੀ ਘਰ ਵਾਲੀ ਧਰ ਲਿਆ ਦਾ ਆਧਾਰ ਕੀਤਾ ਤੇ ਉਹਨਾਂ ਇੱਥੇ ਨਿਰਣਾ ਤਿਆਰਨ ਕੀਤਾ। ਜੋਈ ਪਾਲ ਗੋਤਮੁਖੀ ਨਾਲ ਕੋ ਸੁਖਦ ਪਏ, ਜੋਈ ਪਾਲ ਨੇਤਕੀ ਕੇ ਪਾਛੇ ਪਏ ਚੇਰੇ ਹੈ। ਨੇਤਕੀ ਨਾਲ ਨੀਚ ਦਾ ਗਰੀਬ ਦਾ ਗਰੀਬ ਕੌਣ ਸੀ? ਸੈਲ ਨਾਈ। ਸੈਲ ਨਾਈ ਦੇ ਪਿੱਛੇ ਚੇਰਾ ਗੋਲਾ ਬਣਿਆ ਰੱਬ, ਜਾ ਕੇ ਰਾਜਾ ਰਾਮ ਦੀ ਚਰਨ ਚਾਪੀ ਕੀਤੀ ਤੇ ਦੁੱਖ ਦੂਰ ਕੀਤਾ। ਜੋਈ ਪਾਲ ਨੇਤਕੀ ਕੇ ਪਾਛੇ ਪਏ ਚੇਰੇ ਹੈ, ਜਿਹੜੇ ਨੇਤਕੀ ਗਰੀਬ ਸੈਲ ਦੇ ਪਿੱਛੇ ਜਾ ਕੇ ਗੋਲਾ ਬਣ ਕੇ ਦਾਤ ਬਣ ਕੇ ਕੰਮ ਕੀਤਾ। ਜੋਈ ਪਾਲ ਰਿਸ਼ੀ ਮੁਨੀ ਸਾਹਿਬ ਸੇਵਤ ਹੈ, ਜੋਈ ਪਾਲ ਕਾਲੀ ਨੇ ਪੱਤਰ ਕਰ ਫੇਰੇ ਹੈ, ਜਿਨ੍ਹਾਂ ਚਰਨਾਂ ਨੂੰ ਸਾਰੇ ਰਿਸ਼ੀ ਮੁਨੀ ਸੰਤ ਮਹਾਤਮਾ ਯਾਦ ਕਰਦੇ ਹੈ, ਜਿਹੜਾ ਚਰਨਾਂ ਨੂੰ ਜੀਵਨ ਕਾਲੀ ਨੇ ਮੱਤੇ ਵਿੱਚ ਪਕੜ ਕੇ ਤੰਗੋ ਪਕੜ ਘਸੀਟਿਆ। ਠੇਠ ਪੰਜਾਬੀ ਬੋਲੀ ਵਰਤੀ ਭਾਈ ਗੁਰਦਾਸ ਜੀ ਨੇ, ਕਹਿੰਦੇ ਤੰਗੋ ਪਕੜ ਘਸੀਟਿਆ ਫਿਰਿਆ ਮੱਕਾ ਕਲਾ ਦਿਖਾਰੇ, ਲੱਤਾਂ ਤੋਂ ਪਕੜ ਕੇ ਟੰਗਾਂ ਤੋਂ ਪਕੜ ਕੇ ਸਤਿਗੁਰੂ ਜੀ ਨੂੰ ਖਿੱਚਿਆ ਤੇ ਨਾਲ ਨਾਲ ਮੱਕਾ ਵੀ ਉਸੇ ਤਰ੍ਹਾਂ ਘੁੰਮ ਗਿਆ ਨੇ, ਚੱਕੀ ਦਾ ਪੁਰ ਘੁੰਮਦਾ ਹੈ ਇਸ ਤਰ੍ਹਾਂ। ਸੋ ਸਾਹਿਬ ਮਕੰਦ ਮਹਾਰਾਜ ਸ੍ਰੀ ਗੁਰੂ ਗੋਬਿੰਦ ਸਿੰਘ ਇਹ ਮੁਕਤੀ ਦੇ ਦਾਤੇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ, ਖੋਜ ਖੋਜ ਦੇਖੇ ਸੋਈ ਪਾਦ ਤੇਰੇ ਹੈ, ਅਸੀਂ ਭਾਲ ਭਾਲ ਕੇ ਵਿਚਾਰ ਕਰਕੇ ਵੇਖਿਆ ਹੈ ਕੋਈ ਚਰਨ ਅੱਜ ਤੇਰੇ ਸਤਿਗੁਰੂ ਪਿਤਾ ਜੀ ਸਾਨੂੰ ਪ੍ਰਤੀਤ ਹੋ ਰਿਹਾ ਹੈ ਜੋ ਪਿੱਛੇ ਤੁਸੀਂ ਜਿਹੜਾ ਚਰਨ ਦਾ ਪ੍ਰਧਾਨ ਕਰਦੇ ਰਹੇ ਹੋ। ਸੋ ਸਾਵਨ ਸਭ ਦੀ ਕਾਮਰੀ ਚਰਨ ਕਮਲ ਸਿਉ ਪਿਆਰ ਸਮਾਪਤੀ ਵਿੱਚ ਮਾਰੇ ਕਹਿੰਦੇ ਸਾਵਨ ਤਿੰਨਾ ਸੁਹਾਗਣੀ ਜਿਨ ਰਾਮ ਨਾਮ ਔਰ ਹੋਰ, ਜਿਨ੍ਹਾਂ ਦੇ ਹਿਰਦੇ ਰੂਪੀ ਗਲ ਦੇ ਵਿੱਚ ਸਰਾਪਾ ਰੂਪੀ ਤਾਗੇ ਚ ਪਾ ਕੇ ਪ੍ਰੇਮ ਰੂਪੀ ਲਾਲ, ਵਰਾਗ ਰੂਪੀ ਮੋਤੀ ਤੇ ਨਾਮ ਰੂਪੀ ਹੀਰਾ, ਕਰਮਾਂ ਮੋਤਾਂ ਮੈਤਰੀ ਤੇ ਅਪੇਖਿਆ ਰੂਪ ਮਾਈਆਂ। ਸੋ ਗੁਰੂ ਕੇ ਪਿਆਰੇ ਸਾਨੂੰ ਮਨ ਨੂੰ ਅਧਿਆਤ ਰੂਪ ਮਾਲਕ ਇਹ ਤਾਲ ਕੇ ਤਾਗੇ ਚ ਪ੍ਰਵੋਗ ਕਰਕੇ ਭੇਰਨੇ ਚ ਰੂਪੀ ਗਲ ਚ ਪਾਇਆ ਹੈ ਤੇ ਉਹਨਾਂ ਦਾ ਸੋਗ ਨੀਕ ਹੈ ਜਿਹਨਾਂ ਦੇ ਹਿਰਦੇ ਪਰਮੇਸ਼ਵਰ ਦਾ ਨਾਮ ਹੈ। ਉਹ ਭਾਈ ਸੁਹਾਗ ਵਰਤੀਆਂ ਸੱਤ ਦੇਤੇ ਹਨ, ਸਾਡੇ ਭਾਦੋ ਪਰਪਰ ਆਈਆਂ ਦੂਜਿਆਂ ਲੱਗਾ ਹੇਤ, ਭਾਦੋ ਦੇ ਮਹੀਨੇ ਦੁਆਰਾ ਮਾਲਕ ਨੇ ਇਹਨਾਂ ਦੁਆਰ ਪਾਰਕ ਪ੍ਰੇਮ ਹੇਤ ਲੱਗਾ ਉਹ ਭਾਈ ਪੈ ਕਰਕੇ ਭੁੱਲੇ ਹਨ। ਜੀਵਾਂ ਰੂਪ ਇਸਤਰੀਆਂ ਤੇ ਭਾਦੋ ਨਾਕਰਾ ਪਾਈਆ ਗੁਰ ਰੱਖਣ ਵਾਲਾ ਹੇਤ, ਭਾਦੋ ਦੇ ਮਹੀਨੇ ਦੁਆਰਾ ਮਾਲਕ ਨੇ ਉਹ ਨੀ ਨਾਲ ਪਏਗਾ ਗੁਰੂ ਨਾਲ ਜੀਵ, ਕਿਸੇ ਨੂੰ ਦੋਸ਼ ਨੀ ਦੇਣਾ ਚਾਹੀਦਾ ਮੇਰੇ ਨਾਲ ਫਲਾਨੀ ਨੇ ਧੱਕਾ ਕੀਤਾ ਮੇਰੇ ਨਾਲ ਆਹ ਕੀਤਾ ਸ਼ਾਂਤੀ ਹੈ ਤੇ ਜਦੋਂ ਤੱਕ ਦੂਜੇ ਦੇ ਆਉਣ ਤੇ ਆਪਣੀ ਪ੍ਰਾਪਤਾ ਤੇ ਵਿਜਾਈ ਤੇ ਚੌਧਤ ਆਈ ਹੈ ਤਦੋਂ ਤੱਕ ਮਨ ਨੂੰ ਸ਼ਾਂਤੀ ਵਿੱਚ ਆ ਸਕਦਾ ਭਾਵੇਂ ਲੱਖਾਂ ਯਤਨ ਕਰ ਲਵੇ, ਚਾਹੇ ਬਾਲਕ ਅਵਸਥਾ ਵਿੱਚ ਕੋਈ ਤੇ ਚਾਹੇ ਬਿਰਧ ਅਵਸਥਾ ਤੇ ਚਾਹੇ ਜਵਾਨੀ ਦੀ ਅਵਸਥਾ ਹੈ, ਜਦੋਂ ਤੱਕ ਈਰਖਾ ਦੀ ਅੱਗ ਨੂੰ ਹਿਰਦੇ ਵਿੱਚੋਂ ਨਿਕਲਦੇ ਉਦੋਂ ਤੱਕ ਸਾਚਣਾ ਨਹੀਂ ਕਰੇ ਗੁਰੂ ਕੇ ਪਿਆਰੇ ਬੁੱਝ ਸਕੇਗੇ ਤੋ ਦੋਸ਼ ਦੇਣੇ ਜੋਗ ਨਹੀਂ ਹਨ। ਸਮਾਪਤੀ ਪੰਜ ਚਮਾਰੇ ਕਹਿੰਦੇ ਹਨ ਕੱਤਕ ਹੋਵੇ ਸਾਧ ਸੰਗ ਦਿਨ ਸਹਿ ਸਭੇ ਸੋਚ, ਜੇ ਭਾਈ ਕੱਤੇ ਦੇ ਮਹੀਨੇ ਦੁਆਰਾ ਗੁਰੂ ਕਿਸਾਨ ਵਿੱਚ ਸਮਾਂ ਦਾ ਸਮਾਂ ਬਤੀਤ ਹੋਵੇ ਤਾਂ ਭਾਗਾਂ ਵਾਲਾ ਸਮਾਂ ਹੈ। ਇਹ ਸਾਰੀਆਂ ਸੋਚਾਂ ਵਿਚਾਰਾਂ ਗੁਰੂ ਕੇ ਪਿਆਰੇ ਜੋ ਹਨ ਫਿਕਰ ਇਹ ਸਾਰੇ ਨਾਸ ਹੋ ਜਾਂਦੇ। ਮੁੰਗਲ ਮਹਾਰਾਜ ਤੁਹਾਨੂੰ ਯਾਦ ਤਿੰਨ ਸੰਗ ਵੇਖਰੀ ਆ ਜੋ ਫਿਰ ਪਤੀ ਨਾਲ ਮਿਲ ਕੇ ਬੈਠੀਆਂ ਉਹਨਾਂ ਨੂੰ ਮੱਘਰ ਦਾ ਮਹੀਨਾ ਸੋ ਵੀਕ ਹੈ, ਇਸੇ ਤਰ੍ਹਾਂ ਸਰੀਰ ਰੂਪੀ ਮਨੁੱਖਾ ਜਲ ਰੂਪੀ ਮੱਘਰ ਦਾ ਮਹੀਨਾ ਉਹਨਾਂ ਦਾ ਸੋ ਵੀਕ ਹੈ, ਉਹ ਫਿਰ ਅਕਾਲ ਪੁਰਖ ਦੀ ਪਤੀ ਦੇ ਨਾਲ ਗੁਹਾ ਬੈਠੀਆਂ ਹਨ। ਸਮਾਪਤੀ ਵਿੱਚ ਕਹਿੰਦੇ ਮੱਘਰ ਪਹਿਲਾ ਨਾ ਪਾਉਣ ਨਾ ਜਨਮ ਲਿਆ ਹੈ, ਉਹਨਾਂ ਨੂੰ ਕਦੇ ਜਨਮਾਂ ਵਿੱਚ ਨਹੀਂ ਆਉਣਾ ਪਵੇਗਾ ਜੋ ਪ੍ਰਭੂ ਪਰਮੇਸ਼ਰ ਦੀ ਆਰਾਧਨਾ ਕਰਦੇ ਹੈ। ਅੱਗੇ ਪੋਹਰੇ ਮਹੀਨੇ ਦੁਆਰਾ ਮਾਲਕ ਨੇ ਕੋਹ ਸੁਖਾਰ ਨਾ ਦਿਆ ਪਈ ਕੱਠ ਮਿਲਿਆ ਹੋਣਾ, ਜਿਹਨਾਂ ਦੇ ਕੱਠ ਨਾਲ ਪਤੀ ਨਾਲ ਪਰਮੇਸ਼ਰ ਮਿਲ ਗਿਆ ਹੈ ਉਹਨਾਂ ਨੂੰ ਪੋਹਰਾ ਮਹੀਨਾ ਗੁਰੂ ਕੇ ਪਿਆਰੇ ਦੁਖਦਾਈ ਨਹੀਂ ਹੋਵੇਗਾ। ਸੋ ਜਦ ਤਾਂ ਰੂਪ ਪੋਹਰਾ ਮਹੀਨਾ ਵੀ ਕੁੱਝ ਨਹੀਂ ਖੋ ਸਕੇਗਾ ਵਿਦਿਆ ਰੂਪੀ ਵੀ। ਇਸੇ ਤਰ੍ਹਾਂ ਸਮਾਪਤੀ ਵਿੱਚ ਕਹਿੰਦੇ ਆ ਸਰਵ ਪਈ ਨਾ ਉਹ ਤੁਹਾਡਾ ਸਾਰੋ ਸੁੱਖ ਜਿਸ ਮਾਸੇ ਵੇ ਪਰਵਾਹੋ ਉਹਦਾ ਮਹੀਨਾ ਉਹਨਾਂ ਵਾਸਤੇ ਤੁਹਾਡਾ ਸੋਭ ਰੀਤ ਤੇ ਸੁਖਦਾਇਕ ਜਿਹਨਾਂ ਬੇਪਰਵਾਹ ਪਰਮੇਸ਼ਰ ਵਾਹਿਗੁਰੂ ਬਖਸ਼ ਰਹੇ ਅੱਗੇ ਮਾਲ ਮਜਨ ਸੰਸਾਰ ਦਾ ਧੂਰੀ ਕਰ ਇਸ਼ਨਾਨ ਸਾਰੇ ਸਾਹਿਬ ਨੂੰ ਮਹਾਤਮਾ ਦੀ ਧੂਰੀ ਵਿੱਚ ਇਸ਼ਨਾਨ ਕਰਨਾ ਚਾਹੀਦਾ ਹੈ ਸ਼ਰਧਾ ਤੇ ਨਿਸ਼ਚਾ ਰੱਖਣ ਰੂਪ ਧੂਰੀ ਮਾਸੇ ਲਾਉਣ ਦੀ ਲੋੜ ਨਹੀਂ ਸਤਿਗੁਰ ਸੱਚੇ ਪਾਤਸ਼ਾਹ ਕਹਿੰਦੇ ਸਾਰੇ ਪਾਪ ਦੂਰ ਹੋ ਜਾਂਦੇ ਹਨ ਮਾਲ ਸੁੱਚੇ ਤੇ ਕਾਂਡਿਆ ਜਿਨ ਪੂਰਾ ਗੁਰ ਮਿਹਰਵਾਨ ਜਿਹਨਾਂ ਦਾ ਪੂਰਨ ਗੁਰੂ ਮੇਰ ਪਰਮੇਸ਼ਰ ਵਾਹਿਗੁਰੂ ਦੀ ਮਿਹਰਬਾਨ ਜੀ ਹੋਵੇ ਉਹ ਗੁਰੂ ਦੇ ਚਾਰੋਂ ਮਾਘ ਦੇ ਮਹੀਨੇ ਦੁਆਰਾ ਸੁੱਚੇ ਕਾਂਡਿਆ ਚਾਹੀਦੇ ਹਨ ਉਹਨਾਂ ਨੂੰ ਸਤਿਗੁਰ ਸੱਚੇ ਪਾਤਸ਼ਾਹ ਨੇ ਬਖਸ਼ਿਸ਼ ਕੀਤੀ ਹੈ ਅੱਗੇ ਗੁਰੂ ਦੇ ਚਾਰੋਂ ਫਤਣ ਦਾ ਮਹੀਨਾ ਹੈ ਜੋ ਅੱਜ ਆਪਾਂ ਸੰਗਰਾਂਦ ਦਾ ਦਿਹਾੜਾ ਸਾਰੇ ਇੱਥੇ ਬੈਸਾ ਨਗਰ ਵਿੱਚ ਮਨਾ ਰਹੇ ਹਾਂ ਜਿਵੇਂ ਸਤਿਗੁਰ ਦੀ ਬਖਸ਼ਿਸ਼ ਕਰਨਗੇ ਉਹ ਪਰੇ ਉਹਨਾਂ ਅੱਖ ਸੁਣ ਸਾਹ ਧਾਤਾਂ ਨਾਲ ਵਾਹਿਗੁਰੂ ਸਾਹਿਬ ਜੀਓ ਫਲਗੁਣ ਆਨੰਦ ਉਪਾਰ ਜਨਾ ਫਲਗੁਣ ਆਨੰਦ ਉਪਾਰ ਜਨਾ ਫਲਗੁਣ ਜਿਵੇਂ ਪਹਿਲਾਂ ਵਿਵਾਹ ਨਾ ਸੀ ਹੁਣ ਵਿਆਹ ਵਿਆਹ ਕਹਿਣ ਲੱਗ ਪਏ ਫਲਾਨੀ ਦਾ ਵਿਆਹ ਹੈ ਫਲਾਨੀ ਦਾ ਵਿਆਹ ਹੈ ਅਸਲ ਇਹ ਸ਼ਬਦ ਸੀ ਵਿਵਾਹ ਵਿਵਾਹ ਹੋਇਆ ਮੇਰੇ ਬਾਪ ਦਾ ਜੀ ਬਚਨਵਾਰ ਨਿਕਲੇ ਧੁਰਤੀ ਬਾਣੀ ਵਿੱਚ ਵਿਵਾਹ ਉਹਦਾ ਨਾਮ ਹੁੰਦਾ ਹੈ ਜਿਹੜਾ ਗੁਰੂ ਦੇ ਪਿਆਰੇ ਪਤੀ ਦੇ ਨਾਲ ਪਹਿਲੀ ਵਾਰ ਮਿਲਾਪ ਹੋਣਾ ਹੈ ਉਹਨੂੰ ਵਿਵਾਹ ਕਹੀਦਾ ਪਹਿਲੀ ਵਾਰ ਦੀ ਪ੍ਰਾਪਤੀ ਦਾ ਸੋ ਆਪਾਂ ਇਹ ਵਿਵਾਹ ਨੂੰ ਬਚਨ ਨੂੰ ਬਦਲ ਕਰਕੇ ਵਿਆਹ ਵਿਆਹ ਜਾਂ ਵਿਆਹ ਵਿਆਹ ਕਹਿਣ ਲੱਗ ਪਏ ਸੋ ਇਸੇ ਤਰ੍ਹਾਂ ਹੀ ਜਿਵੇਂ ਹੁਣ ਫਗਣ ਦਾ ਮਹੀਨਾ ਕਹਿਣ ਲੱਗ ਪਏ ਹਾਂ ਸਤਿਗੁਰ ਜੀ ਨੇ ਫਲਗੁਣ ਕਿਹਾ ਹੈ ਸੋ ਫਲਗੁਣ ਤੋਂ ਬੋਲੀ ਵਿੱਚ ਗੁਰੂ ਕੇ ਪਿਆਰ ਤਬਦੀਲ ਕਰਦਿਆਂ ਕਰਦਿਆਂ ਫਗਣ ਫਗਣ ਸਿੱਧਾ ਕਹਿਣ ਲੱਗ ਪਏ ਸੋ ਸਤਿਗੁਰ ਜੀ ਨੇ ਫਲਗੁਣ ਮਹੀਨਾ ਕਹਿ ਕਰਕੇ ਇਹ ਕਰਤਾਰ ਕੀਤਾ ਹੈ ਬਾਰਿਆਂ ਤਾਏ ਫਲਗੁਣ ਫਗਣ ਉਹ ਮਹੀਨਾ ਸੋਭਨੀਕ ਹੈ ਉਹਨਾਂ ਵਾਸਤੇ ਫਗਣ ਉਹਨੂੰ ਕਹੀਦਾ ਜਿਹਦੇ ਵਿੱਚ ਫਲ ਵੀ ਹੋਵੇ ਤੇ ਗੁਣ ਵੀ ਹੋ ਫਲ ਦੀ ਪ੍ਰਾਪਤੀ ਹੋਵੇ ਤੇ ਗੁਣਾਂ ਦਾ ਭਾਰ ਵੀ ਹੋਵੇ ਉਹਨੂੰ ਫਲਗੁਣ ਕਹੀਦਾ ਸੋ ਸਤਿਗੁਰੂ ਜੀ ਕਹਿੰਦੇ ਫਲਗੁਣ ਆਨੰਦ ਅਪਾਰ ਜਨ ਗੁਰੂ ਕੇ ਪਿਆਰੇ ਗੁਣ ਕਿਹੜੇ ਆ ਸੱਤ ਸੱਤ ਪ੍ਰਸੱਦੀ ਹੋਣਾ ਸੱਚ ਬੋਲਣਾ ਤੇ ਕਦੇ ਕਿਸੇ ਦੀ ਕਾਲ ਨਾ ਮੰਨਣੀ ਤੇ ਝੂਠ ਦੇ ਨੇੜੇ ਨੇੜੇ ਨਾ ਜਾਣਾ ਭਾਵੇਂ ਕੱਲਾ ਚਾਹੇ ਕੁਛ ਨਾ ਜੁੜੇ ਚਾਹੇ ਕੋਈ ਨਾ ਜੁੜੇ ਪਰ ਸੱਚ ਤੋਂ ਪਾਸੇ ਨਾ ਹੋਣਾ ਸੋ ਇਹ ਗੁਣ ਸੱਤ ਤੇ ਸੰਤੋਖ ਜਿਹੋ ਜਿਹਾ ਮਿਲਿਆ ਉਹਦੇ ਤੇ ਗੁਜ਼ਾਰਾ ਕਰਨਾ ਖਾਣ ਦਾ ਲਾਲਚੀ ਨਾ ਹੋਣਾ ਤੇ ਦਇਆ ਕਰਨੀ ਗੁਰੂ ਕੇ ਪਿਆਰੇ ਜੀਵਾਂ ਨੂੰ ਘਾਤ ਨਾ ਕਰਨਾ ਦਿਆਲਤਾ ਕਰਨੀ ਤਰਸ ਕਰਨਾ ਸੱਤ ਸੰਤੋਖ ਦਇਆ ਧਰਮ ਆਪਣੇ ਧਰਮ ਦੇ ਧਾਰਮੀ ਹੋਣਾ ਬਗਾਨਿਆਂ ਦੇ ਧਰਮੀ ਸਹਾਇਤਾ ਵਾਸਤੇ ਜ਼ਰੂਰ ਹੋਣਾ ਹੈ ਪਰ ਆਪਦਾ ਧਰਮ ਛੱਡ ਕੇ ਬੇਧਰਮਾ ਹੋ ਕਰਕੇ ਦੂਜਿਆਂ ਵਿੱਚ ਨਹੀਂ ਰਹਿਣਾ ਜੋ ਪਰਮੇਸ਼ਰ ਨੇ ਸਾਫ਼ ਸੂਰਤ ਦਸਤਾਰ ਜਿਹੜਾ ਦਿੱਤਾ ਹੈ ਇਹਦੇ ਵਿੱਚ ਪੱਕਿਆ ਰਹਿਣਾ ਗੁਰੂ ਤੇ ਪਿਆਰਿਓ ਇਹ ਧਰਮ ਹੈ ਸੱਤ ਸੰਤੋਖ ਦਇਆ ਧਰਮ ਤੇ ਵਿਚਾਰ ਪਰਮੇਸ਼ਰ ਵਾਹਿਗੁਰੂ ਅਕਾਲ ਪੁਰਖ ਦੇ ਹੁਕਮ ਦੀ ਵਿਚਾਰ ਵਿੱਚ ਹਰ ਵੇਲੇ ਮਨ ਦੀ ਬਿਰਤੀ ਜੁੜੀ ਰਹਿਣੀ ਇਸੇ ਤਰ੍ਹਾਂ ਖਿਮਾ ਸ਼ਾਂਤੀ ਧੀਰਜ ਨਿਮਰਤਾ ਇਹ ਤਾਰਕ ਜਿਹੜੇ ਗੁਣ ਹੈ ਇਹ ਹਨ ਤੇ ਸਾਰਾ ਬ੍ਰਹਮ ਗਿਆਨ ਦਾ ਬ੍ਰਹਮ ਗਿਆਨ ਦੇ ਫਲ ਨੂੰ ਪ੍ਰਾਪਤ ਕਰਨ ਵਾਸਤੇ ਇਹਨਾਂ ਗੁਣਾਂ ਦੀ ਪਹਿਲਾਂ ਲੋੜ ਹੈ ਇਹ ਜਦੋਂ ਗੁਣ ਹੋਣਗੇ ਤਾਂ ਬ੍ਰਹਮ ਗਿਆਨ ਹੋਵੇਗਾ ਐਵੇਂ ਹੋ ਨਹੀਂ ਸਕਣਾ ਸੋ ਸਤਿਗੁਰੂ ਜੀ ਕਹਿੰਦੇ ਭਾਈ ਫਲਗੁਣ ਆਨੰਦ ਅਪਾਰ ਜਗਾ ਤੇ ਫਗਣ ਦੇ ਮਹੀਨੇ ਦੁਆਰਾ ਸਤਿਗੁਰੂ ਜੀ ਕਹਿੰਦੇ ਹੈ ਉਹ ਭਾਈ ਸਹਿਤ ਗਿਆਨ ਫਲਦੇ ਹੋਏ ਹਨ ਜਿਹਨਾਂ ਪਰਮੇਸ਼ਰ ਦੇ ਪਿਆਰ ਨੂੰ ਆਨੰਦ ਉਪਾਰ ਜਗਾ ਆਨੰਦ ਪ੍ਰਾਪਤ ਹੋਇਆ ਪਾਰਜਨ ਨਾਮ ਉਦੇ ਹੋਣ ਦਾ ਪੈਦਾ ਹੋਣ ਦਾ ਇਹ ਪਾਠ ਇਕੱਠਾ ਹੀ ਆਪਾਰਜਨ ਜੇ ਪਾਠ ਅਪਾਰ ਜਨਾ ਕਰਾਏ ਤੇ ਉਪਾਰ ਦਾ ਪੱਟਣ ਦਾ ਹੁੰਦਾ ਹੈ ਪੁੱਟ ਦੇਣ ਦਾ ਕਿ ਨੂੰ ਅਪਾਰ ਦਿਓ ਪੱਟ ਦਿਓ ਪਾਰ ਦਿਓ ਸੋ ਅਪਾਰਜਨ ਹੈ ਫਗਣ ਦੇ ਮਹੀਨੇ ਦੁਆਰਾ ਸਤਿਗੁਰੂ ਜੀ ਕਹਿੰਦੇ ਭਾਈ ਉਹਨਾਂ ਗੁਰਮੁਖਾ ਪਿਆਰਿਆਂ ਦੇ ਫਿਰ ਦੇ ਵਿੱਚ ਆਨੰਦ ਅਪਾਰਜਨ ਪੈਦਾ ਹੋਇਆ ਹੈ ਉਦੇ ਹੋਇਆ ਜਿਹੜੇ ਗੁਣਾਂ ਦੇ ਸਹਿਤ ਹੋ ਕਰਕੇ ਗਿਆਨ ਰੂਪੀ ਫਲ ਨੂੰ ਜਿਹਨਾਂ ਨੇ ਧਾਰਨ ਕੀਤਾ ਹਰ ਸੱਜਣ ਕਰਤੇ ਆਏ ਸਤਿਗੁਰ ਜੀ ਕਹਿੰਦੇ ਭਾਈ ਹਰ ਸੱਜਣ ਪ੍ਰਗਟੇ ਆਏ ਹਰੀ ਸੱਜਣ ਨੂੰ ਸਤਿਗੁਰੂ ਗਰੀਬ ਨਿਵਾਸੀ ਹਨ ਜਿਹਨਾਂ ਦੇ ਹਿਰਦੇ ਚ ਗੁਰੂ ਦੇ ਪਿਆਰ ਆ ਕੇ ਪ੍ਰਗਟ ਹੋ ਗਏ ਉਹਨਾਂ ਦੇ ਹਿਰਦੇ ਚ ਫਗਣ ਦੇ ਮਹੀਨੇ ਦੁਆਰਾ ਮਾਰੇ ਕਹਿੰਦੇ ਆਨੰਦ ਉਪਾਦਨਾ ਪੈਦਾ ਹੋ ਗਿਆ ਜਿਹਨਾਂ ਦੇ ਹਿਰਦੇ ਵਿੱਚ ਪਰਮੇਸ਼ਰ ਸਾਖਿਆਤ ਹੋਇਆ ਹੈ ਉਹ ਬਾਹਰੋਂ ਭਾਰਨ ਦੀ ਲੋੜ ਨਹੀਂ ਨਾ ਜਮਣਾ ਕਰੇਂਦਾ ਨਾ ਤੇਰੇ ਗੁਫਾ ਚ ਬੈਠਾ ਹੈ ਹਿਰਦੇ ਵਿੱਚ ਤੂੰ ਹਿਰਦਾ ਗੁਪਤ ਮਸਿਆ ਦੇ ਨਰਾਤੀ ਤੇਰਾ ਭਾਵ ਨਾ ਬੁਝਿਆ ਗਵਾਏ ਇਹ ਬਸੰਤ ਜਿਹੜੇ ਜੀਵਾਨ ਮੂਰਖ ਤੇਰੇ ਪ੍ਰੇਮ ਭਾਵਨਾ ਨੂੰ ਤੇਰੇ ਭਾਵ ਨੂੰ ਨਹੀਂ ਜਾਣਦੇ ਹੈ ਤੂੰ ਹਿਰਦੇ ਦੇ ਵਿੱਚ ਹੀ ਸੋ ਜਿਵੇਂ ਪਰਮੇਸ਼ਰ ਅਕਾਲ ਪੁਰਖ ਅਗਿਆਨ ਦਾ ਵੀ ਸਹਾਇਕ ਹੈ ਉਹ ਅਗਿਆਨ ਨੂੰ ਜਨਾਉਣ ਵਾਲਾ ਹੈ ਵਖੇਬ ਤੇ ਅਵਰਨ ਇਹ ਦੋ ਗੁਰੂ ਕੇ ਪਿਆਰ ਜੋ ਤਾਕਤਾਂ ਹਨ ਸ਼ਕਤੀਆਂ ਹਨ ਇਹ ਇੱਕ ਅਗਿਆਨ ਦਾ ਅੰਗ ਮੰਨਿਆ ਹੈ ਆਪਾਨਾ ਪਾ ਸੱਤਾ ਤੇ ਸੱਤਵਾ ਪਾ ਸੱਤਾ ਇਹ ਦੋ ਗੁਰੂ ਦੇ ਪਿਆਰੇ ਸ਼ਕਤੀਆਂ ਅਗਿਆਨ ਦੀਆਂ ਇਹਨਾਂ ਵਿੱਚ ਚੇਤਨਤਾ ਦੇਣ ਵਾਲਾ ਵੀ ਉਹ ਪਰਮੇਸ਼ਰ ਦਾ ਅਗਿਆਨ ਨਾਲ ਵੀ ਕੋਈ ਵੈਰ ਨਹੀਂ ਉਹ ਅਗਿਆਨ ਨੂੰ ਵੀ ਸੰਬੋਧਨ ਕਰਨ ਵਾਲਾ ਅਗਿਆਨ ਨੂੰ ਜਗਾਉਣ ਵਾਲਾ ਅਗਿਆਨ ਵਿੱਚ ਚੇਤਨਤਾ ਦੇਣ ਵਾਲਾ ਜਿਹੜਾ ਇਹ ਕਹਿ ਰਿਹਾ ਕਿ ਅਗਿਆਨ ਆਹ ਚੀਜ਼ ਹੈ ਤੇ ਗਿਆਨ ਆਹ ਚੀਜ਼ ਹੈ ਇਹ ਚੀਜ਼ ਦਾ ਜਿਹੜਾ ਸਹਿਜ ਕੇ ਜਗਾਉਣ ਵਾਲਾ ਸਮਝਾਉਣ ਵਾਲਾ ਉਹ ਆ ਸਾਖੀ ਚੇਤਨ ਉਹਦੇ ਗੁਰੂ ਦੇ ਪਿਆਰੇ ਭਾਲਣ ਦੀ ਲੋੜ ਹੈ ਉਹ ਨਿਰਵੈਰ ਸਤਿਗੁਰੂ ਪਰਮੇਸ਼ਰ ਐਸਾ ਹੈ ਸਤਿਗੁਰੂ ਜੀ ਕਹਿੰਦੇ ਜਿਹਨਾਂ ਦੇ ਹਿਰਦੇ ਚ ਹਰੀ ਪਰਮੇਸ਼ਰ ਪ੍ਰਗਟ ਹੋ ਗਏ ਉਹਨਾਂ ਦੇ ਹਿਰਦੇ ਚ ਗੁਰੂ ਦੇ ਪਿਆਰੋ ਗੁਣ ਤੇ ਬ੍ਰਹਮ ਗਿਆਨ ਇਹਦੀ ਪ੍ਰਾਪਤੀ ਦਾ ਸੜਕਾ ਅਨੰਤ ਅਤੇਤਾ ਦਾ ਪਾਦ ਨਾਲ ਪੈਦਾ ਹੋ ਗਿਆ ਜਿਹਨਾਂ ਦੇ ਹਿਰਦੇ ਚ ਹਰੀ ਸੱਜਣਾ ਤੇ ਪ੍ਰਗਟ ਹੋਇਆ ਹੈ ਜਿਸਨ ਰੂਪ ਸਜਾਤ ਹੋਣ ਰੂਪ ਸਹਾਈ ਰਾਮ ਕੇ ਸਤ ਸਹਾਈ ਰਾਮ ਕੇ ਸਤਿਗੁਰ ਸੱਚੇ ਪਾਤਸ਼ਾਹ ਜੀ ਰਾਮ ਪਰਮੇਸ਼ਰ ਦੇ ਨਾਲ ਮਿਲਾਪ ਕਰਾਉਣ ਨੂੰ ਸਮਰੱਥ ਤੇ ਸਹਾਇਤਾ ਕਰਨ ਵਾਲੇ ਕੌਣ ਹਨ ਸਤਿਗੁਰ ਜੀ ਕਹਿੰਦੇ ਸੰਤ ਸਹਾਈ ਰਾਮ ਕੇ ਸੰਤ ਹਰ ਜਿਨ੍ਹਾਂ ਸਾਧ ਗ੍ਰਾਸ ਨਾਲ ਵਿਸਰੈ ਹਰ ਨਾਮਾ ਮਨ ਮੰਤ ਧਨ ਸੇ ਸੇਈ ਨਾਨਕਾ ਪੂਰਨ ਸੋਈ ਸੰਤ ਸੰਤ ਚੋਲਾ ਪਾ ਕੇ ਗੋਲ ਪੱਗ ਬੰਨ ਕੇ ਖਵਾਲਣਾ ਸੌਖਾ ਬੜਾ ਪਰ ਬਣਨਾ ਬਹੁਤ ਔਖਾ ਹੈ ਗੁਰੂ ਦੇ ਪਿਆਰੇ ਸਰੀਰ ਤੇ ਬਿਰਤਾ ਪੈ ਜਾਵੇ ਤੇ ਸਹਾਰ ਲੈਣਾ ਕੋਈ ਨਿੰਦਿਆ ਕਰੀ ਜਾਵੇ ਗਾਲਾਂ ਕੱਢੀ ਜਾਵੇ ਤੇ ਤਾਂ ਵੀ ਬਰਦਾਸ਼ਤ ਕਰਨੀ ਹੈ ਪਰ ਜੇ ਧਰਮ ਵਾਸਤੇ ਕੋਈ ਜਰਾ ਕੋਈ ਚਿੰਤੂ ਕਰਦਾ ਤੇ ਉੱਥੇ ਡੱਟ ਜਾਣਾ ਆਪਣੇ ਸਰੀਰ ਦੀ ਅਹੁਤੀ ਪਾਉਣ ਤੱਕ ਬਾਜੀ ਲਾ ਦੇਣੀ ਉਹਦਾ ਨਾਮ ਸੰਤ ਹੈ ਕਾਰ ਤੇ ਚੜ੍ਹ ਕੇ ਭੱਜੇ ਫਿਰਨਾ ਬੱਸਾਂ ਤੇ ਚੜ੍ਹੇ ਫਿਰਨਾ ਜਾਂ ਏਅਰ ਕੰਡੀਸ਼ਨ ਕੋਠੀਆਂ 'ਚ ਬੈਠ ਜਾਣਾ ਜਾਂ ਗੁਰੂ ਕੇ ਪਿਆਰੇ ਮੱਥੇ ਟਿਕਵਾ ਲੈਣੇ ਥਾਪੜੇ ਦੇ ਲੈਣੇ ਤੇ ਸਤਿਗੁਰੂ ਦੇ ਸਰੂਪ ਦੀ ਬਿਆਦਗੀ ਨੂੰ ਬਰਦਾਸ਼ਤ ਕਰ ਲੈਣਾ ਉਹਦਾ ਨਾਮ ਸੰਤ ਨਹੀਂ ਉਹਨੂੰ ਕੁਝ ਹੋਰ ਕਿਸੇ ਅੱਖਰ ਨਾਲ ਤਾਂ ਵਰਤਿਆ ਜਾ ਸਕਦਾ ਹੈ ਐੜੇ ਦੇ ਨਾਮ ਤੇ ਜਾਂ ਸੱਤੇ ਦੇ ਨਾਲ ਗੁਰੂ ਕੇ ਪਿਆਰ ਕੰਨਾ ਲਾ ਕਰਕੇ ਸੋ ਸੱਤੇ ਦੇ ਸਭ ਨੰਨਾ ਵਰਤ ਕੇ ਇਸ ਤਰ੍ਹਾਂ ਭਾਵੇਂ ਕਿਹਾ ਜਾਵੇ ਪਰ ਸੰਤ ਬਣਨਾ ਤਾਂ ਗੁਰੂ ਕੇ ਪਿਆਰੋ ਬਾਬਾ ਜੀਤ ਸਿੰਘ ਦੀ ਤਰ੍ਹਾਂ ਬਣਿਆ ਜਾ ਸਕਦਾ ਹੈ ਬਾਬਾ ਮਤੀ ਦਾਸ ਦੀ ਤਰ੍ਹਾਂ ਬਣਿਆ ਜਾ ਸਕਦਾ ਹੈ ਬਾਬਾ ਮਨੀ ਸਿੰਘ ਸਾਹਿਬ ਦੀ ਤਰ੍ਹਾਂ ਬਣਿਆ ਜਾ ਸਕਦਾ ਹੈ ਧੰਨ ਸਿੰਘ ਮਹਾਂਪੁਰਖ ਸੰਤ ਗਿਆਨੀ ਕਰਤਾਰ ਸਿੰਘ ਜੀ ਖਾਲਸਾ ਜਿਨ੍ਹਾਂ ਨੇ 22 ਲੱਖ ਦੇ ਕੱਚ ਵਿੱਚ ਬਾਂਹ ਖੜੀ ਕਰਕੇ ਕਿਹਾ ਸੀ ਤੇ ਸਾਡੀ ਬਾਂਹ ਪਿਆਰ ਜੀ ਨੇ ਹੱਥ ਕੜੀ ਲਾਉਣੀ ਲਾ ਲਓ ਪਰ ਕੌਮ ਨੂੰ ਖੁਸਰੇ ਨਹੀਂ ਬਣ ਦੇਵਾਂਗੇ ਮਰਦ ਬਣਾ ਕੇ ਰੱਖਾਂਗੇ ਤੇ ਖੁਸਰੇ ਪਾਉਂਦੇ ਅਸੀਂ ਵਿਰੁੱਧ ਹਾਂ ਗੁਰੂ ਕੇ ਪਿਆਰ ਉੱਥੇ ਕਿਹਾ ਸੀ ਜਿੱਥੇ ਹਿੰਦੁਸਤਾਨ ਦੇ ਪ੍ਰਧਾਨ ਮੰਤਰੀ ਤੇ ਬਾਕੀ ਸਟੇਟਾਂ ਦੇ ਮੁੱਖ ਮੰਤਰੀ ਸਾਰੇ ਇਕੱਠੇ ਹੋਏ ਸੀ ਹੋਰ ਕੋਈ ਸਾਰਾ ਤੇ ਸੰਤਾਂ ਦਾ ਉਸ ਵੇਲੇ ਘਾਟਾ ਨਹੀਂ ਸੀ ਵਿਆਹ ਡੇਰੇ ਵਿਆਹ ਗੁਰਦੁਆਰਿਆਂ ਵਿੱਚ ਵਿਆਹ ਥਾਵਾਂ ਤੇ ਪੂਜਾ ਪ੍ਰਤਿਸ਼ਠਾ ਹੋ ਰਹੀ ਸੀ ਪਰ ਇੱਕ ਵੀ ਸੰਤ ਨੇ ਕਿਸੇ ਨੇ ਜਲੂਸ ਨਹੀਂ ਕੱਢਿਆ ਤੇ ਇੱਕ ਵੀ ਸੰਤ ਨੇ ਐਮਰਜੈਂਸੀ ਦੇ ਵਿਰੁੱਧ ਕੋਈ ਵੀ ਗੱਲ ਪਟਾਰੀ ਨਹੀਂ ਕਈ ਨੇ ਗੁਰੂ ਕੇ ਪਿਆਰੇ ਜੁੱਤ ਨਹੀਂ ਰੱਖੀ ਇਹਦਾ ਨਾਮ ਹੈ ਸੰਤ ਪੁਣਾ ਇਹ ਵੀ ਕਿਤੇ ਮੱਥਾ ਚੁਕਾ ਲਏ ਪੂੜੇ ਖਾ ਲਏ ਤੇ ਸੰਤ ਬਣ ਗਏ ਗੁਰਮਤਿ ਦੁਆਰਾ ਉਹਦਾ ਨਾਮ ਸੰਤ ਨੇ ਗੁਰਮਤਿ ਦੁਆਰਾ ਤਾਂ ਉਸੇ ਦਾ ਨਾਮ ਸੰਤ ਹੈ ਬਾਰੇ ਪੜ੍ਹਨੀ ਨਿਤਨੇਮ ਕਰਨਾ ਸਰੀਰ ਤੇ ਦੇਵਤਾ ਪੈਂਦੀ ਕੋਈ ਨਿੰਦਿਆ ਕਰਨੀ ਤੇ ਧੀਰਜ ਰੱਖਣੀ ਕੋਈ ਗਾਲਾਂ ਕੱਢਦਾ ਹੁਣ ਆਏ ਕਰਕੇ ਵਿਖਾਓ ਆਹ ਹੋ ਗਿਆ ਹੈ ਹੁਣ ਚੁੱਪ ਹੋ ਗਏ ਫਲਾਨਾ ਹੋ ਗਿਆ ਉਹਨੂੰ ਬਰਦਾਸ਼ਤ ਕਰੀ ਜਾਣਾ ਪਰ ਜਦੋਂ ਧਰਮ ਦਾ ਸਮਾਂ ਗੁਰੂ ਕੇ ਪਿਆਰੋਂ ਆ ਗਿਆ ਉਸ ਵੇਲੇ ਦੇਰੀ ਨਹੀਂ ਕਰਨੀ ਸਰੀਰ ਦੀ ਆਹੁਤੀ ਆਪਣੇ ਦੇ ਪਾਲ ਨਹੀਂ ਸਿਰ ਦੀ ਬਾਜੀ ਲਾ ਦੇਣੀ ਉਹਦਾ ਨਾਮ ਹੈ ਸੰਤ ਪੁਣਾ ਸੋ ਸਤਿਗੁਰੂ ਜੀ ਕਹਿੰਦੇ ਹਨ ਗੁਰੂ ਗਰੀਬ ਨਿਵਾਸ ਜੀ ਹਰਵਾਉਂਦੇ ਕਿ ਭਾਈ ਸੰਤ ਸਹਾਰੀ ਰਾਮ ਤੇ ਆਰਾਮ ਪਰਮੇਸ਼ਰ ਦੇ ਨਾਲ ਮਿਲਾਉਣ ਦੀ ਸਹਾਇਤਾ ਕਰਨ ਵਾਲੇ ਵਿਚੋਲੇ ਸੰਤ ਹਨ ਸੰਤ ਜਿਹੜਾ ਸਤਿਗੁਰੂ ਜੀ ਨੇ ਬਚਨ ਕਹੇ ਹਨ ਭਗਤਾਂ ਦੇ ਰਤਨਾਂ ਦੁਆਰਾ ਕਬੀਰ ਸੇਵਾ ਕੋ ਦੋਏ ਭਰੇ ਏਕ ਸੰਤ ਕਰਾਮ ਸੰਤ ਰਾਮ ਜੋ ਦਾਤਾ ਮੁਕਤ ਕੋ ਸੰਤ ਜਪਾਲ ਨਾਮ ਆਰਾਮ ਪਰਮੇਸ਼ਰ ਦਾ ਮੁਕਤੀ ਦੀ ਦਾਤ ਦੇਣ ਵਾਲਾ ਤੇ ਪਰਮੇਸ਼ਰ ਦੇ ਪਿਆਰੇ ਹਨ ਪਰਮੇਸ਼ਰ ਦੀ ਭਗਤੀ ਕਰਾਉਣ ਵਾਲੇ ਤੇ ਭਗਤੀ ਨਾਲ ਹੀ ਮੁਕਤੀ ਮਿਲਣੀ ਹੈ ਐਵੇਂ ਮਿਲਣੀ ਰਹੇ ਪਰ ਪਰਮੇਸ਼ਰ ਦੇ ਪਿਆਰੇ ਮੁਕਤੀ ਦੇ ਚਾਹ ਆਦਿ ਕਰੇ ਵੀ ਹੁੰਦੇ ਨਾ ਪਰਮੇਸ਼ਰ ਦਾ ਪਿਆਰਾ ਗਿਆਨ ਚਾਹੁੰਦਾ ਇੱਕੋ ਇੱਕ ਸਤਿਗੁਰ ਸੱਚੇ ਪਾਤਸ਼ਾਹ ਦਰਸ਼ਨ ਚਾਹੁੰਦਾ ਬੜਾ ਭਾਰੀ ਪੜ ਸੰਵਾਦ ਹੋਇਆ ਤੇ ਸੰਤ ਗਿਆਨੀ ਕਰਤਾਰ ਸਿੰਘ ਜੀ ਖਾਲਸਾ ਮਹਾਂਪੁਰਖਾਂ ਦੇ ਨਾਲ ਬਾਰੀ ਅਸਰ ਬਾਬਾ ਬੁੱਢਾ ਸਾਹਿਬ ਦੀ ਵੀਰ ਸੰਤਾਂ ਨੇ ਪ੍ਰਚਾਰ ਕੀਤਾ ਜਿਹੜਾ ਵੀਰ ਸੀ ਉੱਥੇ ਪ੍ਰਚਾਰ ਕਰਦਿਆਂ ਕਰਦਿਆਂ ਬਚਨ ਆ ਗਿਆ ਕਿ ਭਾਈ ਜੀ ਨੇ ਕਵੀ ਕਿਸੇ ਕਵੀ ਨੇ ਢਾਡੀ ਨੇ ਕਿਸੇ ਲੇਖਕ ਨੇ ਇਹ ਲਿਖਿਆ ਕਿ ਕਣਗੀ ਧਰ ਸੱਚੇ ਪਾਤਸ਼ਾਹ ਨੇ ਬੱਕਰੇ ਵੱਢੇ ਸਿਰ ਨਹੀਂ ਵੱਢੇ ਮਹਾਂਪੁਰਖਾਂ ਦੇ ਟੁੱਟ ਜਾਣ ਇਹੋ ਜਿਹੀਆਂ ਕਲਮਾਂ ਤੇ ਸਰ ਜਾਣ ਇਹੋ ਜਿਹੇ ਹੱਥ ਜਿਹਨਾਂ ਨੇ ਕਣਗੀ ਧਰ ਪਿਤਾ ਦੀ ਨਿੰਦਿਆ ਕੀਤੀ ਹੈ ਤੇ ਜਿਹੜੇ ਪਿਆਰੇ ਕਿਤਾਬ 'ਚ ਲਿਖਿਆ ਸੀ ਉਹ ਢਾਡੀ ਵੀ ਉੱਥੇ ਬੈਠਾ ਸੀ ਜਦੋਂ ਇਹ ਗੱਲ ਹੋਈ ਉਸ ਵੇਲੇ ਉਹਦਾ ਮਤਲਬ ਟਾਇਲ ਸੀ ਉਹਨੇ ਉੱਠ ਕੇ ਖੰਡਨ ਕੀਤਾ ਤੇ ਕਈ ਤਰ੍ਹਾਂ ਦੀਆਂ ਗੱਲਾਂ ਹੋਰ ਵੀ ਕਈਆਂ ਸੰਤ ਚੁੱਪ ਰਹੇ ਸੰਤਾਂ ਨੇ ਉੱਤਰ ਦਿਓ ਸੰਤਾਂ ਨੇ ਭਾਈ ਇਸ ਤਰ੍ਹਾਂ ਉੱਤਰ ਦੇਣਾ ਯੋਗ ਨਹੀਂ ਜਦੋਂ ਸਮਾਂ ਆਵੇਗਾ ਉੱਤਰ ਉਹਦਾ ਦੇਵਾਂਗੇ ਇਹ ਨਹੀਂ ਕਿਸੇ ਨੇ ਗੱਲ ਕਰਕੇ ਉੱਥੇ ਸਟੇਜ 'ਤੇ ਉੱਠ ਕੇ ਲੜ ਪਵੋ ਨਹੀਂ ਉੱਤਰ ਦੇਣਾ ਜੇ ਸਮਾਂ ਸਮਾਂ ਮਿਲੇਗਾ ਅਗਲੇ ਨੇ ਕਥਾ ਕਰਨੀ ਸੀ ਉਹ ਢਾਡੀ ਵੀ ਉੱਥੇ ਬੈਠਾ ਸੀ ਗੁਰੂ ਕੇ ਪਿਆਰੇ ਮਹਾਂਪੁਰਖ ਨੇ ਨਾਲ ਲੈ ਕੇ ਜਗਤਾਂ ਦੇ ਅੱਜ ਭਾਈ ਕਹਿੰਦੇ ਉੱਤਰ ਦਿੰਦੇ ਹੈ ਅਗਲੇ ਸਪੀਕਰ ਸਾਹਿਬ ਤੁਸੀਂ ਕੱਲ ਗੁੱਸਾ ਕੀਤਾ ਸੀ ਕਿ ਸੰਤਾਂ ਨੇ ਖੰਡਨ ਕੀਤਾ ਬੱਕਰੇ ਛੱਤਰਿਆਂ ਦਾ ਟੁੱਟ ਜਾਣ ਕਲਮਾਂ ਤੇ ਸਾਹ ਜਾਣ ਹੱਥ ਅਸੀਂ ਚੈਲੰਜ ਕਰਕੇ ਕਹਿੰਦੇ ਕਿ ਧੁਰਤੀ ਬਾਣੀ ਵਾਲਾ ਸਿੱਧ ਕਰਦੇ ਤੂੰ ਸਾਡੀ ਗੱਲ ਤੇ ਚੈਲੰਜ ਕੀਤਾ ਗੁਰੂ ਕੀ ਬਾਣੀ ਨੂੰ ਚੈਲੰਜ ਕਰਕੇ ਵਿਖਾਏ ਮਹਾਂਪੁਰਖਾਂ ਨੇ ਬਚਨ ਕਹੇ ਸੀ ਸਾਹ ਸੰਗ ਬਿਨਾਂ ਭਾਵ ਨਹੀਂ ਪੂਕ ਰਿਹਾ ਭਾਵ ਬਿਨ ਭਗਤ ਨਹੀਂ ਹੋਈ ਤੇਰੀ ਇਹ ਬਚਨ ਕਹਿ ਕੇ ਸਾਹ ਸੰਗ ਤੋਂ ਬਿਨਾਂ ਪ੍ਰੇਮ ਨਹੀਂ ਹੋ ਸਕਦਾ ਤੇ ਪ੍ਰੇਮ ਤੋਂ ਬਿਨਾਂ ਭਗਤੀ ਕਦੇ ਨਹੀਂ ਹੋ ਸਕਦੀ ਉਹ ਪਿਆਰ ਨੇ ਖੰਡਣ ਵਿੱਚ ਇਹ ਗੱਲਾਂ ਦੋ ਕਹੀਆਂ ਸੀ ਕਿ ਜਿਹੜੀ ਕੱਲੀ ਸ਼ਰਧਾ ਹੈ ਇਹ ਅੰਧ ਵਿਸ਼ਵਾਸ ਹੈ ਤੇ ਜਿਹੜਾ ਕੱਲਾ ਗਿਆਨ ਹੈ ਇਹ ਕਿ ਨਾਸਤਿਕ ਪੁਣ ਹੈ ਮਹਾਂਪੁਰਖਾਂ ਨੇ ਕਿਹਾ ਸੀ ਕਿ ਅੰਧ ਵਿਸ਼ਵਾਸ ਤੋਂ ਬਿਨਾਂ ਭਗਤੀ ਹੋ ਹੀ ਨਹੀਂ ਸਕਦੀ ਭਾਵੇਂ ਕਿੱਡਾ ਬ੍ਰਹਮ ਗਿਆਨੀ ਕੋਈ ਹੋਵੇ ਕਹਿੰਦੇ ਕਿਉਂ ਮਹਾਂਪੁਰਖ ਕਹਿਣਗੇ ਭਾਈ ਜਿਸ ਦਿਨ ਤੂੰ ਪੜ੍ਹਨ ਲੱਗਾ ਤੈਨੂੰ ਕੋਈ ਪਤਾ ਨਹੀਂ ਸੀ ਮੈਂ ਢਾਡੀ ਬਣੂੰਗਾ ਅੰਧ ਵਿਸ਼ਵਾਸ ਤੇ ਹੋ ਕੇ ਚੱਲਿਆ ਕਿ ਮੈਂ 14-15 16 ਜਮਾਤਾਂ ਪੜ੍ਹਾਂ ਤੇ ਕੁੱਝ ਅੱਗੇ ਸਿੱਖਾਂਗਾ ਪਰ ਤੈਨੂੰ ਇਹ ਕੋਈ ਭਰੋਸਾ ਨਹੀਂ ਸੀ ਕਿ ਮੈਂ 16 ਤੱਕ ਪਹੁੰਚ ਜਾਵਾਂਗਾ ਇਹ ਕੋਈ ਭਰੋਸਾ ਨਹੀਂ ਸੀ ਕਿ ਵਿਦਵਾਨ ਬਣਾ ਦਿਆਂਗਾ ਅੰਧ ਵਿਸ਼ਵਾਸ ਤੋਂ ਬਿਨਾਂ ਭਗਤੀ ਕਦੇ ਨਹੀਂ ਹੋ ਸਕਦੀ ਤੇ ਗੁਰੂ ਘਰ ਸਿੱਖ ਗਿਆਨ ਚਾਹੁੰਦਾ ਹੀ ਨਹੀਂ ਇੱਕੋ ਇੱਕ ਭਗਤੀ ਚਾਹੁੰਦਾ ਕਹਿੰਦੇ ਇੱਕ ਅੱਜ ਗੱਲ ਹੀ ਹੋਰ ਬਣ ਗਈ ਉਹ ਇਹ ਗੱਲ ਕੀਤੀ ਸੀ ਗਿਆਨ ਨਾਸਤਿਕ ਪੁਣ ਹੈ ਮਹਾਂਪੁਰਖ ਕਹਿੰਦੇ ਸਿੱਖ ਨਾਸਤਿਕ ਪੁਣਾ ਤਾਂ ਹੀ ਗਿਆਨ ਨਹੀਂ ਚਾਹੁੰਦਾ ਗੁਰੂ ਦੀ ਬਾਣੀ ਦੁਆਰਾ ਸਿੱਧ ਕੀਤਾ ਰਾਜ ਨਾ ਚਾਹੋ ਮੁਕਤ ਨਾ ਚਾਹੋ ਜਦੋਂ ਮੁਕਤੀ ਮਿਲੀ ਤੇ ਗਿਆਨ ਹੋਣ ਤੇ ਮੁਕਤੀ ਹੋਣੀ ਤੇ ਹੋਣੀ ਨਹੀਂ ਮਹਾਂਪੁਰਖ ਕਹਿੰਦੇ ਰਾਜ ਨਾ ਚਾਹੋ ਮੁਕਤ ਨਾ ਚਾਹੋ ਮੈਂ ਪ੍ਰੀਤ ਚਰਨ ਕਮਲਾਰੇ ਸੱਚੇ ਪਾਤਸ਼ਾਹ ਨਾ ਸਾਨੂੰ ਮੁਕਤੀ ਦੀ ਲੋੜ ਹੈ ਨਾ ਸਾਨੂੰ ਰਾਜ ਦੀ ਲੋੜ ਹੈ ਸਾਡੇ ਹਿਰਦੇ ਤੇਰੇ ਚਰਨ ਕੱਲੇ ਵਸੇ ਰਹਿਣ ਚਾਹੇ ਮੁਕਤੀ ਦਿਓ ਚਾਹੇ ਨਾ ਦਿਓ ਭਾਵੇਂ ਨਰਕ ਚ ਪਾ ਦਿਓ ਤੇ ਭਾਵੇਂ ਟੇਢੀਆਂ ਜੂਨਾਂ ਚ ਪਾ ਦਿਓ ਚਾਹੇ ਸੰਤ ਬਣਾ ਦਿਓ ਚਾਹੇ ਚੋਰ ਬਣਾ ਦਿਓ ਇਹ ਤੁਹਾਡੀ ਮਰਜ਼ੀ ਹੈ ਜਿੱਥੇ ਵੀ ਜੇ ਨਾਮ ਤੁਹਾਡਾ ਸਾਡੇ ਹਿਰਦੇ ਚ ਵਸਿਆ ਰਹੇ ਫਿਰ ਮਹਾਂਪੁਰਖਾਂ ਨੇ ਉੱਤਰ ਦਿੱਤਾ ਸੀ ਕਹਿਣ ਲੱਗੇ ਭਾਈ ਲਾ ਕੇ ਛੱਕ ਹੋ ਸਕਦੀ ਹੈ ਮਾਂ ਤੇ ਛੱਕ ਨਹੀਂ ਹੋ ਸਕਦੀ ਜਾਣਾ ਪਿਓ ਤੇ ਗੁਰੂ ਕੇ ਪਿਆਰ ਸ਼ਰਧਾ ਮੋਰ ਜੇ ਸ਼ਰਧਾ ਹੋਵੇ ਤੇ ਬ੍ਰਹਮ ਗਿਆਨ ਰੂਪੀ ਪੁੱਤਰ ਅੱਗੇ ਪਿਤਾ ਤੇ ਗਿਆਨ ਰੂਪੀ ਪਿਓ ਤੋਂ ਤੇ ਆਪਣੀ ਸ਼ਰਧਾ ਰੂਪ ਮਾਤਾ ਤੋਂ ਬ੍ਰਹਮ ਗਿਆਨੀ ਰੂਪ ਪੁੱਤਰ ਤਾਂ ਪੈਦਾ ਹੋਵੇਗਾ ਗੁਰੂ ਕੇ ਪਿਆਰ ਇਹਨਾਂ ਦੀ ਸੰਧੀ ਹੋਵੇਗੀ ਪਰ ਸ਼ਰਧਾ ਰੂਪੀ ਜੇ ਮਾਤਾ ਹੈ ਭਾਵੇਂ ਗਿਆਨ ਰੂਪੀ ਪਿਤਾ ਦਾ ਸੰਬੰਧ ਨਹੀਂ ਹੋਰ ਕਿਸੇ ਦਾ ਸੰਬੰਧ ਹੋ ਗਿਆ ਹੈ ਪਰ ਗੁਰੂ ਕੇ ਪਿਆਰ ਜਿਹੜਾ ਮਾਂ ਤੋਂ ਪੁੱਤ ਜੰਮਿਆ ਉਹ ਮਾਂ ਨੂੰ ਜ਼ਰੂਰੀ ਕਹਿਣਾ ਪਵੇਗਾ ਵੇਸਨਾ ਦੇ ਪੁੱਤਰ ਦੇ ਪਿਓ ਦੇ ਨਾਂ ਦਾ ਕੋਈ ਕਿਸੇ ਨੂੰ ਪਤਾ ਨਹੀਂ ਦਾ ਕਿਹਦਾ ਹੈ ਪਰ ਗੁਰੂ ਕੇ ਪਿਆਰ ਵੇਸਨਾ ਦੇ ਪੁੱਤਰ ਨੂੰ ਮਾਂ ਆਪਣੀ ਵੇਸਨਾ ਨੂੰ ਕਹਿਣਾ ਪੈਂਦਾ ਹੈ ਹੋਰ ਨਾ ਕਿਸੇ ਨੂੰ ਕਹਿ ਸਕਦਾ ਇਸ ਵਾਸਤੇ ਸ਼ਰਧਾ ਮਾਂ ਤੇ ਗਿਆਨ ਹੈ ਪੁੱਤਰ ਗੁਰੂ ਕੇ ਪਿਆਰ ਗਿਆਨ ਹੋਵੇ ਚਾਹੇ ਨਾ ਹੋਵੇ ਜੇ ਮਾਂ ਹੈ ਤੇ ਗਿਆਨ ਪੈਦਾ ਹੋਵੇਗਾ ਨਹੀਂ ਤੇ ਪੈਦਾ ਹੋ ਹੀ ਨਹੀਂ ਸਕਦਾ ਗਾ ਪਿਓ ਭਾਵੇਂ ਇਕੱਲਾ ਕਿਤੇ ਤੁਰਿਆ ਫਿਰੇ ਪਿਓ ਤੋਂ ਪੁੱਤਰ ਨਹੀਂ ਪੈਦਾ ਹੋਵੇ ਪੁੱਤਰ ਮਾਂ ਤੋਂ ਹੀ ਪੈਦਾ ਹੋਵੇਗਾ ਐਡਾ ਪਿੱਛੇ ਦੇ ਖਬਰ ਨਿਕਲੀ ਸੀ ਅਖਬਾਰਾਂ ਚ ਇੱਕ ਨਾਸਤਿਕ ਬੰਦੇ ਨੇ ਯਤਨ ਕੀਤਾ ਕਿ ਮੈਂ ਧੁਰਤੀ ਬਾਣੀ ਝੂਠੀ ਕਰਕੇ ਵਿਖਾਵਾਂ ਕੌਣ ਗੁਰੂ ਕੀ ਬਾਣੀ ਨੂੰ ਝੂਠਾ ਕਰਨ ਵਾਲਾ ਜੰਮਿਆ ਹਾਂ ਦੋ ਚਾਰ ਦਿਨ ਗੱਲਾਂ ਜ਼ਰੂਰ ਕਰ ਸਕਦਾ ਪਰ ਉਸ ਨੂੰ ਆਪ ਨੂੰ ਝੂਠਾ ਹੋਣਾ ਪੈਂਦਾ ਗਿਆਨੀਆਂ ਨੂੰ ਆ ਟਿਊਬ ਚੋਂ ਬੱਚਾ ਪੈਦਾ ਕੀਤਾ ਤੇ ਬੱਚਾ ਕਰਕੇ ਪੈਦਾ ਦੇ ਵਿੱਚੋਂ ਅਖਬਾਰਾਂ ਨੇ ਖਬਰ ਕੱਢ ਦਿੱਤੀ ਤੇ ਇੱਕ ਨਾਸਤਿਕ ਦਾਸ ਨੂੰ ਮਿਲਿਆ ਕਹਿੰਦਾ ਬਾਬਾ ਜੀ ਤੁਸੀਂ ਬਾਣੀ ਪੜ੍ਹਦੇ ਮੈਂ ਸੁਣਿਆ ਤੇ ਮਾਂ ਤੇ ਪਿਤਾ ਬਿਨ ਬਾਲ ਨਾ ਹੋਈ ਮਾਤਾ ਪਿਤਾ ਤੋਂ ਬਿਨਾਂ ਬੱਚਾ ਨਹੀਂ ਕਹਿੰਦੇ ਪੈਦਾ ਹੁੰਦਾ ਤੇ ਤੁਸੀਂ ਇਹ ਦੱਸੋ ਕਿ ਸਾਡਾ ਟਿਊਬ ਵਿੱਚੋਂ ਬੱਚਾ ਪੈਦਾ ਹੋਇਆ ਇੱਥੇ ਤਾਂ ਮਾਂ ਪਿਓ ਦੀ ਕੋਈ ਸੰਧੀ ਨਹੀਂ ਹੋਈ ਗੁਰਬਾਣੀ ਝੂਠੀ ਹੈ ਦਾਸ ਨੇ ਉਹਨੂੰ ਬੇਨਤੀ ਕੀਤੀ ਸੀ ਭਾਈ ਝੂਠਾ ਤੂੰ ਹੈ ਗੁਰੂ ਕੀ ਬਾਣੀ ਚਾਰ ਜੁੜ ਕੇ ਪ੍ਰੇਸ਼ੀ ਦੇ ਪੰਜ ਤਾਤਾਂ ਉਦੋਂ ਤੱਕ ਵੀ ਤੇ ਜਦੋਂ ਪਰਮੇਸ਼ਰ ਆਪਣਾ ਆਪ ਰੂਪ ਹੋਇਆ ਉਦੋਂ ਤੱਕ ਵੀ ਗੁਰਬਾਣੀ ਨਹੀਂ ਝੂਠੀ ਹੋ ਸਕੀ ਸੰਤ ਮਹਾਤਮਾ ਤੇ ਹੋਰ ਕੋਈ ਹੋ ਸਕਦਾ ਹੈ ਬੰਦਾ ਹੋ ਸਕਦਾ ਹੈ ਕਹਿੰਦੇ ਨੇ ਫਿਰ ਸਿੱਧ ਕਰੋ ਦਾਸ ਨੇ ਬੇਨਤੀ ਕੀਤੀ ਸੀ ਉਦੋਂ ਤੇ ਬੱਚਾ ਪੈਦਾ ਹੁੰਦਾ ਮਾਤਾ ਦੇ ਉਦਰ ਚੋਂ ਇਸਤ ਹੁੰਦਾ ਪਹਿਲਾਂ ਮਾਸੋ ਜਿਵੇਂ ਮਾਸੋ ਜੰਮੇ ਮਾਸੋ ਨਿੰਮੇ ਹਾਂ ਮਾਸੇ ਕੇ ਭਾਡੇ ਨਿੰਮੇ ਨਾਲ ਕਿਸਤਦਾ ਹੈ ਤੂੰ ਦੱਸ ਇਹ ਜਿਹੜਾ ਬੱਚਾ ਪੈਦਾ ਹੋਇਆ ਹੈ ਇਹ ਵੀ ਮਾਂ ਟਿਊਬ ਹੈ ਕਿ ਨਹੀਂ ਇਹ ਟਿਊਬ ਵਿੱਚ ਪੈਦਾ ਕੀਤਾ ਜਾਂ ਬਾਹਰ ਪੈਦਾ ਕੀਤਾ ਜਿਸ ਚੀਜ਼ ਵਿੱਚ ਇਹਨੂੰ ਬਣਾਇਆ ਬੱਚੇ ਦੀ ਮਾਂ ਉਹ ਹੈ ਪਹਿਲੀ ਤਾਂ ਇਹ ਗੱਲ ਹੈ ਦੂਜਾ ਇਹ ਹੈ ਕਿ ਮਾਤਾ ਦੀ ਰਕਤ ਤੇ ਪਿਤਾ ਦੀ ਬਿੰਦ ਲੈ ਕੇ ਉਹਨੂੰ ਟਿਊਬ ਚ ਪਾ ਕਰਕੇ ਉਹਨੂੰ ਗੈਸ ਦੇ ਕਰਕੇ ਪੁੱਤਰ ਬਣਾਇਆ ਕਿ ਮਾਤਾ ਪਿਤਾ ਦੀ ਰਕਤ ਤੇ ਬਿੰਦ ਤੋਂ ਬਿਨਾਂ ਬੱਚਾ ਪੈਦਾ ਕੀਤਾ ਹੈ ਕਹਿੰਦਾ ਵੀ ਸੀਤਾ ਦਾ ਪੈਦਾ ਲੱਗੇ ਉਹਨਾਂ ਤੋਂ ਹੈ ਤੇ ਫਿਰ ਇਹ ਜਿਹੜਾ ਬੱਚਾ ਹੈ ਇਹ ਕਿਵੇਂ ਗੁਰੂ ਕੀ ਬਾਣੀ ਤੋਂ ਹੋ ਗਿਆ ਕਿਵੇਂ ਝੂਠਾ ਕਰ ਸਕੋਗੇ ਤਾਂ ਗੁਰੂ ਕੇ ਪਿਆਰ ਸਾਲ ਝਾੜ ਕੇ ਜਾਣਾ ਪਿਆ ਸੀ। ਸਿੱਖ ਨੂੰ ਸਤਿਗੁਰੂ ਦੀ ਬਾਣੀ ਤੇ ਨਚਾਉਣਾ ਚਾਹੀਦਾ, ਕਿਸੇ ਵਿਅਕਤੀ ਤੇ ਨਹੀਂ। ਇਹਨੇ ਫਲਾਣਾ ਦੇ ਉਹਨਾਂ ਰੁੱਸ ਗਿਆ, ਦੂਜਾ ਟੁੱਟ ਗਿਆ, ਖਾਣੀ ਕੀ ਦੇਵਤਾ ਪੈ ਜਾਵੇ ਜੀ। ਕੋਈ ਦੇਵਤਾ ਨਹੀਂ ਪੈਣਗੀ ਜਦੋਂ ਤੱਕ ਕਹਿੰਦੀ ਧਰ ਸੱਚੇ ਪਾਤਸ਼ਾਹ ਨਾਲ ਆਪਣਾ ਤੇ ਮਨ ਚ ਪਿਆਰ ਤੇ ਚਰਨਾਂ ਤੇ ਸ਼ਰਧਾ ਹੈ, ਤਦੋਂ ਤੱਕ ਕੱਖ ਨਹੀਂ ਵਿਗੜ ਸਕਦਾ ਗੁਰੂ ਕੇ ਪਿਆਰਿਓ। ਸਤਿਗੁਰੂ ਗਰੀਬ ਨਿਵਾਜ ਜੀ ਕਹਿੰਦੇ ਸੰਤ ਸਹਾਈ ਰਾਮ ਕੇ, ਰਾਮ ਦੇ ਮਨਾਉਣ ਦੇ ਸਹਾਇਕ ਪਰਮੇਸ਼ਰ ਦੇ ਪਿਆਰੇ ਸੰਤ ਮਹਾਤਮਾ ਹਰ ਗੁਰੂ ਕੇ ਗੁਰਸਿੱਖ ਕਿਰਪਾ ਕਰਕੇ ਪਿਆਰ ਨੇ ਭਾਵੇਂ ਮਿਲਾ ਦਿੱਤਾ ਉਸ ਅਕਾਲ ਪੁਰਖ ਪਰਮੇਸ਼ਰ ਦੇ ਨਾਲ। ਸੋਭਨੀ ਹੋ ਗਏ ਤੇ ਸਾਰੇ ਸੁੱਖ ਵੀ ਪ੍ਰਾਪਤ ਹੋ ਗਏ।
ਦੁੱਖਾਂ
ਦਾ ਭਾਈ ਦੁਖੀ ਨੀ ਕੋਈ ਜਾਵੇਗਾ, ਜਿਹਨੇ ਬਾਣੀ ਪੜੀ ਸੌਖਾ ਹੋ ਜਾਵੇਗਾ। ਫੇਰ ਪੜੋ ਪੰਗਤੀ ਸਤਿਗੁਰੂ ਕਹਿੰਦੇ ਜਿਹਨਾਂ ਨੇ ਬਾਣੀ ਪੜੀ ਹੈ, ਜਿਹਨਾਂ ਤੇ ਸਤਿਗੁਰੂ ਦੀ ਦਿਆਲਤ ਹੈ, ਉਹਨਾਂ ਦੇ ਸੇਜਾ ਸੁਹਾਵੀ ਸੋਭਨੀਕ ਹੈ। ਅੰਤਾ ਕਰਨ ਰੂਪੀ ਸੇਜਾ ਹੈ, ਮਨ ਬੁੱਲ ਚਿੱਤ ਤੇ ਹਕਾਰ ਦੇ ਚਾਰ ਪਾਵੇ ਹਨ। ਜੋ ਬਿਰਤੀਆਂ ਹਨ ਗੁਰੂ ਕੇ ਪਿਆਰਿਓ, ਇਹ ਬਿਰਤੀਆਂ ਬਾਹੀਆਂ ਤੇ ਸੇਰਵੇ ਹਨ। ਪ੍ਰੇਮ ਰੂਪੀ ਵਾਣ ਦੇ ਨਾਲ ਬ੍ਰਹਮ ਗਿਆਨੀ ਦੀ ਸੇਜਾ ਬੁਣੀ ਹੋਈ ਹੈ। ਬਿਰਤੀ ਉਹ ਕਾਗਜ ਕਾਨੂੰ ਪੈਰ ਪੁਆਈ ਪਾਈ ਹੋਈ ਹੈ। ਇਸੇ ਤਰ੍ਹਾਂ ਤੁਰਤਾ ਵੀ ਤਲਾਈ ਹੈ, ਸਮਤਾ ਵੀ ਵਿਛਾਈ ਹੈ। ਕਾਮ ਕਰੋ ਲੋਭ ਮੋਹ ਹੰਕਾਰ ਦਾ ਤਿਆਗ ਰੂਪ ਇਹ ਗੁਰੂ ਕੇ ਪਿਆਰੇ ਉੱਪਰ ਫੁੱਲ ਵਿਛਾਏ ਹੋਏ ਹਨ। ਹੰਕਾਰ ਦਾ ਤਿਆਗ ਨੂੰ ਸਰਹਾਣਾ ਰੱਖਿਆ ਹੋਇਆ ਹੈ। ਚਾਰੇ ਮਹਾਂਵਾਕਾਂ ਨੂੰ ਜਪ ਧਾਰਨ ਕਰ ਰੂਪ ਇਹ ਛੇਜ ਬੰਦ ਪਾਏ ਹੋਏ ਹਨ ਕਿ ਸੇਜਾਂ ਦੇ ਚਵਾਲਣਾ ਪੈ ਜਾਣ। ਇਸੇ ਤਰ੍ਹਾਂ ਸੱਤ ਸੰਤੋਖ ਦੇ ਤੋਤੇ ਲਚਾਏ ਹੋਏ ਹਨ ਤੇ ਸੇਜਾਂ ਨੂੰ ਮਲੀਨ ਹੋਣ ਤੋਂ ਬਚਾਉਣ ਵਾਸਤੇ ਭਗਤ ਦਾ ਸਰਪੋਸ਼ ਹੈ। ਗੁਰੂ ਕੇ ਪਿਆਰੋ ਪਰਮੇਸ਼ਰ ਦਾ ਸ਼ਬਦ ਰੂਪੀ ਦੀਵਾ ਕੋਲ ਜਗਾ ਕੇ ਰੱਖਿਆ ਹੈ। ਗਿਆਨ ਨਾਲ ਜਦ ਸੇਜਿਆ ਹੈ ਤਾਂ ਨਾਨਕ ਭੋਗ ਕਰੇ ਐਸੇ ਆਨੰਦ ਅਭੇਦਾਂ ਨੂੰ ਪਰਮੇਸ਼ਰ ਦੇ ਪਿਆਰੇ ਮਾਣਦੇ ਹੈ। ਉਹਨਾਂ ਬਾਰੇ ਮਹਾਰਾਜ ਕਹਿੰਦੇ ਸੇਜ ਸੁਹਾਵੇ, ਉਹਨਾਂ ਦੀ ਅਵਤਾ ਕਰਨ ਰੂਪੀ ਸੇਜਾ ਗੁਰੂ ਕੇ ਪਿਆਰੋ ਸੋਭਨੀਕ ਹੋ ਗਈ ਤੇ ਸਰਬ ਸੁੱਖ ਇੱਕ ਦਾ ਸੁੱਖ ਨੀ, ਦੁਨੀਆਂ ਦਾ ਸੁੱਖ ਬਾਕੀ ਕੋਈ ਰਹਿ ਨਹੀਂ ਜਾਂਦਾ ਜਿਹੜਾ ਪਰਮੇਸ਼ਰ ਦੇ ਪਿਆਰੇ ਨੂੰ ਨਾ ਪ੍ਰਾਪਤ ਹੋਵੇ। ਪਾਣੀ ਪਾਣੀ ਸਭ ਤੋਂ ਗੁਰੂ ਕੇ ਪਿਆਰਿਓ ਲਾਭਦਾਇਕ ਤੇ ਸੁਖਦਾਈ ਹੈ। ਦੁਨੀਆਂ ਵਿੱਚ ਵਿਚਰ ਕੇ ਵੇਖ ਲਓ, ਕਿਸੇ ਥਾਂ ਤੇ ਚਲੇ ਜਾਓ, ਜਿਹੜਾ ਸਤਿਗੁਰੂ ਦਾ ਸੰਤ ਬਣਿਆ ਹੋਵੇ, ਸਤਿਗੁਰੂ ਦਾ ਸਿੱਖ ਬਣਿਆ ਹੋਵੇ, ਕਿਸੇ ਮਾਈ ਦਾ ਤੇ ਮਨੁੱਖ ਦਾ ਸੰਤ ਤੇ ਸਿੱਖ ਨਾ ਹੋਵੇ, ਆਪਣਾ ਰਹਿ ਕੇ ਕਿਸੇ ਤੋਂ ਬਣਿਆ ਹੋਵੇ, ਗੁਰੂ ਦਾ ਸਿੱਖ ਗੁਰੂ ਕੀ ਬਾਣੀ ਪੜ੍ਹ ਕੇ ਬਣਿਆ ਹੋਵੇ, ਉਹ ਗੁਰੂ ਕੇ ਪਿਆਰੇ ਜਿੱਥੇ ਵੀ ਜਾਵੇਗਾ ਉਹਦੇ ਪੈਰਾਂ ਤੇ ਵੱਡੇ ਵੱਡੇ ਰਾਜੇ ਮਹਾਰਾਜੇ ਵੱਡੇ ਵੱਡੇ ਧਨੀ ਦਾ ਮੱਥਾ ਟੇਕਣਗੇ। ਸਾਡਾ ਗੁਰੂ ਗ੍ਰੰਥ ਵਾਲਾ ਸੰਤ ਤੇ ਸਿੱਖ ਹੋਵੇਗਾ, ਉਹ ਜਾ ਕੇ ਕਿਸੇ ਰਾਜਨੀਤਿਕ ਬੰਦੇ ਦੇ ਪੈਰਾਂ ਤੇ ਮੱਥਾ ਨਹੀਂ ਕਦੇ ਟੇਕੇਗਾ। ਇਹ ਨਿਸ਼ਾਨੀ ਹੋਵੇਗੀ ਗੁਰੂ ਦੇ ਸਿੱਖ ਦੀ ਤੇ ਗੁਰੂ ਦੇ ਸੰਤ ਦੀ, ਤੇ ਜਿਹੜਾ ਹੋਇਆ ਬੰਦੇ ਦਾ ਸੰਤ ਉਹ ਜ਼ਰੂਰ ਗੁਰੂ ਕੇ ਪਿਆਰ ਜਾ ਕੇ ਕਿਸੇ ਨਾ ਕਿਸੇ ਟਾਈਮ ਤੇ ਰਾਜਨੀਤਿਕ ਬੰਦੇ ਦੇ ਗੋਡੇ ਜ਼ਰੂਰ ਪੁੱਟੇਗਾ, ਤੇ ਜਿਹੜਾ ਗੁਰੂ ਦਾ ਆਇਆ ਉਹ ਵੀ ਕਦੇ ਪੁੱਟੇਗਾ, ਉਹ ਆ ਕੇ ਜ਼ਰੂਰ ਪੁੱਟਣਗੇ। ਪਰ ਕਹਿੰਦਾ ਕਿਸੇ ਨੂੰ ਨਹੀਂ, ਤਲਾਕ ਘਟਾ ਕੇ ਰਾਜੀ ਹੈ, ਪਰ ਸਤਿਗੁਰ ਦੀ ਬਾਣੀ ਦਾ ਪ੍ਰਤਾਪ ਐਸਾ ਤੇਜ ਹੈ ਆਪਣੇ ਆਪ ਹੀ ਸਾਰੇ ਸਾਰਿਆਂ ਨੂੰ ਨਵਾ ਦਿੰਦੀ ਹੈ ਸਤਿਗੁਰੂ ਦੀ ਬਾਣੀ। ਜੋ ਗੁਰੂ ਕੇ ਪਿਆਰਿਓ ਹੰਕਾਰ ਕਰਦਾ ਸਮਾਂ ਪੈਣ ਤੇ ਸਤਿਗੁਰ ਸੱਚੇ ਪਾਤਸ਼ਾਹ ਜੀ ਹੰਕਾਰੀ ਨੂੰ ਪਿੱਛ ਦਿੰਦੇ ਆ ਪਰਮੇਸ਼ਰ ਦੀ ਭਗਤੀ ਕਰਨ ਵਾਲੇ ਨੂੰ, ਕਲਾ ਚਿਤਰੀ ਗੁਰੂ ਕੇ ਪਿਆਰੇ ਖੰਡ ਨਹੀਂ ਲੱਗਣ ਦਿੰਦੇ। ਕਈ ਇੱਕ ਵਾਰੀ ਖਿਆਲ ਕਿੰਨੇ ਤਬਦੀਲ ਹੋ ਜਾਂਦੇ ਹੈ, ਆਹ ਹੋ ਗਿਆ ਆਹ ਹੋ ਗਿਆ, ਨਹੀਂ ਭਾਈ ਧਰਮ ਤੇ ਚੱਲਣ ਵਾਲੇ ਨੂੰ ਰਾਜਨੀਤਿਕ ਕਚਹਿਰੀਆਂ ਵਿੱਚੋਂ ਕਦੇ ਵੀ ਸੱਚਾਈ ਤੇ ਚੱਲਣ ਵਾਲੇ ਨੂੰ ਹੱਕ ਨਹੀਂ ਮਿਲਦਾ। ਸੱਚਾਈ ਤੇ ਚੱਲਣ ਵਾਲੇ ਨੂੰ ਦੋ ਤਰੀਕੇ ਹੱਕ ਨੇ, ਇੱਕ ਤਾਂ ਸੀਸ ਦੇਣਾ ਤੇ ਦੂਜਾ ਤਲਵਾਰ ਦੀ ਮੁੱਠ ਤੇ ਹੱਥ ਰੱਖ ਕੇ ਹੱਕ ਲੈਣਾ। ਇਹ ਦੋ ਤਰੀਕਿਆਂ ਬਿਨਾਂ ਧਰਮੀ ਬੰਦੇ ਨੂੰ ਕਦੇ ਹੱਕ ਨਹੀਂ ਮਿਲੇਗਾ, ਨਾ ਪਿਛੋਕੜ ਇਤਿਹਾਸਾਂ ਵਿੱਚੋਂ ਮਿਲਦਾ ਕਿੱਥੋਂ। ਅੰਤ ਵਿੱਚ ਜੇਕਰ ਹੱਕ ਲਿਆ ਸੁੱਖਾ ਸਿਉਂ ਨੇ ਤਾਂ ਉਸ ਵੇਲੇ ਗੁਰੂ ਕੇ ਪਿਆਰੇ ਕਚਹਿਰੀਆਂ ਅਦਾਲਤਾਂ ਦੇ ਦਾਅਵੇ ਕਰਦੇ ਤੇ ਨਹੀਂ ਸੀ ਮਿਲਦਾ, ਤਲਵਾਰ ਦੀ ਮੁੱਠ ਤੇ ਹੱਥ ਰੱਖ ਕੇ ਹੱਕ ਲਿਆ। ਜੇ ਭਾਈ ਕੂਦਮ ਸਿੰਘ ਜੀ ਆਪਣੇ ਬਾਬੇ ਦਾ ਰਾਜ ਲੈਣ ਵਾਸਤੇ ਕਚਹਿਰੀਆਂ 'ਚ ਦਾਅਵੇ ਕਰਦੇ, ਕਿਸੇ ਵੇਲੇ ਨਹੀਂ ਸੀ ਸੁਣੀ। ਸਮਾਂ ਲੱਗਾ 22 ਸਾਲ ਲੱਗੇ, 22 ਸਾਲ 22 ਸਾਲ ਪੜੀਕ ਵਿੱਚ ਫਿਰਦਾ ਰਿਹਾ, ਪਰ ਜਦੋਂ ਪਿਆਰਿਓ ਆ ਗਿਆ ਸਮਾਂ ਤੇ ਹੱਕ ਆਪਣਾ ਲੈ ਲਿਆ ਤੇ ਤੜਕਾ ਭਾਈ ਕੂਦਮ ਸਿੰਘ ਨੂੰ ਬਹੁਤ ਲੱਗਿਆ ਸੀ। ਅੱਜ ਕਬੀਰ ਮੇਰਾ ਮਤਵੇ ਕਹਿੰਦੇ ਜਿਹੜੇ ਲੋਕੀ ਤੜਕਾ ਮਾਰਦੇ ਭੰਡਰਾਂ ਵਾਲੇ ਚੁੱਪ ਕਰ ਗਏ, ਮੈਂ ਪਿਆਰਾ ਕੋਈ ਨੀ, ਆਪਾਂ ਵਿਅਕਤੀ ਆ ਮਾਰਦੇ ਨੇ ਸਾਰ। ਮੈਨੂੰ ਕਹਿੰਦਾ ਜੇ ਮੈਨੂੰ ਗੁੱਸਾ ਆਉਂਦਾ, ਮੈਂ ਗੁੱਸਾ ਆਉਂਦਾ ਫਿਰ ਕੁਝ ਕਰ ਲੈ, ਗੁੱਸਾ ਸਮਾਂ ਕਰ ਲੈ। ਅਰੇ ਤੁਸੀਂ ਕੁਝ ਕਰੋਗਾ ਕਿ ਮੈਂ ਸਮਾਂ ਤੇ ਵੇਖਾਂਗੇ, ਜਿਹੜਾ ਸਮਾਂ ਸਤਿਗੁਰੂ ਦੇਵੇਗਾ, ਪਰ ਤੂੰ ਕਰਨਗੇ ਤੁਹਾਡੇ ਨਾਲੋਂ ਵੱਡਾ ਨੀ ਤੇ ਨਾ ਪਿਆ ਨਾ ਸੀ ਨਾ ਹੋਵੇਗਾ। ਕਹਿੰਦਾ ਕਿਉਂ, 1732 ਵਿੱਚ ਗੁਰੂ ਤੇਗ ਬਹਾਦਰ ਸਾਹਿਬ ਜੀ ਸਮਾਏ ਹੈ ਤੇ 1762 ਦੇ ਵਿੱਚ ਜਾ ਕਰਕੇ ਔਰੰਗਜ਼ੇਬ ਨੂੰ ਮਾਰਿਆ ਹੈ। ਗੁਰੂ ਕੇ ਪਿਆਰੇ ਨਿਗਾਹ ਮਾਰ ਲਓ, 30 ਸਾਲ ਪੂਰੇ ਸਤਿਗੁਰ ਸੱਚੇ ਪਾਤਸ਼ਾਹ ਜੀ ਔਰੰਗਜ਼ੇਬ ਦੀ ਮੌਤ ਦੇ ਸਮੇਂ ਨੂੰ ਉਡੀਕਦੇ ਰਹੇ ਹੈ ਤੇ ਮਾਰ ਤੀਰ ਨਾਲ ਵੀ ਸਕਦੇ ਸੀ, ਪਰ ਨਹੀਂ, ਜਦੋਂ ਉਹਨੂੰ ਮਾਰਨਾ ਸੀ ਮਾਰਨਾ ਉਸੇ ਵੇਲੇ ਸੀ। ਭਾਵੇਂ ਦਿੱਲੀ ਵਿੱਚ ਤੀਰ ਛੱਡਿਆ ਹੈ, ਭਾਵੇਂ ਚ ਵੱਜਦਾ ਹੈ, ਉਸ ਵੇਲੇ ਔਰੰਗਜ਼ੇਬ ਕਹਿਣ ਲੱਗਾ, ਗੁਰੂ ਕਿੱਡਾ ਕਰਾਵਾਸੀ ਹੈ, ਮਾਰ ਹੀ ਦੇਣ ਲੱਗਾ ਸੀ। ਸੱਚੇ ਪਾਤਸ਼ਾਹ ਨੇ ਵਿਚਾਰ ਕੀਤੇ ਕਿ ਇਹਦੇ ਚਿੱਤ ਚੈਨ ਛੱਡ ਲੈ, ਵੱਜਿਆ ਨਹੀਂ ਤਾਂ ਵੱਜ ਗਿਆ। ਦੂਜੇ ਤੀਰ ਦੀ ਮੁੱਖੀ ਨਾਲ ਤੀਰ ਬੰਨ ਚਿੱਠੀ ਬੰਨ ਕੇ ਤੀਰ ਚਲਾਇਆ, ਜਿੱਥੇ ਪਾਸਾ ਖੇਡਦਾ ਸੀ ਉੱਥੇ ਮਾਰਿਆ ਹੈ। ਚਿੱਠੀ ਖੋਲ ਕੇ ਪੜ੍ਹੀ, ਮਹਾਰਾਜ ਨੇ ਲਿਖਿਆ ਸੀ ਔਰੰਗਜ਼ੇਬ, ਤੈਨੂੰ ਤੀਰ ਨਾਲ ਮਾਰਨਾ ਨਹੀਂ, ਤੈਨੂੰ ਤਲਵਾਰ ਨਾਲ ਨਹੀਂ ਮਾਰਨਾ, ਤੈਨੂੰ ਮਾਰਨਾ ਕਿਸੇ ਹੋਰ ਢੰਗ ਨਾਲ ਹੈ। ਇਹ ਮਤਾ ਤਿਆਰ ਕਰਕੇ ਮੈਂ ਤੀਰ ਦੇ ਹਾਲ ਤੋਂ ਵੱਜ ਗਿਆ, ਸਾਡਾ ਤੀਰ ਕਦੇ ਅਰਥ ਨਹੀਂ ਜਾਵੇਗਾ। ਤੇ ਗੁਰੂ ਕੇ ਪਿਆਰੇ ਪੂਰੇ 30 ਸਾਲਾਂ ਪਿੱਛੋਂ ਮਾਰਿਆ। ਪਿਤਾ ਦੀ ਸ਼ਹੀਦੀ ਹੋਈ, ਪਰਿਵਾਰ ਦੀ ਸਾਰੇ ਦੀ ਸ਼ਹੀਦੀ ਹੋਈ, ਜਾਣ ਤੋਂ ਪਿਆਰੇ ਸਿੰਘ ਕੁਰਬਾਨ ਕਰ ਦਿੱਤੇ, ਸਬਰ ਰੱਖਿਆ। ਪਰ ਜਦੋਂ ਜੀਂਦੇ ਕਾਂਗੜ ਗਏ ਤੇ ਸਮਾਂ ਆ ਗਿਆ, ਉਸ ਵੇਲੇ ਭਾਈ ਦਇਆ ਸਿੰਘ ਨੂੰ ਜਫ਼ਰਨਾਮਾ ਲਿਖ ਕੇ ਦਿੱਤਾ, ਜਾ ਭਾਈ, ਹੁਣ ਔਰੰਗਜ਼ੇਬ ਦੀ ਮੌਤ ਦਾ ਸਮਾਂ ਆ ਗਿਆ। ਸੋ ਪਿਆਰੇ ਕਾਲੇ ਪੈਣ ਦੀ ਲੋੜ ਨਹੀਂ, ਜੇ ਕਾਲੇ ਪੈਣਾ ਤੇ ਜਿਨ੍ਹਾਂ ਨੇ ਮੁਕੱਦਮਾ ਦਾਇਰ ਕੀਤਾ ਉਹਨਾਂ ਵੀਰਾਂ ਨੂੰ ਜਾ ਕੇ ਕਹੋ ਕਿ ਕੁਝ ਕਰੋ। ਜਿਨ੍ਹਾਂ ਨੇ ਸੱਥ ਬਾਰੀ ਕਰਵਾਇਆ ਹੈ, ਮੈਂ ਤਾਂ ਫੜ ਜਿਹੜਾ ਲਿਖਵਾਈ ਨਹੀਂ, ਨਾ ਜੇ ਮੈਂ ਲਿਖਵਾਉਣ 'ਚ ਸਹਿਮਤ ਸੀ। ਗੁਰੂ ਕੇ ਪਿਆਰੇ ਝੂਠੀ ਕਚਹਿਰੀ 'ਚ ਸੱਚੇ ਬੰਦੇ ਨੂੰ ਕਿਵੇਂ ਹੱਕ ਮਿਲ ਜਾਏਗਾ? ਜਦੋਂ ਵੀ ਹੱਕ ਮਿਲਿਆ ਉਦੋਂ ਸਤਿਗੁਰੂ ਦਵਾਉਣਗੇ ਤੇ ਮਿਲਣਾ ਹੈ, ਇਹ ਪਤਾ ਕੋਈ ਨਹੀਂ। ਕੋਈ ਬੰਦਾ ਡੀਂਗ ਨਹੀਂ ਮਾਰ ਸਕਦਾ, ਕਿਸੇ ਵੀ ਸੰਪਰਦਾ ਦੇ ਵਿੱਚ ਕਿਸੇ ਵੀ ਨਾਲ ਭਾਵੇਂ ਸਹਿਮਤ ਹੈ ਕਿ ਮੈਂ ਹੱਕ ਲਵਾਂਗਾ। ਇਹ ਨਹੀਂ ਪਤਾ ਕਿਹਦੇ ਸਿਰ ਤੇ ਸੇਰਾ ਚੜ੍ਹਨਾ ਤੇ ਕਿਹਨੂੰ ਰੱਬ ਨੇ ਬਖਸ਼ ਕਰਨੀ ਹੈ, ਇਹ ਤਾਂ ਜਾਣਦੇ ਕਣਵੀ ਕਰ। ਪਰ ਜੇ ਭਾਈ ਕਾਹਲੇ ਪੈਣ ਦੀ ਲੋੜ ਹੈ ਸਮਝਦੇ ਹੈ, ਤੇ ਜੇ ਚੁੱਪ ਕਰਦਾ ਭਾਈ ਦਾ, ਮੈਂ ਤਾਂ ਚੁੱਪ ਹੈ, ਬੋਲਣ ਵਾਲਾ ਜਾਂਦੇ ਰਹੋ। ਇਹ ਜਿਹੜਾ ਸਿੰਘ ਸ਼ਹੀਦ ਹੋਇਆ ਮੇਰੇ ਸੀ, ਜਾਂ ਭਾਈ ਰਣਧੀਰ ਸਿੰਘ ਸਾਹਿਬ ਦੇ ਇਕੱਲੇ ਦੇ ਸੀ, ਕੌਮ ਦੇ ਕੋਈ ਸਿੱਖ ਨਹੀਂ ਸੀ। ਉਹ ਕੱਲ ਰਾਤੀ ਮੈਨੂੰ ਲੱਗਾ 1 ਵਜੇ ਪਤਾ ਕਸਾ ਕਰਕੇ ਗਿਆਨੀ ਹੋਈ ਆਪ ਸੀ, ਇੱਕ ਸਿੰਘ ਨੇ ਸੁਨੇਹਾ ਦਿੱਤਾ ਭਾਵੇਂ ਖੁੱਲ ਗਿਆ ਅੰਮ੍ਰਿਤਸਰ ਵਾਲਾ। ਉਸੇ ਵੇਲੇ ਦੋ ਸਿੰਘਾਂ ਨੇ ਵਿਚਾਰ ਆਪਣੀ ਦਿੱਤੀ ਚੰਗੀ, ਕਹਿਣ ਲੱਗੇ ਵੀ ਹੁਣ ਕਿਵੇਂ ਕਰਨਾ ਚਾਹੀਦਾ, ਤੁਸੀਂ ਦੱਸੋ। ਅੱਗੇ ਵੀ ਇਹਦੇ ਬਾਰੇ ਕੁਝ ਸੋਚੋ, ਮੈਂ ਤਾਂ ਸੋਚਿਆ ਤੁਸੀਂ ਦੱਸੋ। ਅਰੇ ਦੱਸਣਾ ਕੀ ਆ, ਭਾਵੇਂ ਬੰਦ ਹੋਣਾ ਚਾਹੀਦਾ, ਮੈਂ ਜਾ ਫਿਰ ਕਰਵਾਓ। ਮੈਂ ਤਾਂ ਐਲਾਨ ਕੀਤਾ ਸੀ 16 ਅਗਸਤ ਨੂੰ 1978 'ਚ, ਤੇ 20 ਤਰੀਕ ਨੂੰ 14 ਦਿਨਾਂ ਮਗਰੋਂ ਬੰਦ ਕਰਵਾਤਾ ਸੀ, 7 ਤੋਂ ਉੱਪਰ ਹੋ ਗਿਆ ਬੰਦ ਰਿਹਾ ਹੈ। ਤੇ ਜਿਸ ਨੇ ਗਿਆ ਐਲਾਨ ਕੀਤਾ, ਇਕੱਲੇ ਨੇ ਕੀਤਾ ਸੀ, ਕਿਸੇ ਸਿੰਘ ਦੀ ਰਾਇ ਨਹੀਂ ਸੀ ਲਈ, ਕਿਸੇ ਵਜ਼ੀਰ ਦੀ ਰਾਇ ਨਹੀਂ ਸੀ ਲਈ, ਕਿਸੇ ਮਹਾਤਮਾ ਨੂੰ ਨਹੀਂ ਸੀ ਪੁੱਛਿਆ। ਐਲਾਨ ਕੀਤਾ ਸੀ, ਠੀਕ ਹੈ ਕਿ ਮੇਰੇ ਨਾਲ 5 ਮਹਾਤਮਾ ਉਸ ਦਿਨ ਗਏ ਹੈ, ਬਾਬਾ ਬੀਬੀ ਚੰਦੀਏ ਦਇਆ ਸਿੰਘ ਜੀ, ਬਾਬਾ ਵਿਕਰਮਾਜੀਤ ਸਿੰਘ ਜੀ ਅੰਮ੍ਰਿਤਸਰ ਸਾਹਿਬ ਵਾਲੇ, ਬਾਬਾ ਆਤਮ ਸਿੰਘ ਜੀ ਖਡੂਰ ਸਾਹਿਬ ਵਾਲੇ, ਤੇ ਜਥੇਦਾਰ ਸਤਕਾਰ ਜੋ ਮੋਹਨ ਸਿੰਘ ਜੀ ਤੌਰ, ਇਹ 4 ਸਿੰਘ ਦਾਸ ਦੇ ਨਾਲ ਸੀ, 5ਵਾਂ ਦਾਸ ਸੀ ਜਿਸ ਨੇ ਭਾਗ ਵਿੱਚ ਵਜੇ ਹੈ। ਉਸ ਨੇ ਗੁਰੂ ਕੇ ਪਿਆਰੇ ਦਾਸ ਕੱਲਾ ਲਕੀਰ ਪਹਿਲਾਂ ਟੱਪਿਆ ਸੀ ਉਹਨਾਂ ਨੇ, ਉਹ ਲਕੀਰ ਕੱਢੀ ਸੀ, ਕਹਿੰਦੇ ਜੋ ਅੱਗੇ ਪੈਰ ਟੱਕਰ ਟੱਪਿਆ ਤੇ ਗੋਲੀ ਮਾਰਾਂਗੇ। ਦੀਪ ਸਿੰਘ ਜੈ ਸਿੰਘ ਗੱਲ ਅਗਰ ਜਿਉਂਦਾ ਜੀ ਅੰਮ੍ਰਿਤਸਰ ਹੀ ਲੱਗਾ ਉੱਥੇ ਹੀ ਆਉਂਦੀ, ਤੇ ਗੁਰਬਚਨ ਜੱਟ ਜਿਹੜਾ ਐਸ ਪੀ ਹੈ, ਕਹਿੰਦੇ ਬਾਬਾ ਜੀ ਤੂੰ ਗਾਹ ਉਹਨਾਂ ਨੇ ਗੋਲੀ ਵੱਜੇਗੀ, ਮੈਂ ਗੋਲੀ ਖਾਣ ਵਾਸਤੇ ਆਇਆ ਮਾਰ ਦਿਓ। ਤੇ ਗੁਰੂ ਕੇ ਪਿਆਰੋ ਲੰਘੇ ਸੀ, ਜੋ ਬਚਨ ਕੀਤਾ ਪੂਰਾ ਕੀਤਾ ਸੀ। ਹੁਣ ਜਿਹੜੇ ਕਹਿੰਦੇ ਤੇ ਭਾਰ ਬੰਦ ਕਰਾਓ ਕਰਵਾਓ, ਗੁਰੂ ਕੀ ਸੰਗ ਪੈਂਦੇ ਮਾਰ ਹੱਲਾ। ਮੈਂ ਵੀ ਨਾਲ ਪਿੱਛੇ ਤਾਂ ਵੀ ਹੱਦ, ਚਲੋ ਸਾਰੇ ਮੈਂ ਨਾਲ ਅੱਗੇ ਲੱਗ ਕੇ ਚੱਲਦਾ, ਤੇ ਸਾਹ ਜੇ ਨਹੀਂ ਤੇ ਲਿਖ ਕੇ ਦੇ ਦਿਓ ਇਲਾਕੇ ਵਾਲੇ ਆਪਾਂ ਆਪਣੇ ਇਲਾਕਿਆਂ 'ਚੋਂ, ਕਿ ਜਿੰਨੇ ਸਿੰਘ ਸ਼ੀਰਾ ਸਾਡਾ ਕਿਸੇ ਚੀਜ਼ ਨਾਲ ਪਿਆਰ ਨਹੀਂ, ਤੇ ਫਿਰ ਗੁਰੂ ਕੇ ਪਿਆਰੋ ਮੈਂ ਭਾਰ ਬੰਦ ਤੁਹਾਨੂੰ ਇੱਕ ਹੱਥ 'ਚ ਕਰਵਾ ਕੇ ਵਿਖਾ ਦੂੰਗਾ। ਕੇਵਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਾਸਤੇ ਹੋਇਆ, ਕੋਈ ਕਿਸੇ ਦੇ ਕਿਹਾ ਸ਼ਹੀਦ ਨਹੀਂ ਹੁੰਦਾ। ਆਪਾਂ ਬੈਠੇ ਆਪਾਂ ਕਿੰਨੇ ਕੁ ਮਰ ਗਏ ਹੋਏ ਮਗਰੋਂ, ਜਿਨ੍ਹਾਂ ਭਾਗਾਂ 'ਚ ਸ਼ਹੀਦੀ ਹੁੰਦੀ ਹੈ, ਸ਼ਹੀਦੀ ਹਾਂ ਵਾਰਾ ਬੰਦ ਕੇ ਕਰ ਗਏ, ਤੇ ਧਰਮ ਵਾਸਤੇ ਇੱਕ ਵਾਰੀ ਸ਼ਹੀਦੀ ਜਿਹੜੀ ਹੈ ਤੇ ਉਦੋਂ ਬਾਅਦ ਫਾਇਆ, ਇਹ ਕੋਈ ਛੋਟੀ ਜਿਹੀ ਗੱਲ ਨਹੀਂ ਸ਼ਹੀਦੀ। ਤੇ ਗੁਰੂ ਕੇ ਪਿਆਰੇ ਮੈਂ ਤੁਹਾਨੂੰ ਕੋਲਾਂ ਮੈਂ ਦੇ ਰਿਹਾ ਕਿ ਤੁਸੀਂ ਇਸ ਤਰ੍ਹਾਂ ਕਰੋਗੇ ਤੁਹਾਡੇ ਨਾਲ ਹੈ, ਪਰ ਜਿਹੜੇ ਵੀਰ ਮੈਂ ਤਾਂ ਕਰ ਰਹੀ ਕਿ ਕਈਆਂ ਘੁੰਮਦਾ ਕਿਹੜਾ ਖੂਨ ਕਰਨ ਤੋਂ ਉਪਰੰਤ ਦਿੱਲੀ ਜਾਣ ਦਿੱਤਾ, ਉਹਨਾਂ ਨੂੰ ਜਾ ਕੇ ਪੁੱਛੋ ਕਿ ਗੱਲ ਕਰੋ ਕਿਉਂ ਭੇਜਿਆ ਹੈ, ਮੈਨੂੰ ਕੀ ਕਹਿੰਦੇ ਹੈ। ਤੇ ਕਲੀਅਰ ਕਰਨ ਲੱਗਾ ਜੀ ਕਿ ਨਰਕ ਧਾਰ ਦਾ ਨਰਿੰਦਰ ਸਿੰਘ ਹੈ, ਉਹਨੂੰ ਕਮਿਸ਼ਨਰ ਬਣਾਉਣ ਲੱਗਾ ਗਿਆਨੀ ਜੈਲ ਸਿੰਘ। ਮੈਂ ਭਾਈ ਗਿਆਨੀ ਜੈਲ ਸਿੰਘ ਤਾਂ ਪੈਦਾ ਕੀਤੇ ਆ, ਕਾਂਗਰਸ ਨੇ ਪੈਦਾ ਕੀਤੇ ਆ, ਹਟਾਓ ਇਹਨਾਂ ਨੂੰ, ਕਮਿਸ਼ਨਰ ਬਣਾਉਂਦਾ ਤੇ ਹਟਾਓ, ਮੈਨੂੰ ਕੀ ਕਹਿੰਦੇ, ਮੈਂ ਨਾਲ ਮੈਨੂੰ ਗੱਲ ਕਰੋ ਕਿੱਥੇ ਲਿਜਾਣਾ ਹੈ। अगे लग के चलता है, कले में भेजना कला जाऊंगा इस तरह नहीं कि तुरै जाना उसे अगे धोखे तो चा करके सिंह ठीक कराया कि इस तरह नहीं होगा। ऐसी ने कदम सतगुरु ने समा दिता तो हाथ जुड़ गए। ये पता लगेगा जे गुरु की सिख कौम किसी भी संप्रदाय कोई भी घर रहने वाला गृहस्थी सिंह क्यों ना हो जे एक मरिया तो ना सौ की खबर नरकधारियों की जरूर आएगी। ऐसी होगा तेरह सिंह सिखा भी उत्थे मर गए। सो गुरु के प्यार कुछ धीरज रखनी चाहिए है। अरामे दिल से तड़का मार दिया वो बंदा मारता जिन्हों ना प्यार है शहीदों नाल, ना गुरु की बाणी ते रचा ना कोई भरोसा है, इको एक फुट पाउणी जानता है। सो गुरु के प्यारे तो सतगुरु सच्चे पातशाह दी गुरबाणी ते रचा रखिए ते समय दी उड़ीक करनी चाहिए है। ये कोई पता नहीं कि सतगुरु जी कैसा समा दे ते जां किहड़े समय विच गुरु के प्यारे भाग प्राप्त होवे ये सतगुरु जान सकदे। मैं तेरे वास्ते कुछ कह नहीं सकदा क्योंकि अंतरजाता मेरे विच है नहीं। सतगुरु बख्श दे ते भावे हुणे बैठे नूं बख्श देण, ये चोजी प्रीतम दे अपने वस दी गल है। पर भाई जो किसी का मन बहुत काला तो शौक है वह भी चक लवो गुरु के प्यारे शहीदी जरूर करने वास्ते तैयार होना चाहिए। दास वालों अपने वे ढिल कोई नहीं, पर ऐसा कोई नहीं कि चुप करके तो जाओ छाती नंगी करके तो खाली असी गोली खा के वापस आ जाओ या गिरफ्तारी दे दो। मैं तेरे सच में नहीं ना सतगुरु कलगी धर्म करे काम किया है। सतगुरु सच्चे पातशाह ने खंडे की मुठ से हाथ रख के खालसे हाथ लैण का तरीका दसिया है। जेल च जा करके हक लैण का ढंग किसी गुरु साहबान ने नहीं दर्शाया। सो सतगुरु सच्चे पातशाह उपर गुरु के प्यारे भरोसा रखिए। महाराज कहते सेहत सुहावे सर्व सुख और सारे सुख प्राप्त होंगे और दुखा ना ही जाए। हम दुख ही गुरु के प्यारे पर प्राप्त होगा तो दुखा वाली जाए जगह नहीं हम कोई रह गई। जाए पुतपन नहीं होगा, जाए नाम जन्म का जाए नाम का जान का जान सुना मर। सतगुरु जी कहते हम दुखा ना ही जाए, जाए पैदा होना भी दुख नहीं तो जाए मरण का भी कोई दुख नहीं। जमन मरना संसा मुक्त या विकास तो सतगुरु ने मरना की चिंता नहीं। जीवन की नहीं आत है ऐसी कृपा कर दी गुरु गोबिंद सिंह साहब जी ने।
इस भूमि वर भाजन
माए वर्गा भागवान इच्छा पूरी कर दी परमेश्वर ने।
वर पाया
राजा रूप वर पति प्राप्त
किया। मंगल गाव ही
सैया ने राजे घर च राजे की वारी होवे ते नाम दिया मिलके गीत गाउंदियां हन। इसे तरह ही सैया कौन है जगजास ते गुरु के प्यारे वारी वाले कौन है तप देता ब्रह्म ज्ञानी ते पति कौन है अकाल पुरख। अकाल पुरख पति तप देते तो गुरु के प्यारे इस स्त्री ने अजे रूपी सेजा उपर आके पति बराजदा है ता जिज्ञासु रूप सिंह मिलकर मंगा गाउंदिया ने धाना परमेश्वर के प्यारे तेनों भी परमेश्वर की सिख्याता हुई है।
गोविंद लाए
भाई गोविंद परमेश्वर के कीर्तन लाए आलापना करो याद करो आराप सब सिख जाए। सो रात गुरु के प्यारे याद करा सारिया सिखा मिट
जाएगियां।
हरि वर्गा दुनिया च कोई ना पिछे सी ना है ना कोई होगा दिसदा ही नहीं कोई बराबर नहीं कोई लाया जा सकता कह के नहीं दसा जा सकता कि उसके वर्गा कोई है।
हल्त पल्त तो आए हो
आता लोग ते पल्त परो सवार दसा परमेश्वर के प्यारियां दा परमेश्वर ने ऐसी जगह साक्षण की प्राप्ति की बख्श दी तुरिया वास्ते टिका दिते
रखी
समुद्र चो रख लिया जमन मन नहीं धौना पड़ेगा। भाई अख अखरी हर ये अंतरी वक्त जरा महंगे से समय वाले समा हो गया भाई साहब भरिया ने इन्हें ज्यादा उसे टाइम हो गया इस वास्ते संकोच समझो।
एक अनेक गुण
एक जबान अनेक गुण परमेश्वर के कौन कथन करके दसे
नारक चरण पाए
परमेश्वर के चरणी पैर करके असि तरे हाँ जिन्हें तेरे चरणी पैर उन्होंने सुतार दिता। महीने द्वारा सर्वे कहते गुणा के सहत हो करके ज्ञान स्वरूप परमेश्वर को सलाइए बंदगी करिए ध्यान करिए विस्तार पूर्वक हर इस महीने सलाहे करा उस टाइम परमेश्वर तेल मात्र भी तमन्ना है। कई लोग ये भी ख्याल कर लेते हैं अगर रब न अपनी बनगी कराने का चा के ता के परमेश्वर के प्यार में मिलता है क्योंकि उन्होंने चेते करते हैं भाई परमेश्वर की लाश है आप कर दे मेरी दमे की बीमारी हट जाए। कोई कहना मेरी छाती बल मनुखी है यह हट जाए। कोई कहना अखा की निगाह घट गई यह बन जाए। कोई कहता होर रोग लग जाए यह टुट जाए। रब न याद आप अपने वास्ते करते रब वास्ते नहीं करते रब की लड़ है किसी ने और दर्द रोगों को स्वतंत्र है। तो गुरु के प्यार तेल ना कमाए ਜਿਹੜੀ ਵੀ ਸਮਾਜ ਤਮੰਨਾ ਨਹੀਂ, ਤਮਾ ਨਹੀਂ, ਸਮਾਜ ਖਾਸ਼ ਨਹੀਂ ਹੈ, ਗੁਰੂ ਕੇ ਪਿਆਰੇ ਸਿੱਖਿਆ ਨਹੀਂ ਕਿਸੇ ਪ੍ਰਕਾਰ ਦੀ ਰੱਬ ਨੂੰ ਨਾਮ ਧਿਆਇਆ। ਭਗਤ ਕਬੀਰ ਦਾ ਜਗ ਸੰਪੂਰਨ ਕੀਤਾ, ਧੰਨੇ ਦੀਆਂ ਗਵਾਚਾਰੀਆਂ ਨਾਮ ਦੇ ਛਤਰੀ ਬੱਧੀ ਮੋਏ ਗਊ ਜੀ ਦੀ ਕੀਤੀ, ਦੇ ਹੋਇਆ ਫੇਰਿਆ ਸੈਨ ਦੇ ਥਾਂ ਜਾ ਕੇ ਚਰਨ ਚਾਪੀ ਕੀਤੀ, ਹੋਰ ਗੁਰੂ ਦੇ ਪਿਆਰੇ ਸਾਰਿਆਂ ਨੇ ਥਾਂ ਜਾ ਕਰਕੇ ਕੰਮ ਕੀਤੇ, ਸਾਰਿਆਂ ਦੇ ਕੰਮ ਸਰ ਗਏ। ਯੋਜਨ ਹਰਕਰ ਦੇਵ ਘਰ ਤਿਸਕੀ ਕਾਮੀ ਗੋਦਾ ਬਣ ਗਿਆ ਰੱਬ ਪਿਆਰਿਆਂ ਦਾ,
ਗੁਰ ਪੂਰਾ ਹਰਾ ਦਿਆ
ਹੋਰ ਗੁਰੂ ਜਿਨ੍ਹਾਂ ਨੇ ਰੱਬਿਆ
ਹੋਇਆ ਸੱਚ ਖਰੇ
ਦਰਗਾਹ ਵਿੱਚ ਸੱਚੇ ਖੜੇ ਕਾਤੇ ਅੰਤ ਚੰਗੇ ਹਨ, ਉਹਨਾਂ ਨੂੰ ਕੋਈ ਮੋੜ ਨਹੀਂ ਸਕਦਾ, ਰੇਰੇ ਦਰਗਾਹ ਕਹੇ ਨਾ ਪੋ ਆਓ ਮੈਂ ਸਾਧਰ ਸੁਭ ਦੇਵ ਹੁੰਦਾ, ਹਰ ਮਾਤਰ ਵਸਿਆ ਸੋਈ ਜਾਇਆ ਕਾਰ ਕਰੇ ਸਭ ਕੋਈ, ਭਰਿਆ ਹੋਇਆ ਇਹ ਭਾਈ ਜਿਸ ਤੋਂ ਤਰਨਾ ਬੜਾ ਕਠਿਨ ਹੈ, ਕਿਸ ਤੋਂ ਤਰ ਕੇ ਪਾਰ ਉਤਰ ਗਏ
ਭਗਤ ਤਿੰਨ ਭਾਈਆਂ,
ਭਗਤੀ ਦੁਆਰਾ ਪਰਮੇਸ਼ਵਰ ਨੂੰ ਪਾਉਣਾ ਕੀਤਾ ਸ਼ਰਾਬ ਚੀਰਖਾ ਵਿੱਚ ਨਹੀਂ ਕਿਤੇ ਫਸਦੇ, ਤੇ ਦੇਖਿਆ ਨਾ ਇਹ ਜਰੇ ਉਹ ਦੇਖਿਆ ਵਿੱਚ ਜਰੇ ਹੋਏ ਨਹੀਂ, ਉਹਨਾਂ ਵਿੱਚ ਜਰੀ ਨਹੀਂ ਜਾਂਦੇ, ਪਾਈ ਨਹੀਂ ਜਾਂਦੇ ਉਹਨਾਂ ਵਿੱਚੋਂ, ਇਹ ਉੱਡ ਜਾਂਦੀ ਨਿਕਲ ਜਾਂਦੀ ਹੈ, ਤੇ ਦੇਖਿਆ ਵਿੱਚ ਜਰੇ ਫਸਦੇ ਨਹੀਂ, ਜਲਦੇ ਨੂੰ ਈਰਖਾ ਦੀ ਅੱਗ ਵਿੱਚ ਬਚ ਜਾਂਦੇ ਹਨ,
ਉੜ ਗਏ ਦੁੱਧਾ ਨਸੀ
ਝੂਠ ਵੀ ਸਾਰੇ ਚਲੇ ਗਏ, ਤੇ ਦੁੱਧਾ ਵੀ ਗੁਰੂ ਕੇ ਪਿਆਰੇ ਝੂਠ ਕੌਣ ਸੀ ਝੂਠੇ ਸੰਕਲਪ, ਜਿਹੜਾ ਪੁਣਾ ਪੁਣਾ ਕਰੇ ਕਿਸੇ ਪਾਸੇ ਜਾਂਦੇ ਕਰੇ ਕਿਸੇ ਪਾਸੇ ਸੰਕਲਪ ਫਰਮੋ ਹਟ ਗਏ, ਤੇ ਜਿਹੜਾ ਵਿਚਿਤਾ ਪੁਣਾ ਸੀ ਅੰਮ੍ਰਿਤ ਛਕਾ ਕੇ ਨਾ ਛਕਾ, ਸਤਿਗੁਰੂ ਗ੍ਰੰਥ ਸਾਹਿਬ ਨੇ ਮੱਥਾ ਟੇਕਾ ਕੇ ਮਣੀ ਨੂੰ ਮੰਨ ਲਵਾ, ਇਹ ਦੁੱਧਾ ਸੀ ਇਹ ਵੀ ਚਲੀ ਗਈ, ਇੱਕੋ ਰੋਲ ਨਿਸ਼ਚਾ ਗੁਰੂ ਗ੍ਰੰਥ ਸਾਹਿਬ ਤੇ ਹੋ ਗਿਆ,
ਪੂਰਨ ਸੱਚ ਭਰੇ
ਸੰਜੇ ਪਰਮੇਸ਼ਰ ਦੇ ਨਾਮ ਨੂੰ ਜਪ ਕੇ ਲਵਾ ਲਾ ਪੂਰਨ ਗੁਰੂ ਕੇ ਪਿਆਰੇ ਦੇ ਵਿੱਚ ਭਰ ਗਏ, ਸੱਚੇ ਪਰਮੇਸ਼ਰ ਦੇ ਨਾਮ ਨੂੰ ਜਪ ਕਰਕੇ ਸੁਭਨਾਂ ਦੇ ਸਹਿਤ ਹੋ ਗਏ, ਪਾਰ ਬ੍ਰਹਮ ਪਰਮੇਸ਼ਰ ਜੋ ਪਾਪਾ ਪੁਨਰ ਤੋਂ ਪਰੇ ਉਸਨੂੰ ਸੇਵਦੇ ਯਾਦ ਕਰਦੇ, ਪਾਰ ਬ੍ਰਹਮ ਪ੍ਰਭ ਇਸੇ ਭੱਦੇ ਨੂੰ ਔਕੜ ਹੈ, ਗੁਰੂ ਕੇ ਪਿਆਰੇ ਸਿਆਰੀਆਂ ਦਿਹਾੜੀਆਂ ਦਾ ਰਸ ਧਰ ਕੁਝ, ਜੇ ਭਾਬਾ ਮੁਕਤਾ ਹੋਵੇ ਤਾਂ ਰੱਖ ਦਾ ਵਾਚ ਹੁੰਦਾ ਹੈ, ਜੇ ਭੱਦੇ ਨੂੰ ਔਕੜ ਹੋਵੇ ਤੇ ਵਿਆਪਕ ਦਾ ਵਾਚ ਹੋਵੇਗਾ, ਜੇ ਭੱਦੇ ਨੂੰ ਦਲੈਕੜੇ ਹੋਣ ਪ੍ਰਭੂ ਪਾਠ ਹੋਵੇ ਤਾਂ ਸੁੱਧ ਭੂਮਾ ਰੂਪ ਦਾ ਜਨੈਕ ਹੋਵੇਗਾ, ਜੇ ਭੱਦੇ ਨੂੰ ਸਿਹਾਰੀ ਹੋਵੇ ਤੇ ਸਾਖੀ ਚੇਤਨ ਦਾ ਜਨੈਕ ਹੋਵੇਗਾ, ਜੇ ਭੱਦੇ ਨੂੰ ਕੰਨਾ ਹੋਵੇ ਤਾਂ ਗੁਰੂ ਕੇ ਪਿਆਰਿਆਂ ਪ੍ਰਕਾਸ਼ ਦਾ ਜਨੈਕ ਹੋਵੇਗਾ, ਜੇ ਭੱਦੇ ਨੂੰ ਦਲਾਵਾ ਹੋਣ ਤਾਂ ਭੈ ਤੋਂ ਰਹਿਤ ਦਾ ਜਨੈਕ ਹੋਵੇਗਾ, ਜੇ ਪ੍ਰਭੂ ਭੱਦੇ ਨੂੰ ਹੋਣਾ ਹੋਵੇ ਤਾਂ ਭੋ ਹੇ ਦਾ ਵਾਸ ਹੋਵੇਗਾ, ਇਹ ਸਿਆਰੀਆਂ ਦਿਹਾੜੀਆਂ ਦਾ ਇੰਨਾ ਫਰਕ ਸਮਝਣੇ ਤੇ ਔਕੜ ਹੈ, ਭੱਦੇ ਨੂੰ ਤੋਂ ਸਤਿਗੁਰੂ ਜੀ ਕਹਿੰਦੇ ਹਨ ਪਾਰ ਬ੍ਰਹਮ ਪ੍ਰਭ ਸੇਵਦੇ, ਜੋ ਵਿਆਪਕ ਸਰੂਪ ਪਾਪਾ ਪੁਨਰ ਤੋਂ ਬ੍ਰਹਮ ਪੜੇ ਪਰਮੇਸ਼ਰ ਵਾਹਿਗੁਰੂ ਨੂੰ ਯਾਦਦੇ ਹਨ ਯਾਦ ਕਰਦੇ ਹਨ, ਪਰਮੇਸ਼ਰ ਨੂੰ ਮਨ ਦੇ ਅੰਦਰ ਧਾਰਨ ਕਰਦੇ ਦੂਜੇ ਸਭ ਯਾਦ ਕਰ ਦਿੰਦੇ ਹਨ, ਭਾਈ ਦਿਵਸ ਪਾਠ ਸੋਚਦਾ ਪਾਠੀਆਂ ਵੀੜਾਂ ਚ ਦਿਵਸ ਨੀ ਹੁੰਦਾ, ਪਰ ਦਿਵਸ ਪਾਠ ਦਮਦਮੀ ਸਾਹਿਬ ਦਾ ਬੁੱਧ ਮੰਨਿਆ ਹੈ, ਮਹਾਂਦਿਵਸ ਮੂਰਤ ਭਰੇ ਉਹਨਾਂ ਦੇ ਦਿਵਸ ਦਿਹਾੜੇ ਵੀ ਤੇ ਮੂਰਤ ਦੋ ਘੜੀਆਂ ਵੀ ਇਹ ਭਰੇ ਹਨ, ਕਿਰਪਾ ਦ੍ਰਿਸ਼ਟੀ ਕਰਦੇ ਕਬੀਰ ਇਹ ਕਰਿਆ ਦੀ ਕਰਿਆ ਦੀ ਹੂੰ ਕੇ ਆਦ ਭਰਮ ਸੇਤੀ ਕੋ ਇਸੇ ਜੋ ਕੀਨੇ ਕੋ ਲਾਭ ਐਸਾ ਆਨੰਦ ਪ੍ਰਾਪਤ ਹੁੰਦਾ, ਐਸੀ ਕਿਰਪਾ ਹਰੀ ਪਰਮੇਸ਼ਰ ਸਾਡੇ ਤੇ ਕਰੋ, ਇਹ ਸਤਿਗੁਰੂ ਗਰੀਬ ਨਵਾਜ ਨੇ ਅੱਜ ਫਗਣ ਦੇ ਮਹੀਨੇ ਦੁਆਰਾ ਆਪਣੇ ਤੇ ਬਖਸ਼ਿਸ਼ ਕੀਤੀ ਹੈ, ਸਤਿਗੁਰੂ ਦੇ ਪਿਆਰਿਆ ਇੱਕ ਇੱਥੋਂ ਦੀ ਸੰਗਤ ਦੇ ਚਰਨਾਂ ਚ ਬੜੀ ਨਿਮਰਤਾ ਸਹਿਤ ਬੇਨਤੀ ਹੈ, ਕਾਫੀ ਕੁਝ ਵਿਚਾਰ ਚੱਲੇ ਸੀ, ਕਈਆਂ ਵੀਰਾਂ ਦਾ ਖਿਆਲ ਭਾਈ ਰਾਸ ਬਾਰੇ ਮੇਰੇ ਸਭਾ ਵਿੱਚ ਫੁਰਦਾ ਹੈ ਕਿ ਸ਼ਾਇਦ ਇਹ ਰਾਸ ਦੀ ਨਿੰਦਿਆ ਕਰਦਾ ਹੈ, ਚੰਗਾ ਨਹੀਂ ਸਮਝਦਾ, ਭਾਈ ਕਿਰਪਾ ਦੀ ਸੰਗਤ ਨੂੰ ਤੇ ਇਲਾਕਾ ਨੂੰ ਆਪ ਨੂੰ ਮੈਂ ਬੇਨਤੀ ਕਰਦਾ ਹਾਂ, ਗੁਰੂ ਤੇ ਪਿਆਰ ਦਾਸ ਦੇ ਬਾਰੇ ਉਹਦੇ ਨਾਲ ਗੁੱਸੇ ਕਿਸੇ ਵੀਰ ਨੇ ਵੀ ਨਹੀਂ ਹੋਣਾ, ਉਹਦੀ ਸੇਵਾ ਕਰੋ, ਕੋਈ ਕਥਾ ਉਸ ਤੋਂ ਕਥਾ ਸੁਣੋ ਉਹਦੀ ਨਹੀਂ, ਕਿਉਂਕਿ ਕਥਾ ਗੁਰੂ ਬਾਣੀ ਜੀ ਕਰਦਾ ਜਾਂ ਆਪਣੀ ਕਥਾ ਕੋਈ ਨਹੀਂ ਕਰਦਾ, ਉਹ ਤੋਂ ਕਥਾ ਸੁਣੋ, ਕੋਈ ਪ੍ਰੋਗਰਾਮ ਬਣਾਵੋ, ਉਹਦੇ ਨਾਲ ਪੂਰਾ ਸਹਿਯੋਗ ਦੇ ਕਰਕੇ ਆਪਣੇ ਇਲਾਕੇ 'ਚ ਪ੍ਰਚਾਰ ਕਰਾਵੋ, ਦਾਸ ਦੇ ਮਨ ਚ ਇੱਕ ਰੱਤੀ ਜਿੰਨਾ ਵੀ ਉਹਦੇ ਬਾਰੇ ਕੋਈ ਈਰਖਾ ਤੇ ਗੁੱਸਾ ਨਹੀਂ। ਤੇ ਮੈਨੂੰ ਤਾਂ ਕਹਿਣਾ ਪਿਆ, ਕਬੀਰ ਨੇ ਥੋੜੀ ਜਿਹੀ ਗੱਲ ਕਹੀ ਸੀ, ਉਹ ਕਹਿੰਦਾ ਜੀ ਕਿ ਸਾਨੂੰ ਇਹ ਪ੍ਰਤੀਤ ਹੁੰਦਾ ਕਿ ਤੂੰ ਆਰਾਮ ਤੋਂ ਨਾਲ ਸੰਗਤਾਂ ਨੂੰ ਤੋੜਦਾ। ਤੇ ਤਾਂ ਮੈਂ ਗੱਲ ਕਰਨ ਲੱਗਾ, ਮੈਨੂੰ ਉਹਦੇ ਨਾਲ ਤੋੜਨ ਦੀ ਤਾਂ ਲੋੜ ਹੈ ਜੇ ਕੋਈ ਉਹਦੀ ਜੱਦੀ ਜਾਇਦਾਦ ਨੱਪਣੀ ਹੋਵੇ, ਤੇ ਜਾਂ ਮੈਨੂੰ ਡਰ ਹੋਵੇ ਕਿ ਮੇਰੀ ਜਾਇਦਾਦ ਉਹ ਖੋਲ ਕੇ ਲੈ ਜਾਏਗਾ, ਨਾ ਮੈਂ ਉਹਦਾ ਕੁਝ ਖੋ ਸਕਣਾ ਤੇ ਨਾ ਉਹਨੇ ਮੇਰਾ ਕੁਝ ਖੋ ਸਕਣਾ, ਨਾ ਮੇਰੀ ਉਹਦੇ ਨਾਲ ਈਰਖਾ ਹੈ। ਠੀਕ ਹੈ ਕਿ ਉਹਦਾ ਮਨ ਜਿੱਥੇ ਵਿੱਚ ਨਹੀਂ ਲੱਗਾ, ਪ੍ਰਾਪਤ ਹੋ ਗਿਆ, ਕਿੱਥੇ ਆ ਗਿਆ ਹੈ, ਇੱਥੋਂ ਦੇ ਵੀਰਾਂ ਨੇ ਵੀ ਕਿਰਪਾਲਤਾ ਕੀਤੀ ਕਿ ਉਹਨੂੰ ਦਸਤਾਰ ਦੇ ਦਿੱਤੀ ਹੈ, ਤੇ ਮਾਲਕ ਆਪਣੇ ਇਲਾਕੇ ਦਾ ਸਾਥ ਲਿਆ, ਮੈਨੂੰ ਕੀ ਰੋਸ ਹੈ। ਪਰ ਦੋਸਤੋ ਸਿੰਘ ਮੇਰੇ ਨਾਲ ਜੇ ਭਰੇ ਕਹਿੰਦੇ ਤੇਰੇ ਨਹੀਂ ਲੜਨਾ, ਬੰਨ ਕੇ ਤਾਂ ਰੱਖ ਨਹੀਂ ਲੜਾ ਇਹਨਾਂ ਨੂੰ, ਪਰ ਇਹ ਨਾਲ ਹੀ ਮੇਰੇ ਨਾਲ ਰੱਖ ਸਕਦੇ ਹਨ। ਉਹਨੂੰ ਮੇਰਾ ਸੁਭਾਅ ਨਹੀਂ ਚੰਗਾ ਲੱਗਾ ਹੋਣਾ, ਜਾਂ ਹੋ ਸਕਦਾ ਕਿਸੇ ਗੱਲ ਤੋਂ ਨਫ਼ਰਤ ਹੋ ਗਈ ਹੋਵੇ। ਉਹ ਆ ਗਿਆ ਦਾਸ ਦੇ ਮਨ ਵਿੱਚ, ਮੈਂ ਤਾਂ ਹੀ ਨਹੀਂ ਬੇਨਤੀ ਕਰਨ ਲੱਗਾ ਕਿ ਮੇਰੇ ਮਾਰਾ ਕੋਈ ਵੀ ਸਿੰਘ ਉਹਦੇ ਨਾਲ ਟੁੱਟਣ ਦੀ ਕੋਸ਼ਿਸ਼ ਨਾ ਕਰਿਓ। ਉਹ ਕੋਈ ਗੀਤਾਂ ਨਹੀਂ ਗਾਉਂਦਾ ਜਾਂ ਬੋਲੀਆਂ ਭੰਗੜਾ ਨਹੀਂ ਪਾਉਂਦਾ, ਗੁਰਬਾਣੀ ਪੜ੍ਹਦਾ ਹੈ, ਤੇ ਗੁਰਬਾਣੀ ਦਾ ਨਿਤਨੇਮ ਕਰਦਾ, ਤੇ ਮੇਰੇ ਨਾਲ ਜ਼ਿਆਦਾ ਚਿਰ ਜੱਥੇ ਚਿਰਿਆ ਹੈ। ਭਾਵੇਂ ਮੈਂ ਉਸ ਤਰ੍ਹਾਂ ਹਾਲਾਤ ਹਿਸਾਬ ਨਾਲ ਤਾਂ ਉਹਦੇ ਨਾਲ ਜ਼ਿਆਦਾ ਸਮਾਂ ਸੰਤਾਂ ਨਾਲ ਰਿਹਾ ਹੋਊਗਾ, ਪਰ ਗੁਰੂ ਕੇ ਪਿਆਰੋ ਸਮਾਂ ਵੀ ਜ਼ਿਆਦਾ ਚੱਲ ਰਿਹਾ, ਬੇਤੀਆਂ ਬਹੁਤਾ ਚੱਲ ਰਿਹਾ ਸੱਚਾ। ਚਲੋ 2 ਮਹੀਨੇ ਆਇਆ, ਫਿਰ 3 ਮਹੀਨੇ ਆਇਆ, ਫਿਰ 10 ਦਿਨ ਆ ਗਿਆ, ਉਹ ਲਗਾਤਾਰ 7 ਸਾਲ ਰਿਹਾ ਜੱਥੇ ਵਿੱਚ। ਗੁਰੂ ਕੇ ਪਿਆਰੇ ਦਾ ਪ੍ਰਚਾਰ ਸੁਣੋ, ਪ੍ਰਚਾਰ ਇਲਾਕੇ ਵਿੱਚ ਕਰਵਾਓ, ਉਹਨੂੰ ਬੱਸਾਂ ਲੈ ਕੇ ਦਿਓ, ਕਾਰਾਂ ਲੈ ਕੇ ਦਿਓ, ਆਪਣੇ ਘਰ ਵਿੱਚ ਉਹਨੂੰ ਲੰਗਰ ਛਕਾਓ। ਮੈਨੂੰ ਕੀ ਈਰਖਾ ਦੇਣਾ ਤੁਸੀਂ ਕਿ ਮੈਂ ਦੇਣਾ? ਮੈਨੂੰ ਤਾਂ ਦੁੱਖ ਤਾਂ ਨਾ ਜਿਹੜਾ ਇੱਥੇ ਬੈਠਾ ਵਿੱਚੋਂ ਅੱਕਲ ਦਾ ਕੁਝ ਜਾਣ ਤੇ ਜਾਣ, ਮੈਥੋਂ ਜਾ ਕੇ ਮੇਰੇ ਕੋਲ ਕੁਝ ਖੋਲ ਕੇ ਲਿਆਓ। ਕਈ ਕਹਿੰਦੇ ਕਿ ਤੂੰ ਉਹਨੂੰ ਰਲਾਉਣਾ ਨਹੀਂ ਚਾਹੁੰਦਾ, ਅੱਗੇ ਰਲਣਾ ਚਾਹੁੰਦਾ। ਇਹ ਤਾਂ ਪਿਆਰੇ ਜਿਹੜੇ ਮੇਰੇ ਕੋਲ ਲੈ ਕੇ ਗਏ, ਉਹ ਸੱਜਣ ਦੱਸ ਸਕਦੇ ਆਪਣੇ ਇਲਾਕੇ ਵਾਲੇ, ਮੈਂ ਨਹੀਂ ਰਲਾਉਣਾ ਚਾਹੁੰਦਾ, ਕਿਉਂ ਨਹੀਂ ਰਲਾਉਣਾ ਚਾਹੁੰਦਾ। ਇਸ ਵਾਸਤੇ ਮੈਂ ਬੇਨਤੀ ਕਰਦਾ ਸਾਰੀ ਸੰਗਤ ਦੇ ਚਰਨਾਂ ਵਿੱਚ, ਉਹ ਮੇਰੇ ਬਾਰੇ ਮੈਂ ਨਹੀਂ ਕਹਿੰਦਾ ਕੋਈ ਕਹਿੰਦਾ ਹੋਊਗਾ, ਭਾਵੇਂ ਨਹੀਂ ਕਹਿੰਦਾ, ਪਰ ਜੇ ਕਹਿੰਦਾ ਵੀ ਹੈ ਤਾਂ ਭਾਈ ਮੇਰੇ ਬਾਰੇ ਕਿਸੇ ਗੁਰਮੁਖ ਨੂੰ ਗੱਲ ਸੁਣ ਕੇ ਗੁੱਸਾ ਨਹੀਂ ਕਰਨਾ ਚਾਹੀਦਾ। ਗੰਦੇ ਨੂੰ ਗੰਦਾ ਕਹਿ ਦੇਣਾ ਪਾਪ ਨਹੀਂ। ਮੈਂ ਕਿਸੇ ਬੰਦੇ ਨੂੰ ਕਦੇ ਕਿਹਾ ਕਿ ਮੈਂ ਕੋਈ ਸੰਤ ਆ ਜਾਵਾਂ, ਮਹਾਤਮਾ ਆ ਜਾਵਾਂ, ਸੁਬ੍ਰਹਮ ਗਿਆਨੀ ਆ, ਮੈਂ ਤਾਂ ਆਪ ਕਹਿੰਦਾ ਕਿ ਹਮ ਨਹੀਂ ਚੰਗੇ ਬੁਰਾ ਨਹੀਂ ਕੋਏ। ਗੰਦਗੀ ਦਾ ਭਰਿਆ ਝੂਠਾ ਖਰਾਬ ਹੈ, ਵਿਕਾਰੀ ਹੈ, ਹਰ ਇੱਕ ਮਨ ਜ਼ਰੂਰ ਮੰਗਦਾ ਕਿ ਅਰਦਾਸ ਕਰਦਾ ਸੱਚੇ ਪਾਤਸ਼ਾਹ ਕਿਰਪਾ ਕਰ ਤੇ ਮੇਰੇ ਵਿਕਾਰ ਮੇਟ ਦੇ। ਤੇ ਜਦੋਂ ਤੱਕ ਸਰੀਰ ਆ ਸੰਗਤ ਦੀ ਸੇਵਾ ਕਰਦਾ ਰਹੋ, ਮਹਾਂਪੁਰਖਾਂ ਨੇ ਕੀਤੀ ਹੋਈ ਕੁਰਬਾਨੀ ਨੂੰ ਦਾਸ ਵੱਲੋਂ ਕੋਈ ਦਾਗ ਨਾ ਲੱਗੇ, ਇਹ ਮੰਗ ਜ਼ਰੂਰ ਹੈ। ਪਰ ਭਾਈ ਉਹਦੇ ਬਾਰੇ ਮੈਂ ਮਹਾਰਾਜ ਹਜ਼ੂਰ 'ਚ ਬੈਠ ਕੇ ਤੂੰ ਤਾਂ ਸੱਚਾਈ ਨਾ ਪ੍ਰਗਟ ਕਰ ਸਕਦਾ। ਮੈਂ ਦਿਲੋਂ ਕਹਿੰਦਾ ਕਿ ਮੇਰੇ ਚਿੱਤ 'ਚ ਉਹਦੇ ਬਾਰੇ ਕੋਈ ਈਰਖਾ ਨਹੀਂ, ਉਹਦੇ ਹੋਵੇਗੀ ਤੇ ਉਹ ਜਾਣੇ ਤੇ ਜਾਂ ਪਰਮੇਸ਼ਰ ਜਾਣੇ, ਉਹਦੇ ਬਾਰੇ ਮੈਨੂੰ ਕੋਈ ਨਹੀਂ ਜਾਣੇ। ਸੋ ਗੁਰੂ ਕੇ ਪਿਆਰੋ, ਤੁਸੀਂ ਉਹਦੀ ਸੇਵਾ ਕਰੋ, ਉਹਨੂੰ ਪ੍ਰਚਾਰ ਕਰਵਾਓ। ਉਹਨੇ ਵੀ ਅੰਮ੍ਰਿਤ ਖੰਡੇ ਬਾਅਦ ਦਾ ਛਕਾਉਣਾ, ਮੈਂ ਵੀ ਅੰਮ੍ਰਿਤ ਖੰਡੇ ਬਾਅਦ ਦਾ ਛਕਾਉਣਾ, 5-3 'ਚ ਲੱਗਦਾ ਰਿਹਾ। ਸੋ ਜੇ ਸਰੀਰ ਨੇ ਗੱਲ ਕੀਤੀ, ਉਹ ਭੁਲੇਖਾ ਪੈ ਗਿਆ ਕਿ ਸ਼ਾਇਦ ਇਹ ਈਰਖਾ ਕਰਦਾ ਹੋਵੇਗਾ। ਈਰਖਾ ਤਾਂ ਤਾਂ ਕਰੀਏ ਨਾ ਜੱਦੀ ਜ਼ਿਆਦਾ, ਕਿਸੇ ਤੋਂ ਪਖੋ ਨਹੀਂ ਹੋਵੇ, ਭੋਲੇ ਹਾਥੀ ਹੈ। ਗੁਰੂ ਕੇ ਪਿਆਰਿਓ, ਇੱਥੇ ਉਹਨਾਂ ਪੋਥੀਆਂ ਪ੍ਰਕਾਸ਼ ਕਰਨੀਆਂ, ਉਹ ਆ ਜਾਵੇਗਾ ਤੇ ਇੱਕ ਉਹਦੀ ਪੋਥੀ ਪ੍ਰਕਾਸ਼ ਨਹੀਂ, ਹੋਰ ਕੀ ਹੋਣ, ਉਹ ਚਲਾ ਗਿਆ ਤੇ ਕੋਈ ਹੋਰ ਆ ਕੇ ਪੋਥੀ ਪ੍ਰਕਾਸ਼ ਕਰ ਲਓ। ਤੇ ਜੇ ਭਰਾ ਸਰੀਰ ਕਰਕੇ ਜਾਣਾ ਪੈਗਾ, ਉਹ ਵੀ ਮਰ ਜਾਵੇ ਤੇ ਮੈਂ ਵੀ ਮਰ ਜਾ, ਫਿਰ ਫਰੂੰਗਾ ਹੀ। ਇਹ ਤਾਂ ਇੱਕ ਮਾਮੂਲੀ ਗੱਲ ਹੈ। ਜਿਹੜਾ ਸਿੰਘ ਹੋ ਕਰਕੇ ਗੁਰੂ ਕੇ ਪਿਆਰੋ ਜਿਲੋ ਈਰਖਾ ਕਰਦਾ, ਨੂੰ ਸਮਝ ਲਓ ਸਿੰਘ ਨਹੀਂ ਤੇ ਸਿੱਖ ਨਹੀਂ। ਆਹ ਕਿਸੇ ਦੀ ਗਲਤੀ ਵਾਸਤੇ ਕਿਸੇ ਨੂੰ ਘੂਰਨਾ ਹੈ ਤੇ ਘੂਰ ਨੂੰ ਈਰਖਾ ਸਮਝ ਲੈਣਾ, ਸਮਝ ਲਓ ਆਜੀ ਮਰਜ਼ੀ ਚਾਹੇ ਈਰਖਾ ਸਮਝ ਰੱਖੇ, ਚਾਹੇ ਪਿਆਰ ਸਮਝ ਰਹੇ। ਸੋ ਇਸ ਵਾਸਤੇ ਨਿਮਰਤਾ ਸਹਿਤ ਬੇਨਤੀ ਹੈ। ਸੋ ਇੱਥੇ ਜਿਹੜੇ ਗੁਰਮੁਖ ਆਏ ਹੈ, ਉਹਨਾਂ ਬਾਰੇ ਵੀ ਮੇਰੀ ਤਾਂ ਇਹੀ ਵਿਚਾਰ ਹੈ ਕਿ ਇੱਥੇ ਰੱਖੋ ਤੇ ਉਹਨਾਂ ਤੋਂ ਗੁਰਬਾਣੀ ਸੁਣਿਆ ਕਰੋ। ਸਤਿਗੁਰੂ ਦੀ ਕਿਰਪਾ, ਮਹਾਂਪੁਰਖਾਂ ਵੱਡਿਆਂ ਤੋਂ ਪੜ੍ਹਿਆ। ਸੋ ਗੁਰੂ ਕੇ ਪਿਆਰੇ ਦਾਸ ਦੇ ਨਾਲ ਉਹਨੇ ਸਮਾਂ ਬਤੀਤ ਕੀਤਾ, ਸੱਚੇ ਪਾਤਸ਼ਾਹ ਕਿਰਪਾ ਕਰਨ, ਮੈਂ ਤਾਂ ਇਹੀ ਬੇਨਤੀ ਕਰਾਂਗਾ। ਸਤਿਗੁਰੂ ਜੀ ਆਪਣਾ ਨਾਮ ਦੇਣ ਤੇ ਵਿਕਾਰਾਂ ਤੋਂ ਬਚਾ ਕੇ ਰੱਖਣ ਤੇ ਗੁਰਸਿੱਖੀ ਦਾ ਪ੍ਰਚਾਰ ਕਰਾਉਣ, ਇਹ ਬੇਨਤੀ ਕਰਨੀ ਗੁਰੂ ਕੇ ਪਿਆਰੇ ਬਾਜੀ ਹੈ ਤੇ ਇਹ ਫਰਜ਼ ਹੈ। ਜੇ ਕਿਸੇ ਵੀਰ ਨੂੰ ਕੋਈ ਭਾਰਤ ਭਲੇਖਾਂ ਨੂੰ ਆਪਣਾ ਦੂਰ ਕਰਨਾ ਚਾਹੀਦਾ, ਐਸੀ ਨਹੀਂ ਹੋਣਾ ਚਾਹੀਦਾ ਕਿ ਸ਼ਾਇਦ ਜਥੇ ਇੱਥੇ ਸੰਗਤ ਨੂੰ ਤੋੜਦਾ, ਕੀ ਤੋੜ ਕੇ ਲੈਣਾ ਹੈ। ਜੇ ਤਾਂ ਇੰਨਾ ਹੀ ਹੋਵੇ ਨਾ, ਮੇਰੇ ਨਾਲ ਹੁਸ਼ਿਆਰਪੁਰ ਦਾ ਜ਼ਿਲ੍ਹਾ ਜੁੜਿਆ ਤੇ ਦੂਜੇ ਪਾਸੇ ਮੈਨੂੰ ਕਿਤੋਂ ਰੋਟੀ ਨਹੀਂ ਮਿਲਦੀ, ਤੇ ਜੇ ਹੁਸ਼ਿਆਰਪੁਰ ਦਾ ਜ਼ਿਲ੍ਹਾ ਆਰਾਮ ਤੋਂ ਨਾਲ ਜੁੜ ਗਿਆ ਤੇ ਸ਼ਾਇਦ ਮੈਨੂੰ ਰੋਟੀ ਬੰਦ ਹੋ ਜਾਏਗੀ, ਫਿਰ ਤਾਂ ਮੈਨੂੰ ਹੋਵੇ ਚਿੰਤਾ। ਚਿੰਤਾ ਰੱਤੇ ਮਾਤਰ ਵੀ ਨਹੀਂ, ਆ ਇਸੇ ਚਿੰਤਾ ਨੂੰ ਦੂਰ ਕਰਨ ਵਾਸਤੇ ਅਸੀਂ ਗ੍ਰਾਹੀ ਬੰਦ ਕੀਤੀ ਹੈ। ਇੱਕ ਮੈਂ ਬੇਨਤੀ ਕਰਦਾ ਵਾ, ਚੇਤਾ ਆ ਗਿਆ ਚੱਲ ਰਹੇ ਪ੍ਰਸੰਗ 'ਚ, ਮੇਰੇ ਨਾਮ ਦਾ ਕੋਈ ਵੀ ਸਿੰਘ ਇਸ ਇਲਾਕੇ 'ਚ ਗ੍ਰਾਹੀ ਕਰਨ ਆਵੇ, ਭਰਾਓ ਕਿਸੇ ਨੂੰ ਗ੍ਰਾਹੀ ਨਹੀਂ ਦੇਣੀ। ਆਪਣੀ ਤੁਹਾਡੀ ਮਰਜ਼ੀ ਨਾਲ, ਭਾਵੇਂ ਤੁਸੀਂ ਜਿੰਨੀ ਮਰਜ਼ੀ ਕਰੋ, ਇੱਕ ਦਾ ਜੱਥੇ ਦਾ ਸਿੰਘ ਕੋਈ ਨਹੀਂ ਆਵੇਗਾ, ਭਾਵੇਂ ਮੰਗੋ ਤੇ ਚਾਹੇ ਨਾ ਮੰਗਿਓ। ਤੇ ਜੇ ਮੇਰਾ ਨਾਲ ਹੈ ਤੇ ਕੋਈ ਵੀਰ ਗ੍ਰਾਹੀ ਕਰਦਾ ਕਿ ਮੈਂ ਤੇ ਭੇਜਣਾ ਤੁਹਾਨੂੰ ਸਾਹਮਣੇ ਝੂਠ ਬੋਲਦਾ ਗ੍ਰਾਹੀ ਅਸੀਂ ਬੰਦ ਕਰ ਦਿੱਤੀ ਮੈਨੂੰ ਪਤਾ ਹੈ ਅਸੀਂ ਪਿਛਲੇ ਸਾਲ ਅਸੀਂ ਗ੍ਰਾਹੀ ਨਹੀਂ ਸੀ ਕਰਨੀ ਤੇ ਮਹਾਂਪੁਰਖਾਂ ਦੇ ਟਾਈਮ ਤੋਂ 2 ਸਾਲ ਗ੍ਰਾਹੀ ਚੱਲੀ ਹੈ ਉਹਨਾਂ ਮਹਾਂਪੁਰਖਾਂ ਨੇ ਲਾਇਆ ਸੀ ਤੇ ਸਿੰਘ ਲੱਗੇ ਰਹੇ ਮਗਰੋਂ ਅਸੀਂ ਉਹੀ ਮਰਜ਼ਾਦਾ ਰੱਖੀ ਪਰ ਮੈਨੂੰ ਪਤਾ ਨਹੀਂ ਸੀ ਮੈਂ ਉੱਪਰ ਪਿੰਡ ਸੀ ਜਲੂਸ ਕੱਢਿਆ ਬਾਗਪੁਰ ਦੇ ਇਲਾਕੇ ਚ ਉਹਨਾਂ ਸਿੰਘਾਂ ਨੇ ਖਾਤਾ ਦਾ ਰਾਣਾ ਕਰਕੇ ਤੇ ਕਦੇ 2200 ਕਿ 2600 ਰੁਪਇਆ ਸੀ ਇਕੱਠਾ ਕੀਤਾ ਅਗੇ ਸੰਤਾਂ ਨੇ ਜਲੂਸ ਕੱਢਣਾ ਮਹਾਂਪੁਰਖਾਂ ਨੂੰ ਲੱਗ ਗਿਆ ਪਤਾ ਸੰਤਾਂ ਨੇ 2200 ਜਾਂ 2600 ਜਿੰਨਾ ਵੀ ਮਤਲਬ ਰੁਪਇਆ ਸੀ ਉਹ ਵਾਪਸ ਕਰਵਾ ਦਿੱਤਾ ਵਾਪਸ ਕਰਵਾ ਕੇ ਸਪੀਕਰ ਫੜ ਕੇ ਸਟੇਜ ਤੇ ਬੋਲੇ ਮਹਾਰਾਜ ਤਾਬਿਆ ਖਲੋ ਕੇ ਕਹਿਣ ਲੱਗੇ ਖਾਲਸਾ ਜੀ ਅਸੀਂ ਕਿਸੇ ਬੰਦੇ ਦੇ ਹੱਥਾਂ ਵਾਲੇ ਨਹੀਂ ਝਾਕ ਰਹੇ ਸਾਨੂੰ ਕਲਜੇ ਧਰ ਦਿੰਦਾ ਤੇ ਕਲਜੇ ਧਰ ਤੋਂ ਲੈਣਾ ਤੇ ਬੰਦੇ ਕਿਸ ਤੋਂ ਮੰਗਣਾ ਨਹੀਂ ਇਹ 2200 ਰੁਪਇਆ ਗੁਰੂ ਕੀ ਸੰਗਤ ਹੈ ਗੁਰੂ ਕੀ ਸੰਗਤ ਆਪਣੇ ਰਿਆਤ ਤੇ ਖਰਚੇ ਸਾਡਾ ਨਾਲ ਹੈ ਕਿ ਕੋਈ ਗ੍ਰਾਹੀ ਨਾ ਕਰੇ ਅਸੀਂ ਸਤਿਗੁਰੂ ਤੋਂ ਖਾਣਾ ਤੇ ਸਤਿਗੁਰੂ ਤੋਂ ਮੰਗਣਾ ਹੈ ਇਹ ਗੱਲ ਸੰਤਾਂ ਨੇ ਕੀਤੀ ਸੀ ਯੂਪੀ ਚ ਤੇ ਮੈਨੂੰ ਪਤਾ ਨਹੀਂ ਸੀ ਆ ਪਿਛਲੇ ਸਾਲ ਸਿੰਘ ਦਾ ਗ੍ਰਾਹੀ ਕੌਣ ਤੇ ਉਹਨੇ ਦਿੱਤਾ ਤਾਂ ਧੇਲਾ ਵੀ ਨਾ ਉਹਨੇ ਦਿੱਤਾ ਇੱਕ ਨਾ ਮਗਰੋਂ ਦਿੱਤਾ ਹੈ ਉਹ ਕਹਿਣ ਲੱਗਾ ਤੁਹਾਡਾ ਗੁਰੂ ਗੋਬਿੰਦ ਸਿੰਘ ਸਾਹਿਬ ਹੋਰ ਕਿਤੇ ਤੁਹਾਡਾ ਗੁਰੂ ਉਹ ਸਿੰਘ ਨੇ ਆ ਕੇ ਮੈਨੂੰ ਦੱਸਿਆ ਮੈਂ ਕੀ ਗੱਲ ਹੈ ਕਹਿਣ ਲੱਗਾ ਇੱਥੇ ਇਸ ਤਰ੍ਹਾਂ ਗੱਲ ਹੋਈ ਹੈ ਤੇ ਸੱਤਾਂ ਦੇ ਟਾਈਮ ਵਿੱਚ ਵਾਕਾ ਉੱਥੇ ਹੋਇਆ ਸੀ ਮੈਂ ਕਿਹਾ ਭਾਈ ਮੈਨੂੰ ਤਾਂ ਪਤਾ ਨਹੀਂ ਸੀ ਪਤਾ ਹੁੰਦਾ ਤੇ ਕਰਦੇ ਨਾ ਤੇ ਗੁਰੂ ਤੇ ਪਿਆਰੋ ਉਸ ਦਿਨ ਤੋਂ ਲੈ ਕਰਕੇ ਤੇ ਮਨ ਚ ਦ੍ਰਿੜਤਾ ਆ ਕੇ ਕੱਲ ਵੀ ਧਾਰੀ ਦਿੰਦਾ ਬੰਦਾ ਸਾਨੂੰ ਕੋਈ ਨਹੀਂ ਦਿੰਦਾ ਤੇ ਨਾ ਆਪਦੀ ਜ਼ਿੰਦਗੀ ਚ ਮੈਂ ਕਿਸੇ ਬੰਦੇ ਤੋਂ ਮੰਗੂੰਗਾ ਹਾਂ ਹੋਰ ਕੋਈ ਮਿੱਤਰ ਦੋਸਤ ਦੇ ਤੌਰ ਤੇ